ਸਤਿ ਸ੍ਰੀ ਅਕਾਲ ਦੋਸਤੋ, ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਗਿਆ ਜੀ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ। ਜੀਆਂ ਆਖਦਾ ਹਾਣੀਆਂ ਨੂੰ, ਧੀਆਂ ਤਿਆਣੀਆਂ ਨੂੰ, ਬਜ਼ੁਰਗਾਂ ਨੂੰ ਤੇ ਖਾਸ ਬੱਚਿਆਂ ਨੂੰ ਵੀ ਜੀਆਂ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ, ਜਿੱਥੇ ਕਿ ਬੱਚਿਆਂ ਦੀਆਂ ਵੀ ਛੁੱਟੀਆਂ ਚੱਲ ਰਹੀਆਂ ਨੇ। ਸੋ ਉਹਨਾਂ ਦੀਆਂ ਤੋਤਲੀਆਂ ਜਵਾਨਾਂ ਜ਼ਰੂਰ ਸੁਣਾਂਗੇ, ਉਹਨਾਂ ਦੇ ਮਨ ਚਾਹੇ ਗੀਤ ਵੀ ਪੇਸ਼ ਕਰਾਂਗੇ, ਕੁਛ ਤੋਤਲੀਆਂ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਵੀ। ਸੋ ਬਹੁਤ ਚੰਗਾ ਲੱਗੇਗਾ। ਤੁਸੀਂ ਅਗਰ ਫੋਨ ਕਰਨਾ ਹੋਵੇ ਤਾਂ 815-8100 ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਜੀ। ਸੋ ਇੱਕ ਵਾਰ ਫਿਰ ਜੀ ਆਇਆਂ ਨੂੰ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੇ। ਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਪੰਜਾਬ, ਪੰਜਾਬ ਤੋਂ ਪਾਲੀ ਰਾਏਪੁਰ ਹੋਣਾ ਦੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੂੰ ਸੁਣਦੇ ਹਾਂ ਤੇ ਕੀ ਹੋ ਰਿਹਾ ਪੰਜਾਬ ਦੇ ਵਿੱਚ। ਫਿਰ ਸਥਾਨਕ ਖਬਰਾਂ ਦੀ ਗੱਲ ਕਰਾਂਗੇ ਤੇ ਤੁਹਾਡੇ ਦਿਲ ਦੀ, ਸ਼ਹਿਰ ਦੀ, ਪਿੰਡ ਦੀ ਗੱਲ ਕਰਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੇ। ਔਰ ਚਲੋ ਸੁਣਦੇ ਹਾਂ ਜੀ ਫਿਰ ਪੰਜਾਬ ਤੋਂ ਪਾਲੀ ਰਾਏਪੁਰ, ਮਾਫ਼ੀ ਚਾਹੁੰਦਾ ਹਾਂ ਤੇ ਲਓ ਸੁਣਦੇ ਹਾਂ ਪੰਜਾਬ ਤੋਂ। ਮਾਫ਼ੀ ਚਾਹੁੰਦਾ, ਲੱਗਦਾ ਕਿਸੇ ਵਜ੍ਹਾ ਦੇ ਕਾਰਨ ਇਹ ਖਬਰਾਂ ਜਿਹੜੀਆਂ ਚੱਲਣ ਲਈ ਤਿਆਰ ਨਹੀਂ। ਤੇ ਲਓ ਸੁਣਦੇ ਇੱਕ ਵਾਰ ਫੇਰ।
ਸਤਿ ਸ੍ਰੀ ਅਕਾਲ ਦੋਸਤੋ, ਨਕਤਾ ਪੰਜਾਬ ਰੇਡੀਓ ਦੇ ਸਰੋਤਿਆਂ ਨੂੰ, ਮੈਂ ਹਾਂ ਪੰਜਾਬ ਤੋਂ ਪਾਲੀ ਰਾਏਪੁਰ। 8 ਜਨਵਰੀ ਦਿਨ ਮੰਗਲਵਾਰ ਪੇਸ਼ ਨੇ ਅੱਜ ਦੀਆਂ ਚੋਣਵੀਆਂ ਖਬਰਾਂ। ਸੁਖਪਾਲ ਖਹਿਰਾ ਦੇ ਵੱਲੋਂ ਪੰਜਾਬ ਏਕਤਾ ਪਾਰਟੀ ਦਾ ਰਸਮੀ ਐਲਾਨ ਅੱਜ। ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਲੜ ਸਕਦੇ ਨੇ ਲੋਕ ਸਭਾ ਦੀਆਂ ਚੋਣਾਂ। ਰਣਜੀਤ ਸਿੰਘ ਬ੍ਰਹਮਪੁਰਾ ਦੇ ਵੱਲੋਂ HS ਫੂਲਕਾ ਨੂੰ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ ਦੀ ਕੀਤੀ ਗਈ ਹੈ ਅਪੀਲ। ਸੁਖਪਾਲ ਖਹਿਰਾ ਦਾ ਭਗਵੰਤ ਮਾਨ ਨੂੰ ਕਰਾਰਾ ਜਵਾਬ, ਆਖਿਆ ਕੇਜਰੀਵਾਲ ਕਰਕੇ ਨਹੀਂ ਬਲਕਿ ਮੇਰੇ ਕੰਮ ਨੂੰ ਪਈਆਂ ਸਨ ਵੋਟਾਂ। ਕੈਪਟਨ ਅਮਰਿੰਦਰ ਸਿੰਘ ਦੀ ਰਾਹੁਲ ਗਾਂਧੀ ਦੇ ਨਾਲ ਦਿੱਲੀ ਦੇ ਵਿਚ ਮੁਲਾਕਾਤ, ਆਗਾਮੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਬਾਰੇ ਹੋਈ ਖੁੱਲ੍ਹ ਕੇ ਚਰਚਾ। ਬੇਅਦਬੀ ਮਾਮਲਿਆਂ ਤੇ ਆਮ ਆਦਮੀ ਪਾਰਟੀ ਦੇ ਵੱਲੋਂ 9 ਜਨਵਰੀ ਨੂੰ ਬਾਦਲ ਤੇ ਕੈਪਟਨ ਦਾ ਕੱਚਾ ਚਿੱਠਾ ਖੋਲ੍ਹਣ ਦਾ ਕੀਤਾ ਗਿਆ ਐਲਾਨ। ਪਟਨਾ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸਰਕਾਰੀ ਛੁੱਟੀ ਦਾ ਕੀਤਾ ਗਿਆ ਐਲਾਨ। ਤੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਉੱਚ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਚ ਮਿਲੇਗਾ 10% ਦਾ ਵਾਧੂ ਰਾਖਵਾਂਕਰਨ। ਤੇ ਹੁਣ ਖਬਰਾਂ ਦਾ ਵਿਸਤਾਰ। ਆਮ ਆਦਮੀ ਪਾਰਟੀ ਚੋਂ ਅਸਤੀਫਾ ਦੇਣ ਤੋਂ ਇਕ ਦਿਨ ਬਾਅਦ ਹੀ ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਖਹਿਰਾ ਵੱਲੋਂ ਇਸ ਪਾਰਟੀ ਦਾ ਨਾਮ ਪੰਜਾਬ ਏਕਤਾ ਪਾਰਟੀ ਰੱਖਿਆ ਜਾਵੇਗਾ। ਸੂਤਰਾਂ ਮੁਤਾਬਕ ਖਹਿਰਾ ਵੱਲੋਂ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਲਈ ਚੋਣ ਕਮਿਸ਼ਨ ਦੇ ਕੋਲ ਅਰਜ਼ੀ ਵੀ ਭੇਜ ਦਿੱਤੀ ਗਈ ਹੈ। ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਏਕਤਾ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕਰ ਸਕਦੀ ਹੈ। ਖਹਿਰਾ ਵੱਲੋਂ ਪੰਜਾਬ ਏਕਤਾ ਪਾਰਟੀ ਦਾ ਰਸਮੀ ਐਲਾਨ ਅੱਜ 12:30 ਕਰ ਦਿੱਤਾ ਜਾਵੇਗਾ। ਪਿਛਲੇ ਦਿਨੀ ਆਮ ਆਦਮੀ ਪਾਰਟੀ ਚੋਂ ਅਸਤੀਫਾ ਦੇਣ ਵਾਲੇ HS ਫੂਲਕਾ ਨੂੰ ਰਣਜੀਤ ਸਿੰਘ ਬ੍ਰਹਮਪੁਰਾ ਦੇ ਵੱਲੋਂ ਅਕਾਲੀ ਦਲ ਟਕਸਾਲੀ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬ੍ਰਹਮਪੁਰਾ ਨੇ ਆਖਿਆ ਕਿ ਉਨ੍ਹਾਂ ਨੇ HS ਫੂਲਕਾ ਨੂੰ ਫੋਨ ਕੀਤਾ ਸੀ ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ ਤੇ ਉਹ ਮੁੜ ਫੂਲਕਾ ਨੂੰ ਫੋਨ ਕਰਨਗੇ ਤੇ ਅਗਰ ਫਿਰ ਵੀ ਗੱਲ ਨਹੀਂ ਹੋਈ ਤਾਂ ਉਹ ਉਨ੍ਹਾਂ ਨੂੰ ਮਿਲ ਕੇ ਅਕਾਲੀ ਦਲ ਟਕਸਾਲੀ ਵਿਚ ਆਉਣ ਦੀ ਅਪੀਲ ਕਰਨਗੇ। ਇੱਥੇ ਦੱਸ ਦਈਏ ਕਿ HS ਫੂਲਕਾ ਵੱਲੋਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਦੇ ਵਿਚ ਵੱਖਰੀ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਜਿਹੜੀ ਵੀ ਧਿਰ ਪੰਜਾਬ ਤੇ ਪੰਜਾਬੀ ਦੀ ਭਲਾਈ ਲਈ ਕੰਮ ਕਰੇਗੀ ਉਹ ਉਹਦੇ ਨਾਲ ਚੱਲਣਗੇ। ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕੱਲ੍ਹ ਚੰਡੀਗੜ੍ਹ ਦੇ ਵਿਚ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਆਖਿਆ ਕਿ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿਚ ਉਨ੍ਹਾਂ ਨੂੰ ਵੋਟਾਂ ਉਨ੍ਹਾਂ ਦੇ ਕੀਤੇ ਗਏ ਕੰਮਾਂ ਕਾਰਨ ਪਈਆਂ ਸਨ, ਨਾ ਕਿ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਕਰਕੇ। ਖਹਿਰਾ ਨੇ ਭਗਵੰਤ ਮਾਨ ਵੱਲੋਂ ਲਗਾਏ ਗਏ ਦੋਸ਼ਾਂ ਦਾ ਹਵਾਲਾ ਦਿੰਦਿਆਂ ਇਹ ਗੱਲ ਆਖੀ, ਜਿਸ ਵਿਚ ਮਾਨ ਨੇ ਕਿਹਾ ਸੀ ਕਿ ਖਹਿਰਾ ਅਸਤੀਫਾ ਤਾਂ ਦੇ ਚੁੱਕੇ ਹਨ, ਫਿਰ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੰਦੇ। ਖਹਿਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਨੇਤਾ ਉਨ੍ਹਾਂ ਦੇ ਖਿਲਾਫ਼ ਨਫ਼ਰਤ ਫੈਲਾ ਰਹੇ ਨੇ ਅਤੇ ਭਗਵੰਤ ਮਾਨ ਗਲਤ ਬਿਆਨਬਾਜ਼ੀ ਕਰ ਰਹੇ ਨੇ। ਇਸ ਮੌਕੇ ਖਹਿਰਾ ਨੇ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਮੰਗੀ ਗਈ ਮਾਫ਼ੀ ਦੇ ਮੁੱਦੇ ਤੇ ਬੋਲਦਿਆਂ ਆਖਿਆ ਕਿ ਭਗਵੰਤ ਮਾਨ ਦੀਆਂ ਕੇਜਰੀਵਾਲ ਦੇ ਨਾਲ ਲੰਬੇ ਸਮੇਂ ਤੋਂ ਮੀਟਿੰਗਾਂ ਹੋ ਰਹੀਆਂ ਨੇ ਪਰ ਉਹ ਫਿਰ ਵੀ ਕੇਜਰੀਵਾਲ ਤੋਂ ਮਜੀਠੀਆ ਤੋਂ ਮੰਗੀ ਗਈ ਮਾਫ਼ੀ ਦਾ ਕਾਰਨ ਨਹੀਂ ਪੁੱਛ ਸਕੇ ਤੇ ਨਾ ਹੀ ਆਪਣੇ ਤੋਂ ਦਿੱਤੇ ਗਏ ਅਸਤੀਫੇ ਬਾਰੇ ਗੱਲ ਕਰ ਸਕੇ ਨੇ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦੇ ਵੱਲੋਂ ਸੋਮਵਾਰ ਨੂੰ ਦਿੱਲੀ ਵਿਖੇ ਰਾਹੁਲ ਗਾਂਧੀ ਦੇ ਨਾਲ ਅਹਿਮ ਮੁਲਾਕਾਤ ਕੀਤੀ ਗਈ ਹੈ ਜਿਹਦੇ ਵਿਚ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰਾਂ ਦੇ ਨਾਵਾਂ ਤੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਪੰਜਾਬ ਦੇ ਵਿਚ ਜਲੰਧਰ, ਲੁਧਿਆਣਾ, ਗੁਰਦਾਸਪੁਰ ਤੇ ਅੰਮ੍ਰਿਤਸਰ ਤੋਂ ਮੌਜੂਦਾ ਸੰਸਦ ਮੈਂਬਰਾਂ ਨੂੰ ਹੀ ਮੁੜ ਤੋਂ ਚੋਣ ਮੈਦਾਨ ਵਿਚ ਉਤਾਰਨ ਦੇ ਉਤਾਰਨ ਤੇ ਵਿਚਾਰ ਹੋਇਆ ਹੈ ਅਤੇ ਇਨ੍ਹਾਂ ਸੰਸਦੀ ਹਲਕਿਆਂ ਤੋਂ ਰਵਨੀਤ ਬਿੱਟੂ, ਸੁਨੀਲ ਜਾਖੜ, ਗੁਰਜੀਤ ਔਜਲਾ ਤੇ ਚੌਧਰੀ ਸੰਤੋਖ ਸਿੰਘ ਦੇ ਨਾਮ ਲਗਭਗ ਫਾਈਨਲ ਹੀ ਮੰਨੇ ਜਾ ਰਹੇ ਨੇ। ਇਸ ਦੇ ਨਾਲ ਹੀ ਪਟਿਆਲਾ ਤੋਂ ਪ੍ਰਨੀਤ ਕੌਰ ਦਾ ਨਾਮ ਵੀ ਚਰਚਾ ਵਿਚ ਹੈ, ਪਰ ਬਾਕੀ 8 ਸੀਟਾਂ ਤੇ ਹੁਣ ਨਾਮ ਤੈਅ ਕਰਨ ਦੇ ਵਿਚ ਪਾਰਟੀ ਨੇ ਫੋਕਸ ਕਰਨਾ ਹੈ, ਜਿਸ ਵਾਸਤੇ ਪੰਜਾਬ ਕਾਂਗਰਸ ਮੁਖੀ ਆਸ਼ਾ ਕੁਮਾਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਜਿੰਮੇਵਾਰੀ ਲਗਾਈ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਬਾਅਦ ਬਣੇ ਕਮਿਸ਼ਨਾਂ ਦੀਆਂ ਰਿਪੋਰਟਾਂ ਨੂੰ ਬਾਦਲ ਸਰਕਾਰ ਵੱਲੋਂ ਜਨਤਕ ਨਾ ਕਰਨ ਤੇ ਕੈਪਟਨ ਅਮਰਿੰਦਰ ਸਰਕਾਰ ਵੱਲੋਂ ਵੀ ਇਸ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਕੱਚਾ ਚਿੱਠਾ ਆਮ ਆਦਮੀ ਪਾਰਟੀ ਵੱਲੋਂ ਖੋਲਿਆ ਜਾਵੇਗਾ। ਜੀ ਹਾਂ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ। ਇਸ ਦੌਰਾਨ ਮਾਨ ਨੇ ਆਮ ਆਦਮੀ ਪਾਰਟੀ ਵੱਲੋਂ ਬਰਗਾੜੀ ਦੇ ਮੁੱਦੇ ਤੇ 9 ਜਨਵਰੀ ਨੂੰ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਦਾ ਕੱਚਾ ਚਿੱਠਾ ਖੋਲਣ ਦਾ ਐਲਾਨ ਕੀਤਾ ਹੈ। ਮਾਨ ਨੇ ਆਖਿਆ ਕਿ ਬਰਗਾੜੀ ਸਮੇਤ ਵੱਖ ਵੱਖ ਥਾਵਾਂ ਤੇ ਹੋਈਆਂ ਬੇਅਦਬੀਆਂ ਕਾਰਨ ਦੁਨੀਆਂ ਭਰ ਚ ਵਸਦੇ ਸਿੱਖਾਂ ਦੇ ਹਿਰਦੇ ਬਲੂੰਦਰੇ ਗਏ ਸਨ, ਪਰ ਇੰਨਾ ਸਮਾਂ ਬੀਤਣ ਤੇ ਵੀ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਆਖਿਆ ਕਿ 9 ਜਨਵਰੀ ਨੂੰ ਤੱਥਾਂ ਸਮੇਤ ਇਸ ਮੁੱਦੇ ਤੇ ਬਾਦਲਾਂ ਤੇ ਕੈਪਟਨ ਦੀ ਮਿਲੀ ਭੁਗਤ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਧਰਮ ਦੇ ਠੇਕੇਦਾਰ ਬਾਦਲ ਪਰਿਵਾਰ ਨੂੰ ਬਚਾਉਣ ਤੇ ਲੱਗੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਕੌਮ ਅਤੇ ਪੰਜਾਬੀਆਂ ਅੱਗੇ ਇਸ ਦਾ ਜਵਾਬ ਹਰ ਹਾਲ ਵਿਚ ਦੇਣਾ ਹੀ ਪਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੀਤੇ ਜਾਣ ਵਾਲੇ ਨਿਰਮਾਣ ਪ੍ਰਤੀ ਕੇਂਦਰ ਸਰਕਾਰ ਸੰਜੀਦਾ ਨਜ਼ਰ ਨਹੀਂ ਆ ਰਹੀ। ਕੇਂਦਰ ਸਰਕਾਰ ਨੇ ਹੁਣ ਤੱਕ ਇਸ ਕੰਮ ਲਈ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਤੇ ਨਾ ਹੀ ਕੋਈ ਗੰਭੀਰਤਾ ਵਿਖਾਈ ਹੈ। ਕੱਲ ਨਵੀਂ ਦਿੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਖਿਆ ਕਿ ਫੰਡ ਨਾ ਮਿਲਣ ਕਾਰਨ ਭਾਰਤ ਵਾਲੇ ਪਾਸੇ ਪੰਜਾਬ ਸਰਕਾਰ ਹਾਲੇ ਤੱਕ ਜ਼ਮੀਨ ਵੀ ਅਕਵਾਇਰ ਨਹੀਂ ਕਰ ਸਕੀ। ਇੱਥੇ ਦੱਸਦੀ ਕਿ ਇਸ ਵੇਲੇ ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਵਾਲੇ ਪਾਸੇ ਤੋਂ ਸੜਕ ਦਾ ਨਿਰਮਾਣ ਦਾ ਕਾਰਜ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਪਾਕਿਸਤਾਨ ਵੱਲੋਂ ਆਉਂਦੇ ਨਵੰਬਰ ਤੱਕ ਕੰਮ ਪੂਰਾ ਕਰ ਲੈਣ ਦਾ ਵਾਅਦਾ ਵੀ ਕੀਤਾ ਗਿਆ ਹੈ। ਪਰ ਭਾਰਤ ਵਾਲੇ ਪਾਸੇ ਭਾਵੇਂ ਨੀਂਹ ਪੱਥਰ ਪਹਿਲਾਂ ਰੱਖਿਆ ਗਿਆ ਸੀ, ਪਰ ਹਾਲੇ ਤੱਕ ਇਸ ਕੰਮ ਲਈ ਕੋਈ ਵੀ ਵੱਡੀ ਪਹਿਲਕਦਮੀ ਨਹੀਂ ਹੋਈ ਹੈ। ਬੇਸ਼ੱਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਪਟਨਾ ਹੋਣਾ ਬਿਹਾਰ ਵਾਸੀਆਂ ਲਈ ਮਾਣ ਦੀ ਗੱਲ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਬਿਹਾਰ ਸਰਕਾਰ ਅਤੇ ਪਟਨਾ ਵਾਸੀਆਂ ਨੇ ਪਟਨਾ ਪੁੱਜੀਆਂ ਲੱਖਾਂ ਸੰਗਤਾਂ ਦਾ ਦਿਲ ਖੋਲ੍ਹ ਕੇ ਸਵਾਗਤ ਕੀਤਾ ਸੀ ਅਤੇ ਸ਼ਰਧਾਲੂਆਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕੀਤੀਆਂ ਸਨ, ਪਰ ਹੁਣ ਇਕ ਵਾਰ ਫਿਰ ਬਿਹਾਰ ਸਰਕਾਰ ਚਰਚਾ ਵਿਚ ਹੈ। ਜੀ ਹਾਂ, ਹੁਣ ਇਹ ਚਰਚਾ ਬਿਹਾਰ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਬਿਹਾਰ ਵਿਚ ਸਰਕਾਰੀ ਛੁੱਟੀ ਕਰਨ ਦੇ ਐਲਾਨ ਕਰਕੇ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਆਖਿਆ ਕਿ 2019 ਦੇ ਵਿਚ ਕਾਰਤਿਕ ਪੁੰਨਿਆ ਤੇ ਸਿੱਖ ਪੰਥ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਅਤੇ ਇਸ ਮੌਕੇ ਬਿਹਾਰ ਦੇ ਵਿਚ ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋਫੈਸਰ ਬਲਜਿੰਦਰ ਕੌਰ ਦੀ ਕੱਲ੍ਹ ਬਠਿੰਡਾ ਵਿਖੇ ਇਕ ਪੈਲਸ ਦੇ ਵਿਚ ਯੂਥ ਵਿੰਗ ਦੇ ਮਾਝਾ ਜੋਨ ਦੇ ਪ੍ਰਧਾਨ ਸੁਖਰਾਜ ਸਿੰਘ ਬਲ ਦੇ ਨਾਲ ਮੰਗਣੀ ਹੋ ਗਈ ਹੈ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਅਮਨ ਅਰੋੜਾ ਤੇ ਹੋਰ ਸਿਆਸੀ ਹਸਤੀਆਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਈਆਂ। ਇੱਥੇ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਵੱਲੋਂ ਇਸ ਮੌਕੇ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਫੋਨ ਤੇ ਵਧਾਈ ਸੰਦੇਸ਼ ਭੇਜਿਆ ਗਿਆ ਹੈ। ਲੋਕ ਸਭਾ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਕੇਂਦਰ ਸਰਕਾਰ ਵੱਲੋਂ ਲੋਕ ਲੁਭਾਊ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਗਏ ਨੇ। ਕੇਂਦਰੀ ਮੰਤਰੀ ਮੰਡਲ ਵੱਲੋਂ ਸੋਮਵਾਰ ਨੂੰ ਹੋਈ ਬੈਠਕ ਦੇ ਵਿਚ ਆਰਥਿਕ ਪੱਖੋਂ ਕਮਜ਼ੋਰ ਉੱਚ ਜਾਤੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿਚ 10% ਰਾਖਵਾਂਕਰਨ ਦਿੱਤੇ ਜਾਣ ਨੂੰ ਮਨਜੂਰੀ ਦਿੱਤੀ ਗਈ ਹੈ। ਇੱਥੇ ਦੱਸਦੀ ਕਿ ਪਹਿਲਾਂ ਮਿਲਦੇ 50% ਰਾਖਵਾਂਕਰਨ ਤੋਂ ਇਹ 10% ਰਾਖਵਾਂਕਰਨ ਵੱਖਰਾ ਹੋਵੇਗਾ। ਇੱਥੇ ਮੰਨਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਇਸ ਸਬੰਧੀ ਅੱਜ ਸੰਸਦ ਦੇ ਵਿਚ ਬਿੱਲ ਪੇਸ਼ ਕਰ ਸਕਦੀ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਪ੍ਰਧਾਨ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ ਕਰਨ ਲਈ ਭੇਜਿਆ ਅਤੇ ਐਤਵਾਰ ਨੂੰ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਇਹ ਮੀਟਿੰਗ ਹੋਈ ਹੈ। ਘੰਟਾ ਭਰ ਚੱਲੀ ਇਸ ਮੀਟਿੰਗ ਦੌਰਾਨ ਇਸ ਗੱਲ ਤੇ ਚਰਚਾ ਕੀਤੀ ਗਈ ਹੈ ਕਿ ਕਾਂਗਰਸ ਅਤੇ ਬਾਦਲ ਪਰਿਵਾਰ ਦੋਵਾਂ ਧਿਰਾਂ ਦੀਆਂ ਗਲਤ ਨੀਤੀਆਂ ਵਿਰੁੱਧ ਇਕੱਠੇ ਹੋ ਕੇ ਕੋਈ ਸਾਂਝੀ ਰਣਨੀਤੀ ਬਣਾਈ ਜਾਵੇ ਅਤੇ ਪੰਜਾਬ ਦੀ ਜਨਤਾ ਨੂੰ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਦਿੱਤਾ ਜਾ ਸਕੇ। ब्रह्मपुरा ने मीटिंग मगरों आख्या कि हम ख्याली पार्टियां नूं एक प्लेटफार्म ते इकट्ठा करके पंजाब दे लोकां नूं बचाउण लई 2019 दीआं लोकसभा चोणां विच गलत लोकां नूं नकारिया जावेगा। इस मीटिंग तों इह क्यास लगाए जा रहे नें कि अकाली दल टकसाली ते आम आदमी पार्टी रल के लोकसभा दीआं चोणां लड़ सकदे नें। दिल्ली दे गुरू घरां दे विच जाके प्रेमी जोड़ियां दे वलों खिंचियां गईयां फोटोआं वायरल होण पिछों सचखंड श्री हरिमंदर साहिब विखे भी स्टिल कैमरे नाल कीती गई फोटोग्राफी नूं फोटोग्राफी ते पाबंदी लगा दित्ती गई है। इस संबंधी हरिमंदर साहिब दी परिक्रमा नाल सरोवर दे कंढे थां थां ते बोर्ड भी लगा दित्ते गए ने। हालांकि इह फोटोआं मोबाइल राहीं खिंचण ते कोई भी पाबंदी नहीं है। आम आदमी पार्टी के विधायक अमन अरोड़ा ने सिक्ख्या मंत्री ओ पी सोनी नूं सरकारी स्कूलों की तुलना ढाबे अते प्राइवेट स्कूलों नूं फाइव स्टार होटल कहण ते इतराज प्रगट करदिआं आम आदमी पार्टी की दिल्ली सरकार तों सेध लैंदिआं सिक्ख्या प्रणाली विच नवीआं तकनीकां लागू करन दी अपील कीती है। उन्हां सिक्ख्या मंत्री वलों कीती गई नीवें पद्धर की टिप्पणी उत्ते माफी मंगण की भी मंग कीती है। इत्थे दस दईए कि ओ पी सोनी वलों सरकारी स्कूलों नूं ढाबे ਅਤੇ ਪ੍ਰਾਈਵੇਟ ਸਕੂਲਾਂ ਨੂੰ ਫਾਈਵ ਸਟਾਰ ਹੋਟਲ ਕਹਿਣ ਤੇ ਕਾਫੀ ਜ਼ਿਆਦਾ ਇਸ ਵੇਲੇ ਬਵਾਲ ਮਚਿਆ ਹੋਇਆ ਹੈ। ਤੇ ਹੁਣ ਗੱਲ ਕਰਦੇ ਹਾਂ ਖੇਡ ਸੰਸਾਰ ਦੀ। ਭਾਰਤੀ ਕ੍ਰਿਕਟ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿਚ ਭਾਰਤੀ ਕ੍ਰਿਕਟ ਟੀਮ ਦੀ ਇਕ ਹੋਰ ਸ਼ਾਨਦਾਰ ਮਹਾਨ ਪ੍ਰਾਪਤੀ ਜੁੜ ਗਈ ਹੈ। ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਭਾਰਤ ਨੇ 71 ਸਾਲਾਂ ਦੇ ਬਾਅਦ ਆਸਟ੍ਰੇਲੀਆ ਦੀ ਧਰਤੀ ਤੇ ਸੋਮਵਾਰ ਨੂੰ ਪਹਿਲੀ ਵਾਰੀ ਕ੍ਰਿਕਟ ਲੜੀ 2-1 ਦੇ ਨਾਲ ਆਪਣੇ ਨਾਮ ਤੇ ਕਰ ਲਈ ਹੈ। इस महान प्राप्ति ते देश दे प्रधान मंत्री अते राष्ट्रपति दे वलों क्रिकेट टीम नूं शुभकामनावां दित्तियां गईयां ने। इह सन जी अज दीआं कुछ खास खास खबरां। हुण गल करदे आं मौसम और पंजाबी फिल्मां दी। जी हां, पंजाबी फिल्मां दे विच 11 जनवरी नूं 2-5 फिल्म रिलीज़ होण जा रही है, जिहदे विच अमृत मान, ईशा रिखी, राणा रणवीर, करमजीत अनमोल ते सरदार सोही मुख भूमिकावां दे विच नज़र आउणगे। ਤੇ ਜੇ ਗੱਲ ਕਰੀਏ ਮੌਸਮ ਦੀ, ਮੌਸਮ ਦੇ ਵਿਚ ਤਾਪਮਾਨ ਪਿਛਲੇ ਇਕ ਹਫ਼ਤੇ ਦਾ ਸਵੇਰ ਦਾ ਘੱਟ ਤੋਂ ਘੱਟ 5 ਡਿਗਰੀ ਤੋਂ ਲੈ ਕੇ 8 ਡਿਗਰੀ ਔਰ ਦੁਪਹਿਰ ਦਾ ਨਾ ਤਾਪਮਾਨ 14 ਤੋਂ ਲੈ ਕੇ 19 ਡਿਗਰੀ ਤੱਕ ਨੋਟ ਕੀਤਾ ਗਿਆ। ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖ਼ਬਰਾਂ ਮੌਸਮ ਦੀ ਜਾਣਕਾਰੀ। ਸੋ ਅਗਲੇ ਹਫ਼ਤੇ ਫਿਰ ਮਿਲਦੇ ਹਾਂ ਨਵੀਆਂ ਖ਼ਬਰਾਂ ਦੇ ਨਾਲ। ਉਦੋਂ ਤੱਕ ਇਜਾਜ਼ਤ ਦਿਓ ਜੀ, ਤੁਹਾਡਾ ਆਪਣਾ ਪਾਲੀ ਰਾਏਪੁਰ ਪੰਜਾਬ ਤੋਂ ਜੀ। ਸਤਿ ਸ੍ਰੀ ਅਕਾਲ
ਜੀ। ਬਿਲਕੁਲ ਜੀ, ਬਹੁਤ ਧੰਨਵਾਦ ਪਾਲੀ ਰਾਏਪੁਰ ਹੋਣਾ ਦਾ ਕਿ ਜਿਹੜੇ ਕਿ ਸਵੇਰ ਦੀ ਤਾਜ਼ਾ ਜਿਹੜੀਆਂ ਖ਼ਬਰਾਂ ਨੇ ਉਹ ਸਾਡੇ ਤੱਕ ਪਹੁੰਚ ਜਾਂਦੀਆਂ ਨੇ ਜੀ।
ਔਰ ਤੁਹਾਡਾ ਵੀ ਅਸੀਂ ਸਵਾਗਤ ਕਰਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੇ।
ਸੋ ਸਟੂਡੀਓ ਦੇ ਘੜੀ ਤੇ ਦੋਸਤੋ 4:05 ਹੋ ਚੁੱਕੇ ਨੇ। ਸੋ ਤੁਹਾਡੀਆਂ ਗੱਲਾਂ ਬਾਤਾਂ ਜ਼ਰੂਰ ਕਰਦੇ ਚੱਲਾਂਗੇ ਅੱਜ। 2 ਘੰਟੇ ਦਾ ਸਫ਼ਰ ਰਹੇਗਾ, 5:50 ਤੱਕ ਮੇਰਾ ਤੁਹਾਡਾ ਸਾਥ ਰਹੇਗਾ। ਔਰ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਸਪੋਂਸਰਡ ਕਰਦੇ ਨੇ ਜੀ ਨਿਊਜ਼ੀਲੈਂਡ ਇੰਡੀਅਨ ਫਲੇਮ, ਜਿੱਥੇ ਕਿ ਭਾਰਤੀ ਖਾਣੇ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਨੇ, ਅਤੇ ਨਾਲ ਨਾਲ ਉਹਨਾਂ ਕੋਲ ਪੂਰਾ ਕੈਟਰਿੰਗ ਦਾ ਪ੍ਰਬੰਧ ਹੈ, ਮਠਿਆਈਆਂ ਦਾ ਪ੍ਰਬੰਧ ਹੈ। ਸੋ ਭਾਰਤੀ ਖਾਣੇ ਜਿਹੜੇ ਨੇ, ਸਨੈਕਸ ਆਦਿ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜ਼ਰੂਰ ਜਾ ਸਕਦੇ ਹੋ। 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਦੇ ਵਿੱਚ ਹਨ ਜੀ ਨਿਊਜ਼ੀਲੈਂਡ ਇੰਡੀਅਨ ਫਲੇਮ, ਔਰ ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਤੁਸੀਂ ਕਰ ਸਕਦੇ ਹੋ। 266-9697 ਉਹਨਾਂ ਦਾ ਫੋਨ ਨੰਬਰ ਵੀ ਹੈ ਜੀ, ਅਤੇ ਉਹ ਰਾਬਤਾ ਕਰਨ ਦੇ ਲਈ, ਅਤੇ ਨਾਲ ਨਾਲ ਵੈਸਟਰਨ ਯੂਨੀਅਨ ਦੇ ਸਹਿਯੋਗ ਦੇ ਨਾਲ ਅਗਰ ਤੁਸੀਂ ਪੈਸੇ ਆਦਿ ਵੀ ਭੇਜਣਾ ਚਾਹੁੰਦੇ ਹੋ ਦੇਸ਼ ਵਿਦੇਸ਼ ਜਾਂ ਮੰਗਵਾਉਣਾ ਚਾਹੁੰਦੇ ਹੋ ਤਾਂ ਵੀ ਜਿਹੜੀਆਂ ਸੇਵਾਵਾਂ ਨੇ ਉਹਨਾਂ ਕੋਲ ਉਪਲਬਧ ਨੇ, ਤਾਂ ਤੁਸੀਂ ਜ਼ਰੂਰ ਇਸ ਦਾ ਵੀ ਲਾਹਾ ਲੈ ਸਕਦੇ ਹੋ। ਨਿਊਜ਼ੀਲੈਂਡ ਇੰਡੀਅਨ ਫਲੇਮ 166 ਗ੍ਰੇਟ ਸਾਊਥ ਰੋਡ ਮੈਨੂ ਰੇਵਾ ਦੇ ਵਿੱਚ, ਅਤੇ ਤੁਸੀਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤਾਂ ਹੋਰ ਵੀ ਗੱਲਾਂ ਬਾਤਾਂ ਜ਼ਰੂਰ ਕਰਦੇ ਚੱਲਾਂਗੇ। ਸਭ ਤੋਂ ਪਹਿਲਾਂ ਜੀ ਤੁਹਾਨੂੰ ਵਧਾਈਆਂ ਅਸੀਂ ਜ਼ਰੂਰ ਦਈਏ ਕਿ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਆ ਰਿਹਾ ਜੀ 13 ਤਰੀਕ ਨੂੰ, ਸੋ ਤੱਕ ਨਹੀਂ ਗੁਰੂ ਘਰ ਵਿਖੇ ਵੀ ਮਨਾਇਆ ਜਾ ਰਿਹਾ ਹੈ, ਸਾਰੇ ਗੁਰੂ ਘਰਾਂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸੋ ਤੱਕ ਨਹੀਂ ਗੁਰੂ ਘਰ ਦੀ ਗੱਲ ਕਰਾਂ ਤਾਂ ਉੱਥੇ ਜੀ ਦੋਸਤੋ ਬਲਵੀਰ ਸਿੰਘ ਜੀ ਪੁਲਾਰਾ ਜੀ ਉਹ ਵੀ ਉੱਥੇ ਕੀਰਤਨ ਕਰਨਗੇ, ਅਤੇ ਨਾਲ ਨਾਲ ਭਾਈ ਰਣਜੋਤ ਸਿੰਘ ਜੀ ਕਥਾ ਕਾਰ ਉੱਥੇ ਪਹੁੰਚੇ ਹੋਏ ਨੇ। ਸੋ ਤੁਸੀਂ ਜ਼ਰੂਰ ਇਸਦਾ ਵੀ ਲਾਹਾ ਲੈ ਸਕਦੇ ਹੋ। ਸੋ 13 ਤਰੀਕ ਵਾਲੇ ਦਿਨ ਦੀਵਾਨ ਜਿਹੜੇ ਨੇ ਉਹ ਰਹਿਣਗੇ ਜੀ ਹੈ ਤੱਕ ਨੇ ਗੁਰੂ ਘਰ ਵਿਖੇ, ਤਾਂ ਤੁਸੀਂ ਜ਼ਰੂਰ ਆਪਣੀ ਹਾਜ਼ਰੀ ਜਿਹੜੀ ਹੈ ਉੱਥੇ ਲਗਵਾ ਸਕਦੇ ਹੋ। ਹੋਰ ਵੀ ਗੱਲਾਂ ਬਾਤਾਂ ਤੁਹਾਡੀ ਸੇਵਾ 'ਚ ਪੇਸ਼ ਕਰਾਂਗੇ, ਕੁਝ ਜਾਣਕਾਰੀਆਂ ਜਿਹੜੀ ਨੇ ਉਹ ਤੁਹਾਡੀ ਸੇਵਾ ਨਾਲ ਸੇਵਾ ਦੇ ਵਿੱਚ ਸਾਂਝੀਆਂ ਕਰਾਂਗੇ। ਤੁਹਾਡੇ ਕੋਲ ਵੀ ਐਸੀ ਜਾਣਕਾਰੀ ਹੈ ਦੋਸਤੋ, ਜ਼ਰੂਰ 815-8100 ਤੁਹਾਡੇ ਦਾ ਫੋਨ ਨੰਬਰ ਹੈ, ਜ਼ਰੂਰ ਸਾਂਝੇ ਕਰਦੇ ਰਹਿਣਾ ਤਾਂ ਕਿ ਸਾਡੀ ਕਮਿਊਨਿਟੀ ਤੱਕ ਜਿਹੜੀ ਤੁਹਾਡੀ ਗੱਲਬਾਤ ਹੈ ਉਹ ਪਹੁੰਚ ਸਕੇ। ਬਹੁਤ ਮਿਹਰਬਾਨੀ।
ਕੰਡਿਆਂ ਦਾ ਚੁਣ ਲਿਆ ਰਾਸੀ ਕਰਕੇ ਮੁਸ਼ਕਤਾ ਵੀ ਚੱਲ ਕੇ ਮੁਸੀਬਤਾਂ ਵੀ ਕਦੇ ਨਹੀਂ ਜੋ ਹਾਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਪਾਤ ਕੋਲੋਂ ਮਨ ਜਿਨ੍ਹਾਂ ਦਾ ਹੈ ਦੂਰ ਸੀ ਅੱਜ ਦੁੱਖਾਂ ਵਾਲੀ ਚੜ ਬੀਜੇ ਸੁੱਖਾਂ ਦੇ ਕਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਵਰ ਦਿੱਤਾ ਇਸ ਤਾਂ ਦੀ ਰਾਖੀ ਦਾ ਐਹੋ ਜਹੇ ਗੁਰਾਂ ਤੋਂ ਮੈਂ ਜਾਵਾਂ ਵਾਰੇ ਵਾਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਨਾਮ ਪਿੱਛੇ ਸਾਨੂੰ ਸਿੰਘ ਦਾ ਹੈ ਪੀਰਾਏ ਕੋਟੀ ਜਹੇ ਪਾਪੀ ਜਿੰਨਾ ਤਾਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ ਗੁਰੂ ਗੋਬਿੰਦ ਜੀ ਪਿਆਰੇ
ਇੱਕ ਵਾਰ ਫਿਰ ਸਵਾਗਤ ਹੈ ਤੇ ਨਾਲ ਨਾਲ ਫਿਰ ਇੱਕ ਵਾਰ ਫਿਰ ਵਧਾਈ ਦਿੰਦੇ ਹਾਂ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਦੋਸਤੋ ਹਮੇਸ਼ਾ ਮੈਂ ਜ਼ਰੂਰ ਨੱਚਦਾ ਪੰਜਾਬ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਪੰਜਾਬ ਪੰਜਾਬੀ ਤੁਹਾਨੂੰ ਪਿਆਰ ਕਰਨ ਵਾਲੇ ਜਿੰਨੇ ਵੀ ਮਿੱਤਰ ਪਿਆਰੇ ਨੇ ਔਰ ਪੰਜਾਬੀਆਂ ਦਾ ਫਿਕਰ ਕਰਦੇ ਨੇ ਸੋ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ ਔਰ ਪੰਜਾਬੀਅਤ ਨੂੰ ਜਿੰਦਾਬਾਦ ਰੱਖਣ ਦੇ ਲਈ ਕਿਹੜੇ ਕਿਹੜੇ ਐਸੇ ਉਪਰਾਲੇ ਨੇ ਦੁਨੀਆਂ ਭਰ ਦੇ ਵਿੱਚ ਜਾਂ ਫਿਰ ਨਿਊਜ਼ੀਲੈਂਡ ਦੇ ਵਿੱਚ ਜਾਂ ਫਿਰ ਹਿੰਦੁਸਤਾਨ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿਉਂਕਿ ਸਾਡੀ ਭਾਸ਼ਾ ਮਾਂ ਬੋਲੀ ਔਰ ਪੰਜਾਬੀਅਤ ਉਸਦਾ ਵਿਰਸਾ ਇਹ ਸਾਡਾ ਤੁਹਾਡਾ ਫਰਜ਼ ਹੈ ਕਿ ਅਸੀਂ ਉਸਨੂੰ ਸਾਂਭ ਕੇ ਰੱਖੀਏ ਔਰ ਅਸੀਂ ਕਿਵੇਂ ਸਾਂਭਦੇ ਹਾਂ ਇਹ ਦੂਜਿਆਂ ਤੱਕ ਵੀ ਪਹੁੰਚਾਈਏ ਸੋ ਬਹੁਤ ਮਿਹਰਬਾਨੀ ਰਹੇਗੀ ਦੋਸਤੋ ਅਗਰ ਤੁਸੀਂ ਵੀ ਇਸ ਦੇ ਵਿੱਚ ਹਿੱਸਾ ਪਾਉਂਦੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਤੇ 815-8100 ਦਾ ਫੋਨ ਨੰਬਰ ਹੈ ਸੋ ਜ਼ਰੂਰ ਜਿਹੜੇ ਸਿਆਣੇ ਨੇ ਉਹਨਾਂ ਦੀਆਂ ਗੱਲਾਂ 'ਤੇ ਹਮੇਸ਼ਾ ਅਮਲ ਕਰਨਾ ਚਾਹੀਦਾ ਜੋ ਜ਼ਿੰਦਗੀ ਦੇ ਵਿੱਚ ਸੱਚਾਈ ਹੈ ਉਹ ਹਮੇਸ਼ਾ ਹੀ ਰਹੇਗੀ ਸੋ ਇੱਕ ਬੰਦੇ ਨੇ ਫਕੀਰ ਨੂੰ ਵੀ ਸਵਾਲ ਕੀਤਾ ਇਸ ਤਰ੍ਹਾਂ ਦੀ ਜਿਹੜੀ ਮਿੱਤਰ ਪਿਆਰੇ ਨੇ ਕੁਛ ਮੈਸੇਜ ਜਿਹੜੇ ਨੇ ਉਹ ਭੇਜਦੇ ਰਹਿੰਦੇ ਨੇ ਕਿ ਇੱਕ ਬੰਦੇ ਨੇ ਫਕੀਰ ਨੂੰ ਸਵਾਲ ਪੁੱਛਿਆ ਕਿ ਜਸ਼ਨ ਮਨਾਉਣ ਦਾ ਸਭ ਤੋਂ ਚੰਗਾ ਦਿਨ ਕਿਹੜਾ ਹੈ? ਸੋ ਫਕੀਰ ਨੇ ਵੀ ਬੜੇ ਪਿਆਰ ਦੇ ਨਾਲ ਕਿਹਾ ਕਿ ਮੌਤ ਤੋਂ ਇੱਕ ਦਿਨ ਪਹਿਲਾਂ, ਵੀ ਮੌਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਹੈ ਉਹ ਜਸ਼ਨ ਮਨਾ ਲੈਣਾ ਚਾਹੀਦਾ ਹੈ। ਸੋ ਬੰਦਾ ਬੜਾ ਹੈਰਾਨ ਹੋਇਆ ਵੀ ਮੌਤ ਦਾ ਕੀ ਪਤਾ ਕਦੋਂ ਆਉਣੀ ਹੈ, ਫਿਰ ਜਸ਼ਨ ਆਪਾਂ ਕਦੋਂ ਮਨਾਈਏ। ਸੋ ਇਹੀ ਕਾਰਨ ਹੈ ਦੋਸਤੋ, ਕੋਈ ਪਤਾ ਨਹੀਂ ਮੌਤ ਕਦੋਂ ਹੈ ਕਿ ਕੱਲ੍ਹ ਨੂੰ ਆਵੇ, ਪਲਕੇ ਆਵੇ। ਸੋ ਹਰ ਰੋਜ਼ ਜਿਹੜਾ ਹੈ ਉਹ ਜਸ਼ਨ ਮਨਾ ਲੈਣੇ ਚਾਹੀਦੇ, ਹਰ ਰੋਜ਼ ਖੁਸ਼ ਹੋਣਾ ਚਾਹੀਦਾ ਹੈ ਦੋਸਤੋ। ਖੁਸ਼ੀਆਂ ਜਿਹੜੀਆਂ ਨੇ, ਆਨੰਦ ਜ਼ਿੰਦਗੀ ਦਾ ਜਿਹੜਾ ਪ੍ਰੈਜੈਂਟ ਹੈ ਤੁਹਾਡਾ, ਉਸ ਦੇ ਵਿੱਚ ਹੀ ਹੈ। ਕੱਲ੍ਹ ਦਾ ਕੋਈ ਪਤਾ ਨਹੀਂ, ਸੋ ਹਰ ਦਿਨ ਹੱਸਦੇ ਰਹਿਣਾ ਚਾਹੀਦਾ ਹੈ, ਜਸ਼ਨ ਮਨਾ ਲੈਣੇ ਚਾਹੀਦੇ ਦੋਸਤੋ। ਦੋਸਤੋ ਮੰਗਲ ਠੂਰ ਕਾਫੀ ਵਧੀਆ ਰਾਈਟਰ ਹੈ ਦੋਸਤੋ, ਕਾਫੀ ਗੀਤ ਉਹਨਾਂ ਨੇ ਲਿਖੇ ਹੈ। ਸੋ ਕੱਲੇ ਬਾਰਸੋਣਾ ਨੇ ਨਹੀਂ ਗਾਏ, ਹੋਰ ਵੀ ਕਾਫੀ ਕਲਾਕਾਰਾਂ ਨੇ ਉਹਨਾਂ ਦੇ ਗੀਤ ਗਾਏ ਆ। ਉਹਨਾਂ ਦੇ ਵਿੱਚ ਸਿੱਪੀ ਚਾਵਲਾ ਹੈ ਇੱਕ ਲੜਕੀ, ਜਿਸਨੇ ਇੱਕ ਨਵੀਆਂ ਜਿਹੜੀਆਂ ਜਾਗੋ ਦੀਆਂ ਬੋਲੀਆਂ ਆਦਿ ਜਿਹੜੀਆਂ ਨੇ ਮੰਗਲਾ ਠੂਰ ਉਹਨਾਂ ਨੇ ਲਿਖੀਆਂ, ਉਹ ਉਹਨਾਂ ਨੇ ਗਾਈਆਂ। ਸੋ ਕੁਝ ਭੈਣਾਂ ਦੀ ਫਰਮਾਇਸ਼ ਹੈ, ਪਹਿਲਾਂ ਇਹ ਪੇਸ਼ ਕਰਦੀ ਹੈ, ਫਿਰ ਉਸ ਤੋਂ ਬਾਅਦ ਫਿਰ ਆਣ ਜੁੜਦੇ ਹਾਂ। ਕੁਛ ਨਵੇਂ ਪੁਰਾਣੇ ਗੀਤ ਤੁਹਾਡੀ ਸੇਵਾ 'ਚ ਮੈਂ ਪੇਸ਼ ਕਰੂੰਗਾ, ਔਰ ਤੁਹਾਡੇ ਕੁਛ ਉਦਾਸ ਰੰਗ ਸੁਣਨੇ ਚਾਹੇ ਕੁਝ ਮਿੱਤਰਾਂ ਨੇ, ਜ਼ਰੂਰ ਉਹ ਵੀ ਮੈਂ ਪੇਸ਼ ਕਰਾਂਗਾ। ਲੈ ਸੁਣਦੇ ਹਾਂ ਇਹ ਸਿੱਪੀ ਚਾਵਲਾ ਹੋਣਾ ਦੀ ਆਵਾਜ਼। ਬਿਨਾ ਦੋਸਤੋ ਕਰਮਾਂ ਵਾਲਿਆਂ ਦੇ ਭੰਗੜੇ ਪੈਂਦੇ ਸੋ ਅੱਜ ਕੱਲ੍ਹ ਕਾਫ਼ੀ ਵਿਆਹਾਂ ਦਾ ਵੀ ਮਾਹੌਲ ਬਣਿਆ ਹੋਇਆ ਹੈ ਜਾਗੋ ਹਰ ਇੱਕ ਪਿੰਡ ਹਰ ਇੱਕ ਸ਼ਹਿਰ ਦੇ ਵਿੱਚ ਨਿਕਲ ਰਹੀ ਹੈ ਸੋ ਇਹ ਜੋੜੀਆਂ ਜਿਉਂਦਿਆਂ ਰਹਿਣ ਵੱਸਦਿਆਂ ਰਹਿਣ ਇਸੇ ਤਰ੍ਹਾਂ ਹੱਸਦਿਆਂ ਰਹਿਣ ਸੋ ਇਹ ਜਿਹੜੇ ਘਰ ਨੇ ਦੋਸਤੋ ਇਸ ਤਰ੍ਹਾਂ ਹੱਸਦੇ ਵੱਸਦੇ ਰਹਿਣ ਬਸ ਇੱਕ ਗੱਲ ਦਾ ਹੀ ਖਿਆਲ ਰੱਖਿਓ ਕਿ ਦੋਸਤੋ ਜਿਹੜਾ ਫਜ਼ੂਲ ਖਰਚੀ ਹੈ ਅੱਜ ਕੱਲ੍ਹ ਤੁਸੀਂ ਵੀ ਦੇਖਦੇ ਹੋਵੋਗੇ ਸੋਸ਼ਲ ਮੀਡੀਆ ਉੱਥੇ ਹਰ ਜਗ੍ਹਾ ਪਤਾ ਲੱਗ ਜਾਂਦਾ ਕਿ ਕਿੱਥੇ ਕਿਹੜਾ ਇਨਸਾਨ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਹੈ ਉਹ ਜਿਹੜਾ ਤੁਸੀਂ ਫਜ਼ੂਲ ਖਰਚਾ ਇਹਨਾਂ ਵਿਆਹਾਂ 'ਤੇ ਜਾਂ ਫਿਰ ਆਪਣੀਆਂ ਖੁਸ਼ੀਆਂ ਨੂੰ ਸਾਂਝਾ ਕਰਨ ਦੇ ਲਈ ਕਰਦੇ ਹੋ ਉਹ ਜਿਹੜਾ ਕਿਸੇ ਲੋੜਵੰਦ ਨੂੰ ਅਗਰ ਤੁਸੀਂ ਉਸਦੀ ਮਦਦ ਕਰਦੇ ਹੋਗੇ ਤਾਂ ਬਹੁਤ ਹੀ ਤੁਹਾਡੇ ਦਿਲ ਨੂੰ ਸਕੂਨ ਮਿਲੇਗਾ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਰ ਵਧਣਗੀਆਂ ਤੁਹਾਨੂੰ ਦੁਆਵਾਂ ਮਿਲਣਗੀਆਂ ਦੁਆਵਾਂ ਤੁਸੀਂ ਦੇਖੀਆਂ ਕਿ ਨਹੀਂ ਦੇਖੀਆਂ ਲੇਕਿਨ ਤੁਹਾਨੂੰ ਆਪਣੇ ਆਪ ਨੂੰ ਤਸੱਲੀ ਜ਼ਰੂਰ ਮਿਲੇਗੀ ਕਿ ਮੈਂ ਇਹ ਕੰਮ ਕੀਤਾ ਔਰ ਮੈਂ ਇਸ ਕੰਮ ਨੂੰ ਕਰ ਸਕਦਾ ਸੀ ਜਾਂ ਕਰ ਸਕਦੀ ਸੀ ਸੋ ਦੋਸਤੋ ਜ਼ਰੂਰ ਇਸ ਦੇ ਉੱਤੇ ਗੌਰ ਕਰਨਾ ਕਿ ਖੁਸ਼ੀਆਂ ਜ਼ਰੂਰ ਮਨਣੀਆਂ ਚਾਹੀਦੀਆਂ ਨੇ ਕੋਈ ਦੌਰਾ ਹੀ ਨਹੀਂ ਲੇਕਿਨ ਫਜ਼ੂਲ ਖਰਚੇ ਫਜ਼ੂਲ ਖੁਸ਼ੀਆਂ ਜਿਹੜੀਆਂ ਨੇ ਉਸ ਨੂੰ ਮੰਨਣ ਦੀ ਬਜਾਏ ਕਿਸੇ ਲੋੜਵੰਦ ਦੀ ਜ਼ਰੂਰ ਮਦਦ ਕੀਤੀ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਵੈਸੇ ਤੁਸੀਂ ਬਹੁਤ ਸਿਆਣੇ ਹੋ ਬਹੁਤ ਮਿਹਰਬਾਨੀ ਸਾਥ ਦਿੰਦੇ ਹੋ ਅੱਜ ਦੂਜਾ ਪ੍ਰੋਗਰਾਮ ਹੈ ਜੀ ਇਸ ਸਾਲ ਦਾ 2019 ਦਾ ਦੂਜਾ ਮੰਗਲਵਾਰ ਹੈ ਔਰ ਪਹਿਲੇ ਮੰਗਲਵਾਰ ਵੀ ਕਾਫ਼ੀ ਵਧੀਆ ਪ੍ਰੋਗਰਾਮ ਕੁਝ ਮਿੱਤਰ ਪਿਆਰੇ ਸਾਡੇ ਨਾਲ ਹਾਜ਼ਰ ਹੋਏ ਸਨ ਨੱਚਦਾ ਪੰਜਾਬ ਪ੍ਰੋਗਰਾਮ ਦੀ ਟੀਮ ਦੀ ਤਰਫੋਂ ਸੋ ਬਹੁਤ ਮਿਹਰਬਾਨੀ ਉਹਨਾਂ ਦੀ ਵੀ ਔਰ ਸਾਡਾ ਸਭ ਦਾ ਧੰਨਵਾਦ ਕਿ ਤੁਸੀਂ ਇੰਨੇ ਸਮੇਂ ਤੋਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਬਹੁਤ ਮਿਹਰਬਾਨੀ ਲਓ ਫਿਰ ਇੱਕ ਰੋਮਾਂਟਿਕ ਗੀਤ ਵੀ ਪੇਸ਼ ਕਰ ਦਈਏ ਕੁਝ ਮਿੱਤਰਾਂ ਦਾ ਕੁਝ ਹੋਰ ਮੂਡ ਹੈ ਉਹਨਾਂ ਨੂੰ ਇਹ ਗੀਤ ਸੁਣਾਉਂਦੇ ਹਾਂ ਬਹੁਤ ਹੀ ਬੁਲੰਦ ਆਵਾਜ਼ ਬਹੁਤ ਹੀ ਪਿਆਰੀ ਆਵਾਜ਼ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਆਵਾਜ਼ ਹੈ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਰੋਗ ਪਿਆਰ ਦੇ ਦਿਲਾਂ ਨੂੰ ਜੇ ਨਾ ਲਾਏ ਰੋਗ ਪਿਆਰ ਦੇ ਦਿਲਾਂ ਨੂੰ ਜੇ ਨਾ ਲਾਏ ਕੱਲੇ ਕੱਲੇ ਭੈਣ ਰਾਤ ਉਹ ਕੱਲੇ ਕੱਲੇ ਭੈਣ ਰਾਤ ਨੂੰ ਪਿਆਰ ਚੰਨ ਨਾਲ ਬਾਤਾਂ ਨਾ ਵਗਾਉਣਾ ਪਿਆਰ ਚੰਨ ਨਾਲ ਬਾਤਾਂ ਨਾ ਵਗਾਉਣਾ ਉਹ ਤਾਰਿਆਂ ਨੂੰ ਕਹਿਣ ਰਾਤ ਨੂੰਕੋਲ ਮੇਰੇ ਰਹਿਣ ਰਾਤ ਨੂੰ ਇਹ ਕੋਲ ਮੇਰੇ ਰਹਿਣ ਰਾਤ ਨੂੰ
ਗੱਲ ਮੇਰੇ ਵਸਦੀ ਹੋਣੀ ਮਿਲਾ ਕੇ ਤੋੜੀ ਨਿਭਾਉਂਦੀ ਮੈਨ ਮੇਰੇ ਲੱਭਦੇ ਤੈਨੂੰ ਕਿਧਰੇ ਦਿਸਦਾ ਨੀ
ਚੰਗੀਆਂ ਤੂੰ ਮੇਰੇ ਨਾਲ ਲਾ ਕੇ ਨਿਭਾਈਆਂ ਨੇ ਪਿਆਰ ਦੀਆਂ ਖੇਡਾਂ ਕਿਸੇ ਨਾ ਮੁਕਾਈਆਂ ਨੇ ਚੰਗੀਆਂ ਤੂੰ ਮੇਰੇ ਨਾਲ ਲਾ ਕੇ ਨਿਭਾਈਆਂ ਨੇ ਪਿਆਰ ਦੀਆਂ ਖੇਡਾਂ ਕਿਸੇ ਨਾ ਮੁਕਾਈਆਂ ਨੇ प्यार पत्थरां दे नाल जे ना पारा प्यार पत्थरां दे नाल जे ना पाया ओ दुख बड़े सहन रात ओ दुख बड़े सहन रात दे प्यार दिया खिचा तेनू पियाना तेरे पैरा दिया मिट्टिया नू चुमके तेरे पैरा दिया मिट्टिया नू चुमके रोन मेरे
ਬਿਲਕੁਲ ਦੋਸਤੋ ਰਿਸ਼ਤੇ ਤਾਂ ਕਾਮਯਾਬ ਉਹੀ ਹੁੰਦੇ ਨੇ ਜੋ ਦੋਨਾਂ ਪਾਸੇ ਦੇ ਨਿਭਾਏ ਜਾਣ ਇੱਕ ਪਾਸੇ ਸੇਕ ਕਰ ਕਹਿੰਦੇ ਰੋਟੀ ਵੀ ਨਹੀਂ ਬਣਦੀ ਦੋਸਤੋ ਦੋਸਤੋ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਨਿਊਜ਼ੀਲੈਂਡ ਇੰਡੀਅਨ ਫਲੇਮ ਜੋ ਕਿ ਹਨ 166 ਗ੍ਰੇਡ ਸਤੋੜ ਮੈਨਰੇਵਾ ਦੇ ਵਿੱਚ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਔਰ ਤੁਹਾਡੇ ਭਾਰਤੀ ਖਾਣੇ ਦੇ ਲਈ ਜਾਂ ਫਿਰ ਕੈਟਰਿੰਗ ਆਦਿ ਦੇ ਲਈ ਜਾਂ ਫਿਰ ਮਿਠਾਈਆਂ ਦੇ ਆਦਿ ਲਈ ਤੁਸੀਂ ਉਹਨਾਂ ਦਾ ਨਾਮ ਜ਼ਰੂਰ ਯਾਦ ਰੱਖਣਾ ਉਹਨਾਂ ਦਾ ਫੋਨ ਨੰਬਰ 266 9127 ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਤੁਸੀਂ ਜ਼ਰੂਰ ਕਰ ਸਕਦੇ ਹੋ ਵੈਸਟਰਨ ਯੂਨੀਅਨ ਦੇ ਸਹਿਯੋਗ ਦੇ ਨਾਲ ਪੈਸੇ ਆਦਿ ਵੀ ਤੁਸੀਂ ਭੇਜ ਸਕਦੇ ਹੋ ਅਤੇ ਮੰਗਵਾ ਵੀ ਸਕਦੇ ਹੋ 266 9127 ਚਲੋ ਦੋਸਤੋ ਬਾਰੀ ਆਈ ਹੈ ਜੀ ਇਸ ਵਾਰ ਫਿਰੋਜ਼ ਖਾਨ ਤੇ ਕਮਲ ਖਾਨ ਤੇ ਮਾਸ਼ਾ ਅਲੀ ਹੁਣਾਂ ਦੀ ਆਵਾਜ਼ਾਂ ਦੇ ਵਿੱਚ ਗੀਤ ਪੇਸ਼ ਕਰ ਦਈਏ ਕੁਝ ਮਿੱਤਰਾਂ ਦੀ ਫਰਮਾਇਸ਼ ਹੈ ਚੰਗੇ ਮੂਡ ਦੇ ਵਿੱਚ ਬੈਠੇ ਨੇ ਤੇ ਲਓ ਸੁਣਦੇ ਹਾਂ ਫਿਰ ਇਸ ਗੀਤ ਆਨੰਦ ਮਾਣਦੇ ਹਾਂ
शिकार कर दे नीलनण जट्टी दे शिकार कर दे नीलनण जट्टी दे शिकार कर दे गाने किले वेच वेच नहीं ओ कड्डी दे जिथे लग जे स्टेज झंडे गड्डी दे मैदान वेच काका सदा सिख के आ ओ जंग वेच इतिहास लिख के आ इत्थे होण जुगलबंदियां ਵੇ ਸੁਰਿਆਂ ਨੂੰ ਪਾਬੰਦੀਆਂ ਓਏ ਗਾਇਕੀ ਤੇ ਨਲਾਇਕੀ ਵਿੱਚ ਫਰਕ ਬੜਾ ਵੇਚ ਕੇ ਜ਼ਮੀਨਾਂ ਤੂੰ ਸਟੇਜ ਤੇ ਖੜਾ ਕੰਮ ਦੀਆਂ ਗੱਲਾਂ ਵੀ ਭੱਲੇ ਲੈ ਗਿਆ ਨੇ ਆ ਹੁੰਦੀਆਂ ਨੇ ਵਾਜਾਂ ਲੈ ਸੁਣ ਮੇਰੀ ਜਾਨ
ਦੋਸਤੋ ਸਾਢੇ ਚਾਰ ਹੋ ਚੁੱਕੇ ਨੇ ਜੀ ਸਟੂਡੀਓ ਦੀ ਕੜੀ ਦਿੱਤੇ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਅਗਰ ਤੁਸੀਂ ਹੁਣੇ ਹੁਣੇ ਜੁੜਿਓ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਮੌਸਮ ਦੀ ਗੱਲ ਕਰੀਏ ਮੌਸਮ ਬਹੁਤ ਗਰਮੀ ਵੱਲ ਦੋਸਤੋ ਵੱਧ ਰਿਹਾ ਹੈ ਔਰ ਇਸ ਮੌਸਮ ਦੇ ਵਿੱਚ ਆਉਣ ਵਾਲੇ ਐਤਵਾਰ ਤੱਕ ਮੌਸਮ ਬਿਲਕੁਲ ਠੀਕ ਠਾਕ ਰਹੇਗਾ ਥੋੜੀ ਬਹੁਤੀ ਹਵਾਵਾਂ ਜਿੱਦਾਂ ਚੱਲਦੀਆਂ ਨੇ ਚੱਲਣਗੀਆਂ ਲੇਕਿਨ ਧੁੱਪ ਜਿਹੜੀ ਹੈ ਉਹ ਵਧੇਗੀ ਗਰਮੀ ਵਧੇਗੀ ਔਰ ਆਉਣ ਵਾਲੇ ਸ਼ਨੀਵਾਰ ਤੱਕ ਜਿਹੜਾ ਟੈਂਪਰੇਚਰ ਹੈ 2-3 ਡਿਗਰੀ ਹੋਰ ਵਧੇਗਾ ਅਤੇ ਤੁਸੀਂ ਜ਼ਰੂਰ ਅਹਿਤਿਆਤ ਵਰਤਣੀ ਦੋਸਤੋ ਸੂਰਜ ਜਿਹੜਾ ਹੈ ਕਾਫ਼ੀ ਤੁਹਾਨੂੰ ਪਤਾ ਸਟਰੋਂਗ ਹੈ ਨਿਊਜ਼ੀਲੈਂਡ ਦਾ ਔਰ ਤੁਸੀਂ ਸਿੱਧੇ ਸੂਰਜ ਦੇ ਸਾਹਮਣੇ ਨਾ ਟੱਕਰ ਲੈਣੀ ਬਹੁਤੀ ਕਿਉਂਕਿ ਇਹਦੇ ਸਾਹਮਣੇ ਸਿੱਧਾ ਨਹੀਂ ਖੜਨਾ ਸੋ ਜਿਹੜੀ ਮੱਲਮ ਪੱਟੀਆਂ ਨੇ ਜਿਹੜੀਆਂ ਤੁਸੀਂ ਆਪਣੇ ਕੱਪੜੇ ਪਾ ਕੇ ਜ਼ਰੂਰ ਰੱਖਣੇ ਸੋ ਧੁੱਪੇ ਬੈਠਣਾ ਬੜਾ ਖਤਰਨਾਕ ਹੈ ਨਿਊਜ਼ੀਲੈਂਡ ਦੇ ਵਿੱਚ ਸੋ ਅੱਜ ਕੱਲ੍ਹ ਜਿਹੜੀਆਂ ਕਰੀਮਾਂ ਮਿਲਦੀਆਂ ਨੇ ਦੋਸਤੋ ਉਹ ਤੁਸੀਂ ਜ਼ਰੂਰ ਲਾ ਲੈਣੀ ਅਗਰ ਤੁਸੀਂ ਬਾਹਰ ਅੰਦਰ ਜਾਂਦੇ ਹੋ ਤਾਂ ਇਸ ਦੇ ਨਾਲ ਕਾਫ਼ੀ ਬਰਨ ਜਿਹੜਾ ਤੁਹਾਡਾ ਸਰੀਰ ਹੈ ਉਹ ਹੋ ਜਾਂਦਾ ਸਕਿਨ ਜਿਹੜੀ ਹੈ ਕਾਫ਼ੀ ਬਰਨ ਹੋ ਜਾਂਦੀ ਹੈ ਸੋ ਉਸ ਲਈ ਤੁਸੀਂ ਜ਼ਰੂਰ ਅਹਿਤਿਆਤ ਵਰਤਣੀ ਸੋ ਐਤਵਾਰ ਤੱਕ ਜਿਹੜਾ ਮੌਸਮ ਹੈ ਬਿਲਕੁਲ ਠੀਕ ਠਾਕ ਰਹੇਗਾ ਸ਼ਨੀਵਾਰ ਐਤਵਾਰ ਤੱਕ 25-26 ਡਿਗਰੀ ਟੈਂਪਰੇਚਰ ਜਿਹੜਾ ਹੋ ਜਾਵੇਗਾ ਸੋ ਬਾਹਰ ਦਾ ਦੁਪਹਿਰ ਦਾ ਘੱਟ ਤੋਂ ਘੱਟ 18-20 ਦੇ ਵਿੱਚ ਰਹੇਗਾ ਸੋ ਕਾਫ਼ੀ ਹੁੰਮਸ ਵੀ ਰਹੇਗਾ ਔਰ ਕਾਫ਼ੀ ਗਰਮੀ ਰਹੇਗੀ ਜ਼ਰੂਰ ਅਹਿਤਿਆਤ ਵਰਤਦੇ ਰਹਿਣਾ ਦੋਸਤੋ ਚਲੋ ਫਿਰ ਦੋਸਤੋ ਜਿਵੇਂ ਪਹਿਲਾਂ ਵੀ ਜ਼ਿਕਰ ਮੈਂ ਕੀਤਾ ਔਰ ਜਿੱਥੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਸੋ ਕਾਫ਼ੀ ਵਿਆਹ ਜਿਹੜੇ ਨੇ ਹੋ ਰਹੇ ਨੇ ਸੋ ਚਾਹੇ ਮਾਡਰਨ ਜ਼ਮਾਨਾ ਚਾਹੇ ਉਹ ਦੋਸਤੋ ਪਹਿਲਾਂ ਦਾ ਜ਼ਮਾਨਾ ਸੀ ਜਿੱਥੇ ਜਦੋਂ ਧੀਆਂ ਨੂੰ ਤੁਸੀਂ ਤੋੜਦੇ ਹੋ ਬੜੇ ਭਾਵਕ ਹੋ ਜਾਂਦੇ ਹੋ ਔਰ ਧੀਆਂ ਜਿਹੜੀਆਂ ਤੁਹਾਡੇ ਘਰ ਦਾ ਸ਼ਿੰਗਾਰ ਹੁੰਦੀਆਂ ਨੇ ਫਿਰ ਦੂਜਾ ਜਿਹੜਾ ਉਹ ਘਰ ਹੈ ਜਾ ਕੇ ਉਹ ਸਾਂਭਦੀਆਂ ਨੇ ਸੋ ਉਸ ਤਰ੍ਹਾਂ ਦਾ ਗੀਤ ਹੈ ਬਹੁਤ ਹੀ ਪਿਆਰੀ ਆਵਾਜ਼ ਹੈ ਹਰਭਜਨ ਮਾਨ ਹੋਣਾ ਦੀ ਔਰ ਮੈਨੂੰ ਲੱਗਦਾ ਕਿ ਜ਼ਰੂਰ ਇਹ ਗੀਤ ਜਦੋਂ ਧੀ ਤੋਰੀ ਜਾਂਦੀ ਹੈ ਉਸ ਵੇਲੇ ਫਿਲਮਾਂ ਦੇ ਵਿੱਚ ਵੀ ਪਾਏ ਜਾਂਦੇ ਨੇ ਇਹੋ ਜਿਹੇ ਗੀਤ ਔਰ ਆਮ ਸੁਣਨ ਨੂੰ ਵੀ ਚੰਗੇ ਲੱਗਦੇ ਪਰਿਵਾਰਕ ਗੀਤ ਹੈ ਜੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਤੇਰਾ ਕਰਕੇ ਦੇਸ਼ ਬੇਗਾਨਾ ਮੈਂ ਤੁਰ ਚੱਲੀ ਵੇ ਵੀਰਾ ਰੋਂਦੀ के देश बेगाना मैं तुर चली वे वीरा तेरा करके देश बेगाना मैं तुर चली वे वीरा तेरा करके देश बेगाना मैं तुर चली वे वीरा
ਤੇਰੀ
ਜੀ ਬਿਲਕੁਲ ਦੋਸਤੋ, ਔਰ ਇਸ ਗੀਤ ਨੂੰ ਬੜਾ ਭਾਵੁਕ ਕਰਨ ਵਾਲਾ ਗੀਤ ਸੀ, ਸੋ ਹਰਭਜਨ ਮਾਨ ਹੁਣ ਦੀਆਂ ਪਿਆਰੀਆਂ ਆਵਾਜ਼ਾਂ ਦੇ ਵਿੱਚ ਅਸੀਂ ਪੇਸ਼ ਕਰੇ ਸਾਂ ਇਸ ਨੂੰ। ਔਰ ਜਿਵੇਂ ਤੁਹਾਨੂੰ ਪਤਾ ਹੈ ਕਿ ਸਰਦਾਰ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਅੱਜ ਕੱਲ੍ਹ ਬਤਨਾਂ ਦੀ ਫੇਰੀ 'ਤੇ ਨੇ, ਸੋ ਬਤਨਾਂ ਦੇ ਵਿੱਚ ਕੀ ਹੋ ਰਿਹਾ, ਮਿੱਠੀ ਹੁਣ ਵੀ ਟਰਾਲੀ ਭਰ ਕੇ ਲਿਜਾਉਂਦੇ ਨੇ ਜਾਂ ਨਹੀਂ ਲਿਜਾਉਂਦੇ ਨੇ, ਸੋ ਉਸ ਦੀ ਗੱਲਬਾਤ ਕਰਾਂਗੇ ਖੁੱਲ੍ਹ ਕੇ ਅੱਜ ਨੱਚਦਾ ਪੰਜਾਬ ਪ੍ਰੋਗਰਾਮ ਤੋਂ। ਜੀ ਪਰਮਿੰਦਰ ਭਾਅ ਜੀ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵੱਡੇ ਵੀਰ ਸਰਦਾਰ ਅਮਰੀਕ ਸਿੰਘ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਜਿੱਥੇ ਤੱਕ ਵੀ 104.6 FM ਨਾਲ ਜੁੜੇ ਹੋਏ ਸਰੋਤੇ ਬੀਤੇ ਦੋ ਦਹਾਕਿਆਂ ਤੋਂ ਤੁਹਾਡੇ ਨਾਲ ਰੂਬਰੂ ਹੁੰਦੇ ਰਹੇ ਨੇ।
ਜੀ ਬਿਲਕੁਲ, ਸੋ ਕਿਹੜੀਆਂ ਕਿਹੜੀਆਂ ਐਸੀਆਂ ਜਗ੍ਹਾ ਜਿਹੜੀਆਂ ਨੇ ਤੁਸੀਂ ਨਵੀਆਂ ਅੱਜ ਦੇਖੀਆਂ ਇਸ ਫੇਰੀ ਦੇ ਦੌਰਾਨ, ਜਾਂ ਫਿਰ ਐਸੇ ਕਿਹੜੇ ਨਵੇਂ ਤਜਰਬੇ ਜਿਹੜੇ ਹੋਏ ਨੇ ਇਸ ਫੇਰੀ ਦੇ ਦੌਰਾਨ, ਜ਼ਰੂਰ ਸਾਂਝੇ ਕਰਨਾ ਚਾਹੋਗੇ?
ਸਭ ਤੋਂ ਪਹਿਲਾਂ ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੇ ਅੰਦਰ ਆਪਣੀ ਵਿਰਾਸਤ ਨੂੰ ਸਾਂਭਣ ਦੇ ਲਈ ਜਿਹੜਾ ਚਾਅ ਉਹ ਬਿਲਕੁਲ ਨਜ਼ਰ ਨਹੀਂ ਆ ਰਿਹਾ। ਜਿਹੜੀ ਅਗਲੀ ਪੀੜ੍ਹੀ ਆ ਉਹ ਬਹੁਤ ਬੁਰੀ ਤਰ੍ਹਾਂ ਟੁੱਟ ਗਈ ਜੀ। ਜਿਹੜੀ ਕਾਨਵੈਂਟ ਸਕੂਲਾਂ ਦੇ ਵਿੱਚ ਜਾਂ ਪੜ੍ਹ ਰਹੀ ਜਾਂ ਪੜ੍ਹ ਰਹੀ ਜਿਹੜੀ ਜਮੀਰੀ ਆ ਸਾਡੀ ਅਗਲੀ ਆ, ਉਹ ਕ੍ਰਿਸਮਸ ਦੇ ਜਿਹੜੀ ਸੈਲੀਬ੍ਰੇਸ਼ਨ ਤੇ ਆ, ਚਾਹੇ ਵੱਡੇ ਵੱਡੇ ਸ਼ੋਪਿੰਗ ਮਾਲ ਖੁੱਲ ਗਏ, ਚਾਹੇ ਵੱਡੇ ਵੱਡੇ ਅਪਾਰਟਮੈਂਟ ਬਣ ਗਏ ਵੱਡੇ ਨਗਰਾਂ ਦੇ ਵਿੱਚ, ਜਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਜਿਹੜੀ ਇੱਕ ਮਿਡਲ ਆਰਡਰ ਸੀਗੀ ਨਾ ਕੈਟਾਗਰੀ ਜਿਹਨੂੰ ਮਿਡਲ ਕਲਾਸ ਕਹਿੰਦੇ ਸੀ, ਮੱਧ ਵਰਗੀ ਜਿਹੜੇ ਪਰਿਵਾਰ ਆ ਪੋਟੀਆਂ ਚੁੱਕ ਕੇ ਫਾਹਾ ਲੈ ਰਹੇ ਜੀ ਕਿ ਅਸੀਂ ਕਿਸੇ ਤਰ੍ਹਾਂ ਇਹ ਸਿੱਧ ਕਰ ਦਈਏ ਕਿ ਅਸੀਂ ਅਮੀਰ ਲੋਕਾਂ ਦੇ ਵਿੱਚ ਸਾਡੀ ਗਿਣਤੀ ਆਉਂਦੀ ਆ। ਉਸ ਰੌਂ ਦੇ ਵਿੱਚ ਉਹਨਾਂ ਨੇ ਜਿੱਥੇ ਆਪਣੀ ਅਗਲੀ ਪੀੜ੍ਹੀ ਨੂੰ ਕਾਨਵੈਂਟ ਸਕੂਲਾਂ ਦੇ ਵਿੱਚ ਪੜ੍ਹਨ ਪਾ ਦਿੱਤਾ, ਲੇਕਿਨ ਉਹਦੇ ਨਾਲ ਇੱਕ ਲੁਕਵੇਂ ਤੌਰ ਤੇ ਨੁਕਸਾਨ ਜਿਹੜਾ ਬਹੁਤ ਵੱਡਾ ਹੋ ਰਿਹਾ। ਜਿਹੜੀ ਪੰਜਾਬੀਅਤ ਦਾ ਮਾਤਾ ਨਾ, ਮੈਂ ਸਿੱਖ ਹਿੰਦੂ ਮੁਸਲਮਾਨ ਜੈਨੀ ਜਾਂ ਬੋਧੀ ਉਸ ਧਰਮ ਦੇ ਮਾਮਲੇ ਨੂੰ ਨਹੀਂ ਹਲੇ ਟੱਚ ਕਰ ਰਿਹਾ, ਮੈਂ ਸਿਰਫ ਜਿਹੜੀ ਪੰਜਾਬੀਅਤ ਦਾ ਮਾਤਾ ਜਿਹੜੀ ਭਾਵਨਾ ਆ ਬੀਂਗ ਏ ਪੰਜਾਬੀ, ਉਹ ਬਹੁਤ ਬੁਰੀ ਤਰ੍ਹਾਂ ਖੁਸਦੀ ਜਾ ਰਹੀ ਆ। ਤੇ ਇਹਦੇ ਵਿੱਚ ਦੋਸ਼ੀ ਜਿਹੜੇ ਸਾਡੇ ਖਾਸ ਤੌਰ ਤੇ ਮਾਂ ਬਾਪ ਆ, ਮੈਂ ਉਹਨਾਂ ਨੂੰ ਮੰਨੂਗਾ ਜੀ, ਉਹਨਾਂ ਨੇ ਆਪਣੇ ਬੱਚਿਆਂ ਨੂੰ ਖਾਸ ਤੌਰ ਤੇ ਇਸ ਪਾਸੇ ਨੂੰ ਬਹੁਤ ਹੀ ਪ੍ਰੇਰਨਾ ਨਹੀਂ ਦਿੱਤੀ। ਜਦੋਂ ਚੱਪੜਚਿੜੀ ਦੇ ਕੋਲ ਦੀ ਲੰਘਦੇ ਹਾਂ ਜਾਂ ਜਿਹੜੇ ਸਿੱਖ ਇਤਿਹਾਸਕ ਜਾਂ ਹਿੰਦੂ ਇਤਿਹਾਸਕ ਜਿਹੜੀਆਂ ਪੁਰਾਣੀ ਸਾਡੀ ਸੱਭਿਆ 5000 ਸਾਲ ਪੁਰਾਣੀ ਸੱਭਿਅਤਾ ਜਿਹੜੀ ਸੰਘੋਲ ਦੀ, ਮੋਹਨਜੋਦੜੋ ਦੀ, ਹੜੱਪਾ ਦੀ, ਉਹਦਾ ਚਰਚਾ ਮੈਂ ਬਹੁਤ ਘੱਟ ਸੁਣਦਾ। ਦੂਜੀ ਗੱਲ ਜਿਹੜੀ ਮੈਨੂੰ ਲੱਗਦਾ ਵੀ ਪਹਿਲਾਂ ਹੀ ਕੰਸਿਡਰ ਕਰ ਲੈਣੀ ਚਾਹੀਦੀ ਹੈ, ਜਿਹੜਾ ਸਮਾਜ ਵਿਗਿਆਨ ਆ ਉਸ ਪੱਖੋਂ ਸਾਡਾ ਜਿਹੜਾ ਇੱਥੋਂ ਦਾ ਪੰਜਾਬੀ ਸਮਾਜ ਆ ਉਹ ਬਹੁਤ ਪੂਰਾ ਰਹਿ ਗਿਆ ਭਾਜੀ। ਹੁਣ ਤੁਹਾਡੇ ਵੀ ਸੁੱਖ ਨਾਲ ਕਬੀਲਦਾਰੀ ਆ, ਮੇਰੇ ਆਪਣੇ ਵੀ ਬੱਚੇ ਜਿਹੜੇ ਜਵਾਨ ਹੋ ਰਹੇ ਆ, ਤੇ ਜਦੋਂ ਮੈਂ ਉਹਨਾਂ ਦੇ ਨਾਲ ਕੁਛ ਮਾਮਲਿਆਂ ਦੇ ਉੱਤੇ ਕੁਛ ਚੀਜ਼ਾਂ ਚਰਚਾ ਕਰਦਾ ਹਾਂ ਤਾਂ ਉਹ ਹੋਰ ਮਹਿਸੂਸ ਕਰਦੇ ਆ ਕਿ ਇੱਥੇ ਜਿਹੜੀ ਸਮਾਜ ਵਿਗਿਆਨ ਦੇ ਪੱਖੋਂ ਸਾਡਾ ਸਮਾਜ ਬਹੁਤ ਊਣਾ ਰਹਿ ਗਿਆ। ਇੱਕ ਜਿਹੜਾ ਇਨਫੀਰੀਅਰ ਕੰਪਲੈਕਸ ਹੈ ਹੀਣ ਭਾਵਨਾ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਉਹ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਆ। ਰਹੀ ਗੱਲ ਥਾਵਾਂ ਦੀ ਤਾਂ ਇੱਥੇ ਬਹੁਤ ਪੁਰਾਣੀਆਂ ਥਾਵਾਂ ਜੀ ਇਤਿਹਾਸ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੂਰਮ ਗਦੀ ਨਾਲ ਜੁੜੀਆਂ ਹੋਈਆਂ ਬਹੁਤ ਥਾਵਾਂ ਨੇ, ਬੜੇ ਮਹਾਨ ਜਰਨੈਲ ਹੋਏ ਨੇ ਇਸ ਧਰਤੀ ਦੇ ਉੱਤੇ, ਗੁਰੂਆਂ ਪੀਰਾਂ ਦੀ ਧਰਤੀ ਹੈ, 550 ਪੁਰਬ ਜਿਹੜੇ ਉਹ ਮਨਾਏ ਜਾਣੇ ਨੇ ਇਸ ਸਾਲ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਦੇ, ਸੋ ਉਸ ਨੂੰ ਲੈ ਕੇ ਜਿਹੜੀ ਪੂਰੀ ਸੀਰੀਜ਼ ਆ ਉਹਦੇ ਮੈਂ ਕੋਸ਼ਿਸ਼ ਕਰ ਰਿਹਾ ਵੀ ਜਿਹੜੇ ਧਰਾਤਲ ਦੇ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਜਾਣ। ਜਿਵੇਂ ਕੱਲ੍ਹ ਅਸੀਂ ਮੈਂ ਤੇ ਨਿਕਾ ਵੀ ਨਸੀਰ ਰੰਧਾਵਾ ਅਸੀਂ ਪੰਜਾਬੀ ਪੰਜਾਬ ਡਿਜੀਟਲ ਲਾਇਬ੍ਰੇਰੀ ਹੈ ਜੀ ਸੈਕਟਰ 28 ਦੇ ਵਿੱਚ, ਸੋ ਜੇਹਲਮ ਸਰਗੋਧਾ ਤੋਂ ਉਜੜ ਗਿਆ ਇੱਕ ਪਰਿਵਾਰ ਜਿਹੜਾ ਪਹਿਲਾਂ ਅੰਬਾਲੇ ਚ ਸੀ, ਉਸ ਤੋਂ ਬਾਅਦ ਚੰਡੀਗੜ੍ਹ ਸ਼ਿਫਟ ਹੋ ਗਿਆ। ਦਵਿੰਦਰਪਾਲ ਸਿੰਘ ਉਹਦੇ ਫਾਊਂਡਰ ਨੇ ਜੀ, ਤੇ ਜੇ ਰੱਬ ਨੇ ਚਾਹਿਆ ਤੇ ਅਪ੍ਰੈਲ ਦੇ ਮਹੀਨੇ ਜਦੋਂ ਸਿੱਖ ਅਵਾਰਡ ਹੋਣੇ ਆ ਤੇ ਉੱਥੇ ਉਹਨਾਂ ਨੂੰ ਅਸੀਂ ਸੱਦਣ ਦੀ ਕੋਸ਼ਿਸ਼ ਕਰ ਰਹੇ ਹਾਂ। ਨਾਲ ਨਾਲ ਵੀ ਰਵੀ ਸਿੰਘ ਜਿਹੜੇ ਖਾਲਸਾ ਏਡ ਵਾਲੇ ਉਹਨਾਂ ਦੇ ਨਾਲ ਵੀ ਲਗਭਗ ਗੱਲ ਫਾਈਨਲ ਹੋ ਚੁੱਕੀ ਜੀ, ਉਹਨਾਂ ਨੂੰ ਸਿੱਖ ਅਵਾਰਡ ਦੇ ਵਿੱਚ ਇਹਨਾਂ ਦੋਨਾਂ ਸਿੱਖਿਅਕਾਂ ਨੂੰ ਸੱਦਣਾ।
ਨਾਲੇ
ਪੰਜਾਬ ਦੀਆਂ ਬਾਜੀ ਬਹੁਤ ਪ੍ਰੋਬਲਮ ਚੀਜ਼ਾਂ, ਖਾਸ ਤੌਰ ਤੇ ਜਿੱਥੇ ਜੱਦੀ ਪੋਸ਼ੀ ਤੁਹਾਡਾ ਪਿੰਡ ਆ ਆਨੰਦਪੁਰ ਸਾਹਿਬ ਦੇ ਲਾਗੇ, ਉੱਥੋਂ ਵੀ ਖੁਦਾਈ ਦੇ ਤੋਂ ਬਾਅਦ ਬਹੁਤ ਚੀਜ਼ਾਂ ਏਦਾਂ ਦੀਆਂ ਮਿਲੀਆਂ ਜਿਹੜੀਆਂ ਉੱਥੇ ਮੈਂ ਸਾਂਭੀਆਂ ਦੇਖੀਆਂ ਉਹਨਾਂ ਦੀ ਲਾਇਬ੍ਰੇਰੀ ਦੇ ਵਿੱਚ ਚੰਡੀਗੜ੍ਹ। ਲੇਕਿਨ ਜਿਹੜੇ ਲੋਕਲ ਬੰਦੇ ਆ ਨਾ, ਮਾਫ਼ ਕਰਨਾ, ਉਹਨਾਂ ਨੂੰ ਸ਼ਾਇਦ ਇਹਨਾਂ ਚੀਜ਼ਾਂ ਬਾਰੇ ਨਾ ਤਾਂ ਪਤਾ ਆ ਤੇ ਨਾ ਉਹ ਪਤਾ ਕਰਨਾ ਚਾਹੁੰਦੇ ਆ। ਸੋ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਉਹਨਾਂ ਲੋਕਾਂ ਨੂੰ ਦੇਖਦੇ ਆ ਜਿਹੜੇ ਜਨੂੰਨ ਦੀ ਹੱਦ ਤੱਕ ਪੰਜਾਬੀ ਨਾਲ ਜੁੜੇ ਹੋਏ ਆ, ਆਪਣੇ ਪੁਰਾਣੀ ਵਿਰਾਸਤ ਨੂੰ ਜਿਉਂਦਾ ਜਾਗਦਾ ਸੁਰਜੀਤ ਰੱਖਣਾ ਚਾਹੁੰਦੇ ਆ। ਤੁਹਾਡੇ ਵਰਗੇ ਮਿੱਤਰ ਜਿਹੜੇ ਪੁਰਾਣੇ ਬਾਹਰ ਚਲੇ ਗਏ ਉਹਨਾਂ ਨੇ ਦੇਖੋ ਪੰਜਾਬੀ ਜ਼ਬਾਨ ਨੂੰ ਕਿੱਦਾਂ ਆਪਣੇ ਨਾਲ ਪਰਛਾਵੇਂ ਵਾਂਗ ਰੱਖਿਆ। ਲੇਕਿਨ ਇੱਥੋਂ ਵਾਲੀ ਜਿਹੜੀ ਪੀੜ੍ਹੀ ਆ ਨਾ ਭਾਜੀ, ਅਨਫੋਰਚੁਨੇਟਲੀ ਬਦਕਿਸਮਤੀ ਨਾਲ ਗੱਲ ਕਹਿਣੀ ਪੈ ਰਹੀ ਹੈ, ਤੇ ਉਹਨਾਂ ਨੇ ਇਸ ਚੀਜ਼ ਨੂੰ ਇਸ ਹੱਦ ਤੱਕ ਆਪਣੇ ਨਾਲ ਰੱਖਿਆ। ਹਾਲਾਂਕਿ ਰੋਜ਼ੀ ਰੋਟੀ ਜਾਂ ਬਾਕੀ ਸਾਰੀਆਂ ਚੀਜ਼ਾਂ ਦੇ ਮੱਦੇਨਜ਼ਰ ਮੈਂ ਜਾਣਦਾ ਤੇ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਉਹ ਰੁਜ਼ਗਾਰ ਦੀ ਭਾਸ਼ਾ ਬਣ ਗਈ ਸ਼ਾਇਦ, ਇਸੇ ਕਰਕੇ 7ਵੀਂ 8ਵੀਂ ਜਿਹੜਾ ਬੱਚਾ ਪੜ੍ਹਦਾ ਜੀ, ਮਾਂ ਬਾਪ ਚਾਹੁੰਦੇ ਵੀ ਸਾਡਾ ਬੱਚਾ ਫਲੂਐਂਟਲੀ ਨਿਊਜ਼ੀਲੈਂਡ ਤੋਂ ਆਏ ਪਰਮਿੰਦਰ ਪਾਪਾ ਟੋਏ ਨਾਲ ਇੱਥੇ ਇੰਗਲਿਸ਼ ਗੱਲ ਕਰੇ।
ਜੀ 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 ਆਪਾਂ ਇੱਥੇ ਸੈਮੀਨਾਰ ਵੀ ਕੀਤਾ ਸੀ ਇੱਕ, ਤੇ ਵਰਕਸ਼ਾਪ ਵੀ ਹੋਈ ਸੀ, ਉਸਤੇ ਵੀ ਆਹੀ ਪ੍ਰੋਬਲਮ ਆਈ ਸੀ ਕਿ ਜਿਹੜੀ ਪੰਜਾਬੀ ਭਾਸ਼ਾ ਉਹ ਸਾਡੀ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕੀ, ਇਹ ਬੜੀ ਤਰਾਸ਼ਦੀ ਹੈ।
ਕਿਸੇ ਸਮੇ ਜਿਹਨਾਂ ਤੋਂ ਬਹੁਤ ਇੰਸਪਾਇਰਡ ਆ ਬੋਧਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਨਪਾਲ ਡਾਕਟਰ ਮਹਿੰਦਰ ਸਿੰਘ ਰੰਧਾਵਾ
ਜੀ,
ਉਹਨਾਂ ਨੇ ਪੰਜਾਬੀ ਕਲਾ ਭਵਨ ਚੰਡੀਗੜ੍ਹ ਦੇ ਵਿੱਚ ਬਹੁਤ ਰੀਝਾਂ ਦੇ ਨਾਲ ਉਸਦਾ ਨਿਰਮਾਣ ਕਰਵਾਇਆ ਸੀ, ਜੋ ਕਿ ਉੱਘੇ ਲੇਖਕ ਜਨਾਬ ਸੁਰਜੀਤ ਪਾਤਰ ਹੋਣੀ, ਲਖਵਿੰਦਰ ਜੌਲ, ਕੇਵਲ ਧਾਲੀਵਾਲ, ਮਹਿੰਦਰ ਘੁਗਿਆਣ ਜੀ, ਇਹਨਾਂ ਸਾਰਿਆਂ ਨਾਲ ਮੁਲਾਕਾਤਾਂ ਹੋਈਆਂ ਜੀ।
ਪੰਜਾਬੀ
ਦਸਤਕਾਰੀ ਨੂੰ ਲੈ ਕੇ, ਪੰਜਾਬ ਦੇ ਓਪਨ ਏਅਰ ਥੀਏਟਰ ਨੂੰ ਲੈ ਕੇ, ਰੰਗ ਮੰਚ ਨੂੰ ਲੈ ਕੇ, ਵੱਖ ਵੱਖ ਸਕੀਮਾਂ ਜਿਹੜੀਆਂ ਉੱਥੇ ਰਿਹਾਸਲ ਕਰ ਰਹੀਆਂ, ਉਹਨਾਂ ਦੇ ਨਾਲ ਮੁਲਾਕਾਤਾਂ ਹੋਈਆਂ ਜੀ। ਇੱਕ ਗੱਲ ਬੜੀ ਖੂਬਸੂਰਤ ਹੈ ਭਾਜੀ, ਵੀ ਰੰਗ ਮੰਚ ਜਿਹੜਾ ਆ ਉਹ ਪੂਰੇ ਜੋਬਨ ਤੇ ਆ, ਚੰਡੀਗੜ੍ਹ, ਅੰਮ੍ਰਿਤਸਰ ਤੇ ਮਾਲਵੇ ਦੇ ਵਿੱਚ। ਇਸੇ ਤਰ੍ਹਾਂ ਸਾਹਿਤਕਾਰੀ ਜੇ ਮੈਂ ਮੋਟੇ ਤੌਰ ਤੇ ਦੇਖਣਾ ਤਾਂ ਸਾਹਿਤਕਾਰੀ ਦੇ ਨਾਲ ਸਾਡਾ ਜਿਹੜਾ ਮਾਲਵੇ ਦਾ ਨੌਜਵਾਨ ਉਹ ਕਾਫੀ ਹੱਦ ਤੱਕ ਜੁੜਿਆ, ਤੇ ਚੰਡੀਗੜ੍ਹ ਦੇ ਭੀੜ ਭੜੱਕੇ ਦੇ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਇੱਕ ਨੌਜਵਾਨ ਮੈਨੂੰ ਮਿਲਿਆ ਜੀ, ਸੈਕਟਰ 17 ਦੇ ਵਿੱਚ ਸ਼ੋਪਿੰਗ ਕਰ ਰਿਹਾ ਸੀ, ਤੇ ਉਹਦੇ ਨਾਲ ਮੁਲਾਕਾਤ ਹੋਈ ਤੇ ਮੈਂ ਹੈਰਾਨ ਰਹਿ ਗਿਆ ਵੀ ਉਹਦੀ ਉਮਰ ਮਹਿਜ਼ 22 ਸਾਲ ਸੀ, ਲੇਕਿਨ ਉਹਨੂੰ ਰਾਮ ਸਰੂਪ ਅਣਖੀ ਜਾਂ ਹੋਰ ਜਿਹੜੇ ਕ੍ਰਾਂਤੀਕਾਰੀ ਲਹਿਰਾਂ ਉੱਠੀਆਂ ਜਿਵੇਂ ਆਪਾਂ ਸਾਰੇ ਜਾਣਦੇ ਹੀ ਆ, ਪੰਜਾਬੀ ਜਿੱਥੇ ਵੀ ਰਹੇ ਉਹ ਇਸ ਗੱਲ ਨੂੰ ਹਮੇਸ਼ਾ ਮੰਨਦੇ ਆ ਕਿ ਹਰੇਕ 35-40 ਸਾਲ ਬਾਅਦ ਪੰਜਾਬ ਦੇ ਵਿੱਚ ਕੋਈ ਨਾ ਕੋਈ ਲਹਿਰ ਉੱਠਦੀ ਹੈ, ਚਾਹੇ ਉਹ ਪਹਿਲਾਂ ਨਕਸਲਾਈਟ ਮੂਵਮੈਂਟ ਸੀ, ਉਸ ਤੋਂ ਬਾਅਦ ਤੇ ਵੱਖਰੇ ਸਿੱਖ ਰਾਜ ਦੀ ਮੂਵਮੈਂਟ ਸੀ, ਤੇ ਉਹਨੂੰ ਲੈ ਕੇ ਇਹ ਜਿਹੜੇ ਨੌਜਵਾਨ ਆ ਖਾਸ ਤੌਰ ਤੇ ਜਿਨ੍ਹਾਂ ਦੇ ਅੰਦਰ ਕਿਤੇ ਨਾ ਕਿਤੇ ਪੰਜਾਬੀ ਪ੍ਰਤੀ ਦਰਦ ਹੈਗਾ, ਉਹ ਗਲੋਬਲੀ ਇਹਨਾਂ ਸਾਰੇ ਵਿਸ਼ਿਆਂ ਨੂੰ ਸਮਝਦੇ ਆ, ਤੇ ਕੁਛ ਲੋਕਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਾ, ਜਿਵੇਂ ਸਿਰਸੇ ਵਾਲੇ ਸਾਧ ਦਾ ਜਿਹੜਾ ਸਾਬਕਾ ਡਰਾਈਵਰ ਸੀ ਖੱਟਾ ਸਿੰਘ, ਉਹਦੀ ਗਵਾਹੀ ਨੂੰ ਪਰਿਪੱਕ ਬਣਾਉਣ ਦੇ ਲਈ, ਉਹਦੀਆਂ ਵੱਖ ਵੱਖ ਮੁਲਾਕਾਤਾਂ ਕਰਾਉਣ ਦੇ ਲਈ, ਤੇ ਸਿਰਸੇ ਵਾਲੇ ਸਾਹਿਬ ਦੀ ਜਿਹੜੀ ਸਜ਼ਾ ਹੁਣ ਹੋਈ ਆ ਉਹਨੂੰ ਯਕੀਨੀ ਬਣਾਉਣ ਦੇ ਲਈ, ਧਾਲੀਵਾਲ ਪਰਿਵਾਰ ਆਪਣੇ ਗੋੜੀ ਧਾਲੀਵਾਲ ਉੱਥੇ ਰਹਿੰਦੇ ਤੁਸੀਂ ਜਾਣਦੇ ਸੋ, ਉਹਨਾਂ ਦੇ ਚਾਚਾ ਜੀ ਨੂੰ ਮਿਲਣ ਦਾ ਮੌਕਾ ਮਿਲਿਆ ਜੀ, ਬੀਤੇ ਸਮਿਆਂ ਦੇ ਵਿੱਚ ਬਹੁਤ ਵੱਡੀ ਸ਼ਖਸੀਅਤ ਪੰਥ ਕਰਤਾਰ ਸਿੰਘ ਖਾਲਸਾ ਪਿੰਡਰਾਣਾ ਦੇ ਜਿਹੜੇ ਪਰਿਵਾਰ ਦੇ ਨਾਲ ਸੰਬੰਧਿਤ ਨੇ, ਇਹ ਸਾਰੇ ਜਿਹੜੇ ਪੰਥ ਦਾ ਜਿਹੜਾ ਦਰਦ ਆ ਜਾਂ ਕੌਮ ਦਾ ਦਰਦ ਆ ਉਹਨੂੰ ਕੰਸਿਡਰ ਕਰਨ ਵਾਲੇ ਹਾਲੇ ਵੀ ਬਹੁਤ ਲੋਕ ਹੈਗੇ ਆ, ਲੇਕਿਨ ਬਹੁਤ ਚੁੱਪ ਚੀਤੇ ਬਹੁਤਾ ਸਾਹਮਣੇ ਨਹੀਂ ਆਉਣ ਵਾਲੀਆਂ ਜਿਹੜੀਆਂ ਸ਼ਖਸੀਅਤਾਂ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਆ ਫਿਰ ਬਹੁਤ ਚੰਗਾ ਲੱਗਦਾ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਸੀਗੇ ਜੀ, ਮਿਰਜ਼ਾ ਗਾਲਬ ਦੀ ਹਵੇਲੀ ਦਾ ਮੌਕਾ ਮਿਲਿਆ
ਜੀ,
ਤੇ ਬੜੀ ਖੂਬਸੂਰਤ ਜੀ ਗੱਲ ਹੋਈ, ਜਿਹੜਾ ਉੱਥੇ ਕੇਅਰ ਟੇਕਰ ਸੀ ਮੁੰਡਾ ਉਹ ਬਿਲਕੁਲ ਕੱਟੜ ਹਿੰਦੂ ਪਰਿਵਾਰ ਦੇ ਵਿੱਚੋਂ ਸੀ ਤੇ ਉਹਨੇ ਮੱਥੇ ਤਿਲਕ ਲਾ ਰਿਹਾ ਸੀ, ਤੇ ਮੈਨੂੰ ਕਹਿੰਦੇ ਵੀ ਅੱਜ ਮਿਰਜ਼ਾ ਗਾਲਬ ਦੀ ਹਵੇਲੀ ਬੰਦ ਹੈ ਜੀ, ਲਾਲ ਕਿਲਾ ਵੀ, ਮਿਰਜ਼ਾ ਗਾਲਬ ਦੀ ਹਵੇਲੀ ਵੀ, ਦਿੱਲੀ ਟੂਰਿਜ਼ਮ ਦੀਆਂ ਬਹੁਤੀਆਂ ਜਿਹੜੀਆਂ ਟੂਰਿਸਟ ਅਟਰੈਕਸ਼ਨ ਹੈ ਉਹ ਸੋਮਵਾਰ ਨੂੰ ਬੰਦ ਹੁੰਦੀਆਂ
ਜੀ,
ਲੇਕਿਨ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਬਹੁਤ ਦੂਰੋਂ ਆਇਆ ਤਾਂ ਉਹਨਾਂ ਨੇ ਹਵੇਲੀ ਜਿਹੜੀ ਆ ਮੋਟੇ ਖੋਲ ਕੇ ਮੈਨੂੰ ਸਾਰੀ ਘੁਮਾਈ, ਔਰ ਮੈਂ ਵਾਪਸ ਆ ਕੇ ਜਿਹੜੇ ਸਾਡੇ ਮੇਜ਼ਬਾਨ ਸੀ ਗੁਰਗਾਓਂ ਦੇ ਵਿੱਚ, ਮੈਂ ਉਹਨਾਂ ਨੂੰ ਆ ਕੇ ਗੱਲ ਬੜੇ ਹਲਕੇ ਫੁਲਕੇ ਅੰਦਾਜ਼ ਚ ਦੱਸੀ, ਮੈਂ ਕਿਹਾ ਵੀ ਇੰਡੀਆ ਹਾਲੇ ਵੀ ਧਰਮ ਨਿਰਪੱਖ ਮੁਲਕ ਹੈ, ਕਹਿੰਦੇ ਵੀ ਭਾਜੀ ਉਹ ਕਿੱਦਾਂ, ਮੈਂ ਕਿਹਾ ਤੁਸੀਂ ਇਮੈਜਿਨ ਕਰੋ ਮਿਰਜ਼ਾ ਗਾਲਬ ਵਰਗੇ ਮੁਸਲਮਾਨ ਸ਼ਾਇਰ ਦੀ ਹਵੇਲੀ ਦੇਖਣ ਦੇ ਲਈ ਜਿਹੜਾ ਇੱਕ ਸਿੱਖ ਸਰਦਾਰ ਜਾਂਦਾ ਆ ਤੇ ਉਹਨੂੰ ਘੁਮਾਉਣ ਵਾਲਾ ਜਿਹੜਾ
ਉਹ,
ਇਸ ਕਰਕੇ ਕਿਤੇ ਨਾ ਕਿਤੇ ਜਿਹੜਾ ਸੈਕੂਲਰਿਜ਼ਮ ਆ ਜਾਂ ਧਰਮ ਨਿਰਪੱਖਤਾ ਦੀਆਂ ਜਿਹੜੀਆਂ ਗਰਾਊਂਡ ਲੈਵਲ ਦੇ ਉੱਤੇ ਜਿਹੜੀਆਂ ਧਾਰਨਾ ਉਹ ਚਾਹੇ ਭਾਵੇਂ ਹਾਸੇ ਚੱਠੇ ਚ ਹੀ ਸੀ, ਲੇਕਿਨ ਕਿਤੇ ਨਾ ਕਿਤੇ ਹੈਗੀਆਂ, ਇਸੇ ਕਰਕੇ ਸ਼ਾਇਦ ਇੰਡੀਆ ਜਿਹੜਾ ਉਹ ਏਡਾ ਹਿਊਜ ਕੰਟਰੀ ਹੋਣ ਦੇ ਬਾਵਜੂਦ ਵੀ
ਜੀ ਜੀ ਬਿਲਕੁਲ। ਸੋ ਗੱਲ ਕਰੀਏ ਅੱਜ ਕੱਲ ਕਾਫੀ ਗਹਿਮਾ ਗਹਿਮੀ ਆ, ਮੈਨੂੰ ਦੇਖਿਆ ਮੈਂ ਤੁਹਾਨੂੰ ਵੀ ਟਾਈਆਂ ਲਾ ਕੇ ਕੋਟ ਪੈਂਟ ਪਾ ਕੇ ਵਿਆਹ ਸ਼ਾਦੀਆਂ ਤੇ ਜਾਣ ਦਾ ਮੌਕਾ ਮਿਲਿਆ, ਸੋ ਮਾਹੌਲ ਸਿਰਫ ਫਿਰ ਉਸੇ ਤਰ੍ਹਾਂ ਦਾ ਹੈ, ਵਿਆਹਾਂ ਸ਼ਾਦੀਆਂ ਦੇ ਵਿੱਚ ਕੁਛ ਤਬਦੀਲ ਹੋਈ ਹੈ ਜਾਂ ਫਿਰ ਉਸੇ ਤਰ੍ਹਾਂ ਲੋਕ ਆਪਣਾ ਆਨੰਦ ਲੈਣਾ ਚਾਹੁੰਦੇ ਆ ਵੀ ਹਾਂਜੀ ਸਟਾਲ ਲਾ ਕੇ ਤੇ ਫੂਡ ਜਿਹੜਾ ਵੇਸਟ ਕਰਨਾ ਚਾਹੁੰਦੇ ਆ?
ਤੁਸੀਂ ਚੰਗਾ ਜੀ ਤਾਂ ਇਸ ਵਿਸ਼ੇ ਨੂੰ ਛੋਹ ਲਿਆ, ਕਿਉਂਕਿ ਹੁਣ ਵੀ ਮੈਂ ਟਾਈ ਹੀ ਮੰਗ ਰਿਹਾ ਸੀ ਅਸਲ ਦੇ ਵਿੱਚ
ਜੀ,
ਉਹ ਘਰਦਿਆਂ ਨੇ ਨਾ ਚੱਕ ਟਕਾ ਕੇ ਮੈਚਿੰਗ ਪੱਗਾਂ ਲੈ ਤੀਆਂ ਤੇ ਨਾਲ ਮੈਚਿੰਗ ਟਾਈਆਂ ਲੈ ਤੀਆਂ,
ਚਲੋ
ਟਾਈ ਹੈ ਇੱਕ ਤੇ ਉਹਦੀ ਨੋਟ ਮੰਗ ਰਿਹਾ ਸੀ ਨਵੇਂ ਫੈਸ਼ਨ ਦੀ।
ਕਿਆ ਬਾਤ,
ਰਹੀ ਗੱਲ ਵਿਆਹਾਂ ਦੀ ਭਾਜੀ, ਵਿਆਹਾਂ ਚ ਤਾਂ ਤੁਸੀਂ ਯਕੀਨ ਨੀ ਕਰਨਾ, ਪਤਾ ਨੀ ਸਾਡੀ ਰਹਿਣੀ ਤੇ ਇਸ ਤਰ੍ਹਾਂ ਦੀ ਹੈ ਕਿ ਹੁਣ ਸਾਰੇ ਵਿਆਹ ਇੱਕੋ ਜਿਹਾ ਲੱਗਣ ਲੱਗ ਪਏ। ਹੁਣ ਮੈਂ ਆਇਆ ਜੀ, ਮੈਂ ਸਾਰੇ ਹਿਸਾਬ ਕਿਤਾਬ ਜਿਹਾ ਲਾ ਰਿਹਾ ਸੀ, 25 ਦਿਨਾਂ ਦੇ ਵਿੱਚ 12 ਵਿਆਹ ਜੀ ਤੇ 2 ਲੋਟਰੀ ਸਮਾਗਮ ਆ।
ਕਿਆ ਬਾਤ,
ਤੇ ਉਹਨਾਂ ਵਿੱਚ ਅੱਧੇ ਵਿਆਹ ਭੁਗਤ ਗਏ, ਜਿਹਨਾਂ ਦੇ ਵਿਆਹ ਹੋਏ ਉਹਨਾਂ ਨੂੰ ਮੁਬਾਰਕਾਂ ਬਹੁਤ ਬਹੁਤ, ਲੇਕਿਨ ਵਿਆਹ ਦੇ ਵਰਤਾਰੇ ਆ ਨਾ ਉਹ ਬੜੇ ਜੀ ਵਰਤਾਰਾ ਆ, ਚੂੜੀ ਇੱਕੋ ਇੱਕ ਜਿਹੜਾ ਪੈਟਰਨ ਆ ਪੰਜਾਬ ਦੇ ਵਿਆਹਾਂ ਦੇ ਵਿੱਚ ਉਹ ਸੈੱਟ ਹੋ ਚੁੱਕਾ ਜੀ, 8.5 ਲੱਖ ਤੋਂ 13 ਲੱਖ ਦਾ ਖਰਚਾ
ਨੋਰਮਲ ਵਿਆਹ ਦਾ। ਹਾਂਜੀ, ਨੋਰਮਲ ਵਿਆਹ ਦੀ ਗੱਲ ਕਰਦੇ ਜੀ।
ਹਾਂਜੀ, ਮੈਂ ਉਹੀ ਗੱਲ ਕਰਦਾ, ਜਿੱਦਾਂ ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹੀ ਪੈਸਾ ਜੇ ਪੰਜਾਬ ਦੀ ਇਕੋਨਮੀ ਦੇ ਵਿੱਚ ਕਿਸੇ ਹੋਰ ਪਾਸੇ ਘੁੰਮਦਾ ਆ, ਕਿਸੇ ਹੋਰ ਚੰਗੇ ਪਾਸੇ ਨੂੰ ਲਾਉਣੇ ਆ, ਸ਼ਾਇਦ ਬਹੁਤ ਲੋਕਾਂ ਦਾ ਜਿਹੜਾ ਫਾਇਦਾ ਹੋ ਸਕਦਾ।
ਬਿਲਕੁਲ,
ਮੈਨੂੰ ਇਹ ਲੱਗਦਾ ਕਿ ਜਿੱਦਾਂ ਹੁਣ ਜਾ ਕੇ ਅਸੀਂ ਪਹਿਲਾਂ ਜਾਂਦੇ ਹੀ, ਪਹਿਲਾਂ ਤਾਂ ਬਰਾਤ ਬਹੁਤ ਲੇਟ ਆਉਂਦੀ ਜੀ, ਬਰਾਤ ਲੇਟ ਆਉਣ ਤੋਂ ਬਾਅਦ ਫਿਰ ਕੀ ਹੁੰਦਾ ਕਿ ਉਹ ਜਦੋਂ ਲਾਵਾਂ ਤੇ ਜਾਂਦੀ ਭਾਗ ਜੋੜੀ ਉਹ ਕਾਫੀਆਂ ਗੈਰਾਂ ਜਿਹੜੇ ਘਰ ਦੇ ਪਰਿਵਾਰ ਦੇ ਸਿਰਫ ਉਹ ਹੀ ਜਾਂਦੇ ਆ, ਮੇਰੇ ਨੂੰ ਟਿੱਕੀਆਂ ਖਾਣ ਦੇ ਵਿਚ ਪੂਰੀ ਤਰ੍ਹਾਂ ਮਸਰੂਫ ਹੁੰਦੇ।
ਕਿਆ ਬਾਤ।
ਉਸ ਤੋਂ ਬਾਅਦ ਫਿਰ ਲਾਈਨ ਲੱਗ ਜੀ ਸਗਨਾ ਵਾਲੀ, ਜਦੋਂ ਕੁੜੀ ਮੁੰਡਾ ਵਾਪਸ ਆਉਂਦੇ ਆ, ਫੋਟੋਗ੍ਰਾਫਰ ਪੂਰੀ ਤਰ੍ਹਾਂ ਉਹਨਾਂ ਨੂੰ ਡਾਇਰੈਕਟ ਕਰਦਾ ਜੀ ਵੀ ਇੱਥੋਂ ਮੋਢੇ ਦੇ ਤੁਹਾਨੂੰ ਬਾਂਹ ਲੈ ਕੇ ਆਉਣੀ ਜੀ ਤੁਸੀਂ,
ਕਿਉਂਕਿ ਉਹਨੇ ਫਿਰ ਪਰਨਾ ਪਾਉਣਾ, ਉਹਨੇ ਫਿਰ ਪੈਸੇ ਲੈਣੇ ਹੁੰਦੇ ਆ ਨਾ
ਜੀ। ਸੋਚੇ ਹੈ ਨਾ ਜਿਹਨਾਂ ਤੋਂ ਅਸੀਂ ਦੂਰ ਹੋਣਾ ਚਾਹੀਦਾ ਵੀ ਸਾਨੂੰ ਸਾਡੇ ਸਾਦਗੀ ਜਿਹੜੀ ਆ
ਜੀ 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 ਪਿਆਰ ਮੁਹੱਬਤ ਨਹੀਂ ਰਿਹਾ, ਜਾਣੀ ਕਿ ਦਿਖਾਵਾ ਜਿਹੜਾ ਉਹ ਜ਼ਿਆਦਾ ਵਧਿਆ ਹੈ ਸਾਡੇ ਇਹਨਾਂ ਫੰਕਸ਼ਨਾਂ ਦੇ ਵਿੱਚ। ਚਲੋ ਜੀ, ਚਲੋ ਇਸ ਗੱਲ ਨੂੰ ਵੀ ਜ਼ਰੂਰ ਛੋਇਆ, ਬਹੁਤ ਧੰਨਵਾਦ।
ਕਿਉਂਕਿ ਹੁਣ ਮੈਂ ਮੋਟੇ ਤੌਰ ਤੇ ਜਦੋਂ ਦੇਖਦਾ ਨਾ ਰਿਸ਼ਤੇਦਾਰੀ ਦੇ ਵਿੱਚ ਵੀ, ਉਹ ਅਸਲ ਦੇ ਵਿੱਚ ਕਹਾਣੀ ਹੁਣ ਉੱਥੇ ਖੜ ਗਈ ਆ ਕੇ ਬਹੁਤਿਆਂ ਦੀ, ਥੋੜਿਆਂ ਦੀ ਤਾਂ ਚਲੋ ਪਿਆਰ ਹੈਗਾ, ਜਿਹੜੇ ਬਹੁਤੇ ਆ ਉਹਨਾਂ ਦੀ ਇਹੀ ਹੈ ਵੀ ਜਾਏ ਆ ਜਾਂ ਚੱਲਿਆਂ ਦਾ ਛੁੱਟੀ ਵੀ ਜਾਓਗੇ।
ਜੀ ਜੇ ਅਸੀਂ ਗੱਲ ਵਿਆਹਾਂ ਤੋਂ ਬਾਅਦ ਰਾਜਨੀਤੀ ਦੀ ਕਰੀਏ ਤੇ ਕਾਫੀ ਆ ਖਹਿਰਾ ਹੋਣਾ ਵੱਲੋਂ ਵੀ ਅਸਤੀਫਿਆਂ ਦੀਆਂ ਗੱਲਾਂ ਆਈਆਂ, ਸੋ ਜਾਣੀ ਮਤਲਬ ਸਰਕਾਰਾਂ ਜਿਹੜੀਆਂ ਨੇ ਹਜੇ ਵੀ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਨੇ ਜਾਂ ਫਿਰ ਉਹਨਾਂ ਨੂੰ ਉਹਦੇ ਭੋਲੇਪਣ ਦਾ ਜਿਹੜਾ ਉਹ ਫਾਇਦਾ ਲੈ ਰਹੀਆਂ।
ਇੱਕ ਅਜੀਬ ਟੈਂਡੈਂਸੀ ਦੇਖਣ ਨੂੰ ਮਿਲ ਰਹੀ ਆ, ਬਾਦਲਾਂ ਦਾ ਗੜ੍ਹ ਟੁੱਟਣ ਤੋਂ ਬਾਅਦ ਥੋੜਾ ਬਹੁਤ ਲੋਕਾਂ ਨੂੰ ਖਹਿਰੇ ਦੇ ਵੈਸੇ ਆਸ ਹੈਗੀ ਆ, ਮੈਂ ਖੁਦ ਬੜਾ ਹੈਰਾਨ ਆ ਇਸ ਗੱਲ ਤੋਂ। ਹਾਲਾਂਕਿ ਬਲਵੰਤ ਸਿੰਘ ਰਾਮੋਵਾਲੀਆ ਤੇ ਉਸ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਜਦੋਂ ਭਗਤ ਸਿੰਘ ਉਹਨਾਂ ਦੇ ਪਿੰਡ ਦੀ ਮਿੱਟੀ ਹੱਥ ਲੈ ਕੇ ਸਹੁੰਾਂ ਖਾਧੀਆਂ ਤੇ ਫਿਰ ਆਮ ਆਦਮੀ ਪਾਰਟੀ ਦਾ ਧੋਖਾ ਜਿਹੜਾ ਉਹ ਲੋਕ ਹਜ਼ਮ ਕਰ ਗਏ ਜੀ, ਤੇ ਹੁਣ ਖਹਿਰਾ ਜਿਹੜਾ ਉਹ ਮੈਨੂੰ ਲੱਗਦਾ ਵੀ ਤਿੰਨ ਚਾਰ ਘੰਟੇ ਸੌਂਦਾ ਹੋਊ ਰਾਤ ਨੂੰ, ਨਵੇਂ ਸਿਰੋਂ ਲਾਮਬੰਦੀ ਕਰ ਰਿਹਾ ਜੀ। ਤੇ ਇਸ ਲਾਮਬੰਦੀ ਦੇ ਵਿੱਚ ਜਿਹੜੀ ਅੱਗੇ ਛੋਟੇ ਛੋਟੇ ਟੁਕੜੇ ਹੋ ਰਹੇ ਆ, ਭਾਵੇਂ ਤੇ ਲੋਕ ਇਹਨੂੰ ਲੈ ਕੇ ਚਿੰਤਾ ਚ ਨੇ, ਲੇਕਿਨ ਖਹਿਰਾ ਦੇ ਨਾਲ ਕਾਫੀ ਲੋਕ ਜੁੜ ਰਹੇ ਆ, ਖਾਸ ਤੌਰ ਤੇ ਇਹਨੀ ਜਿਹੜੀ ਜਿਹੜੇ ਬਾਹਰੋਂ ਆਏ ਹੋਏ ਪੰਜਾਬੀ ਪ੍ਰਵਾਸੀ ਆ ਜਿਹੜੇ ਉਹਦੀ ਕਾਫੀ ਸਪੋਰਟ ਦੇ ਵਿੱਚ ਨਜ਼ਰ ਆ ਰਹੇ। ਮੈਂ ਚਲੋ ਇੱਕ ਪੱਤਰਕਾਰ ਹੋਣ ਦੇ ਨਾਤੇ ਇਹ ਗੱਲ ਦੱਸ ਰਿਹਾ, ਮੇਰੀ ਲੇਕਿਨ ਮੈਂ ਪਿੰਡਾਂ ਦੇ ਵਿੱਚ ਧੁਰ ਪਿੰਡਾਂ ਚ ਜਿਹੜੇ ਲੋਕ ਬਾਬੇ ਨਾਨਕ ਦੀ ਤੱਕੜੀ ਨੂੰ ਕੰਸਿਡਰ ਕਰਦੇ ਆ, ਪੰਥ ਨੂੰ ਵੋਟ ਪਾਉਂਦੇ ਰਹੇ ਸਾਡੇ ਤੇ ਤੁਹਾਡੇ ਬਜ਼ੁਰਗਾਂ ਦੇ ਸਮੇਤ, ਉਹ ਹੁਣ ਪਰਿਵਾਰ ਪੂਰੀ ਤਰ੍ਹਾਂ ਟੁੱਟ ਗਿਆ ਜੀ ਅਕਾਲੀ ਦਲ ਨਾਲੋਂ, ਪਹਿਲੀ ਵਾਰ ਮੈਂ ਵਰਤਾਰਾ ਦੇਖ ਰਿਹਾ। ਤੇ ਦੂਜੀ ਗੱਲ ਆ ਜਿਹੜੀ ਗੱਲ ਨਾਲ ਕਹਿਣੀ ਬਣਦੀ ਆ, ਲੋਕ ਕਾਂਗਰਸੋਂ ਵੀ ਖੁਸ਼ ਨਹੀਂ ਹੈਗੇ
ਬਿਲਕੁਲ,
ਕਿਉਂਕਿ ਫਸਲਾਂ ਦੇ ਮਾਮਲੇ ਚ ਬਹੁਤ ਰੋਲੇ ਜੀ ਲੋਕ, 417 ਕਰੋੜ ਰੁਪਇਆ ਅਮਰੀਕ ਭਾਜੀ ਹਾਲੇ ਵੀ ਬਕਾਇਆ ਸਰਕਾਰੀ ਤੇ ਗੈਰ ਸਰਕਾਰੀ ਸ਼ੂਗਰ ਮਿੱਲਾਂ ਦਾ। ਤੇ ਦੂਜੀ ਫਸਲ ਜਿਹੜੀ ਆ ਇਸ ਵਾਰ ਦੀ ਉਹ ਗੰਨੇ ਦੀ ਫਸਲ ਜਿਹੜੀ ਲਗਭਗ ਉਹ ਹੁਣ ਦੁਬਾਰਾ ਮਿੱਲਾਂ ਦੇ ਵਿੱਚ ਜਿਹੜੀ ਆ ਉਹ ਕਹਾਈ ਦੇ ਲਈ ਚੱਲ ਗਈ ਪਾਈ ਦੇ ਲਈ, ਤੇ ਬੜਾ ਕਿਸਾਨ ਬਹੁਤ ਪਰੇਸ਼ਾਨ ਆ ਜੀ। ਕਿਸਾਨ ਦੀ ਤਾਂ ਜਿਹੜੀ ਹਾਲਤ ਆ ਉਹ ਤੁਸੀਂ, ਮੈਂ ਹੈਰਾਨ ਹੁੰਦਾ ਕਈ ਵਾਰ ਵੀ ਆਪਾਂ ਛੋਟੇ ਹੁੰਦੇ ਆਪਣੇ ਜਿਹੜੇ ਸਕੂਲਾਂ ਦੇ ਵਿੱਚ ਸਾਨੂੰ ਲੇਖ ਲਿਖਣ ਲਈ ਕਿਹਾ ਜਾਂਦਾ ਸੀ ਤੇ ਅਸੀਂ ਸ਼ੁਰੂ ਇੱਥੋਂ ਕਰਦੇ ਸੀ ਕਿ ਪੰਜਾਬ ਜਾਂ ਭਾਰਤ ਦੀ ਗੱਲ ਤੁਰਦੀ ਸੀ ਕਿ ਇਹ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਕਮਾਲ ਦੀ ਗੱਲ ਹੈ ਕਿ ਜਿਹਨਾਂ ਨੇ ਖੇਤੀ ਕਰਨੀ ਸੀ ਜਾਂ ਜਿਹੜੇ ਖੇਤੀ ਕਰਦੇ ਆ ਉਹਨਾਂ ਦੇ ਨਿਆਣੇ ਲਾਗੇ ਦੇ ਆਈਲੈਟਸ ਜਿਹੜਾ ਸਿਖਲਾਈ ਦੇਣ ਵਾਲਾ ਸੈਂਟਰ ਆ
ਉੱਥੇ
ਸਵੇਰ ਨੂੰ ਰੋਇਲ ਐਨਫੀਲਡ ਤੇ ਜਾਂਦੇ ਆ
ਜੀ,
ਤੇ ਬਾਪੂ ਜਿਹੜਾ ਉਹ ਨਸ਼ੇ ਮੋੜਦਾ ਹੁੰਦਾ ਜੀ ਠੰਡ ਦੇ ਵਿੱਚ ਕੱਤਰ ਦੇ ਵਿੱਚ, ਤੇ ਮੁੰਡੇ ਨੂੰ ਇਹ ਕਾਹਲੀ ਪਈ ਕਿਹੜੀ ਘੜੀ ਕੈਨੇਡਾ ਦਾ ਵੀਜ਼ਾ ਸਟੈਂਪ ਹੋ ਜਾਵੇ।
ਬਿਲਕੁਲ, ਇਸੇ ਇਹੀ ਵਜ੍ਹਾ ਮੈਨੂੰ ਲੱਗਦਾ ਕਿ ਜਿਹੜੀ ਆਲੂਆਂ ਦੀ ਜਿਹੜੀ ਬੋਰੀ ਆ ਉਹ 70 ਰੁਪਏ ਦੀ ਹੈ ਤੇ ਜਿਹੜੀਆਂ ਪਾਥੀਆਂ ਨੇ ਉਹ 140 ਰੁਪਏ ਦੀ ਪੱਤ ਜਿਹੜੀ ਬੋਰੀ ਆ ਉਹ ਮਿਲਦੀ ਆ, ਸੋ ਕਿਸਾਨ ਕੀ ਕਰੂਗਾ
ਜੀ। ਲੇਬਰ ਬਹੁਤ ਮਹਿੰਗੀ ਭਾਜੀ, ਜਿਹੜਾ ਕਮਾਦ ਆ ਕਮਾਦ ਹੁਣ ਸਾਡੇ ਜਿਹੜੇ ਪ੍ਰਵਾਸੀ ਮਜ਼ਦੂਰ ਜਿਹਨਾਂ ਨੂੰ ਅਸੀਂ ਕਈ ਵਾਰੀ ਬਚਪਨ ਤੋਂ ਵੈਸੇ ਲਫ਼ਜ਼ ਤਾਂ ਬਹੁਤਾ ਵਧੀਆ ਹੈ ਨੀ
ਜੀ,
ਪਰ ਅਸਲ ਚ ਲਫ਼ਜ਼ ਵਧੀਆ ਵੀ ਆ ਕਿਉਂਕਿ ਭਈਆ ਜਿਹੜਾ ਉਹ ਪਿਆਰ ਦੇ ਨਾਲ ਭਰਾ ਨੂੰ ਕਿਹਾ ਜਾਂਦਾ, ਸੋ ਉਹ ਜਿਹੜੇ ਬੰਦੇ ਆ ਨਾ ਜੀ ਸਾਡੇ ਪ੍ਰਵਾਸੀ ਮਜ਼ਦੂਰ ਭਰਾ ਜਿਹੜੇ ਆ ਉਹਨਾਂ ਦੇ ਸਿਰ ਤੇ ਕਮਾਦ ਖੜਾ ਜੀ ਸਾਰਾ, ਇਸ ਲਈ 47 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਜਿਹੜਾ ਗਹਾਈ ਲਗਾਈ ਸਾਰੀ ਜਿਹੜੀ ਮਿਲ ਤੱਕ ਜਾਣ ਦਾ ਕਾਰਜ ਆ। ਹੁਣ ਜਿਹੜਾ ਸਾਡਾ ਜ਼ਿਮੀਦਾਰ ਦਾ ਪੁੱਤ ਹੈ ਨਾ ਜੀ, ਉਹ ਨਾ ਤਾਂ ਗੰਨੇ ਮਿਲ ਤੱਕ ਜਾਂਦਾ ਪਰਚੀ ਲੈਣ, ਨਾ ਉਹਨੂੰ ਇਹ ਪਤਾ ਵੀ ਟਰਾਲੀ ਲੱਦ ਹੋਗੀ ਕਿ ਨਹੀਂ ਲੱਦ ਹੋਗੀ, ਉਹ ਤਾਂ ਸਿਰਫ ਉਹਨੂੰ ਇੰਨਾ ਪਤਾ ਆਉਂਦਾ ਵੀ ਫਲਾਨੇ ਖੇਤ ਦੇ ਵਿੱਚ ਇੰਨੇ ਕਮਾਦ ਦੀਆਂ ਟਰਾਲੀਆਂ ਚੱਲੀਆਂ ਇੰਨੀਆਂ ਰਹਿ ਗਈਆਂ, ਬਾਕੀ ਸਾਡੇ ਲੋਕਾਂ ਦਾ ਇੰਟਰਸਟ ਬਹੁਤ ਬੁਰੀ ਤਰ੍ਹਾਂ ਖਤਮ ਹੋ ਗਿਆ ਜੀ। ਜ਼ਿਮੀਦਾਰ ਜਿਹੜਾ ਉਹ ਕੰਮ ਵਾਲਾ ਜ਼ਿਮੀਦਾਰ ਨਹੀਂ ਰਿਹਾ, ਹੁਣ ਉਹ ਵੱਡੀਆਂ ਗੱਡੀਆਂ ਦੇ ਵਿੱਚ ਘੁੰਮਣ ਵਾਲਾ ਜ਼ਿਮੀਦਾਰ ਬਣ ਗਿਆ, ਇੱਕ ਇੱਕ ਘਰ ਦੇ ਵਿੱਚ ਭਾਜੀ 3-3 ਗੱਡੀਆਂ ਖੜੀਆਂ
ਜੀ,
ਤੇ ਸੜਕਾਂ ਤੇ ਟ੍ਰੈਫਿਕ ਜਿਹੜਾ ਉਹ ਸਮਝ ਲਓ ਵੀ ਮੌਤ ਦੰਦ ਨਾਉਂਦੀ ਫਿਰਦੀ ਆ, ਤੁਸੀਂ ਆਪ ਵੱਜੋ ਤਾਂ ਵੱਜੋ ਤੁਹਾਡੀ ਕੋਈ ਕਿਸਮ ਦੀ
ਜੀ ਜੀ ਜੀ। ਸੋ ਬਹੁਤ ਵਧੀਆ ਜੀ ਤੁਸੀਂ ਜਾਣਕਾਰੀ ਦਿੱਤੀ, ਸੋ ਹੋਰ ਐਸਾ ਕੋਈ ਮੁੱਦਾ ਰਹਿ ਗਿਆ ਜਿਹੜਾ ਮੈਂ ਪੁੱਛਣ ਤੋਂ ਵਾਂਝਾ ਰਹਿ ਗਿਆ?
ਮੈਂ ਵੀ ਇੰਨਾ ਹੀ ਕਹੂੰਗਾ ਜੀ ਵੀ ਜਿੰਨੇ ਵੀ ਸਾਡੇ ਮਿੱਤਰ ਪਿਆਰੇ ਜਿਹੜੇ ਆਇਓ ਆ ਉਹਨਾਂ ਨੂੰ ਵੀ ਤੇ ਜਿਹਨਾਂ ਨੇ ਅੱਗੋਂ ਆਉਣਾ ਆ ਉਹਨਾਂ ਨੂੰ ਵੀ ਇਹੀ ਕਹੂੰਗਾ ਵੀ ਚਾਹੇ ਕੋਈ ਤੁਹਾਡਾ ਭੈਣ ਭਰਾ ਰਿਸ਼ਤੇਦਾਰ ਇੱਥੇ ਫਾਈਨੈਂਸ਼ਲੀ ਤੁਹਾਡੇ ਜਿੰਨਾ ਸਾਊਂਡ ਨਹੀਂ ਹੈ, ਲੇਕਿਨ ਆਪਣੇ ਸਾਰੇ ਪੁਰਾਣੇ ਮਿੱਤਰਾਂ ਨੂੰ ਆਪਣੇ ਜਮਾਤੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜ਼ਰੂਰ ਜਾਓ, ਕਿਉਂਕਿ ਅਸੀਂ ਜਿਹੜੇ ਪ੍ਰਦੇਸੀ ਲੋਕ ਆ ਪਤਾ ਨਹੀਂ ਦੁਬਾਰਾ ਕਿਸੇ ਨੂੰ ਮਿਲਣਾ ਜਾਂ ਨਹੀਂ ਮਿਲਣਾ। ਹੁਣ ਜਦੋਂ 2 ਸਾਲ ਬਾਅਦ ਮੈਂ ਦੁਬਾਰਾ ਆਪਣੀ ਜੰਮਣ ਭੂਮ ਤੇ ਆਇਆ ਜੀ, ਮੈਂ ਦੇਖ ਰਿਹਾ ਵੀ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਵਿਛੜ ਗਈਆਂ, ਕਈ ਨਵੇਂ ਜੀ ਜਿਹੜੇ ਆ ਉਹਨਾਂ ਨੂੰ ਕਹਿਣਾ ਜੀ ਆਪਾਂ ਜਨਮ ਦਿਨ ਦੀ ਪਾਰਟੀ ਹਰਿਮੰਦਰ ਉਹਦੇ ਲਈ ਮੈਂ ਤਿਆਰ ਹੋ ਰਿਹਾ ਸੀ। ਸੋ ਕਾਫਲਾ ਚੱਲੀ ਜਾਂਦਾ ਜੀ, ਜਿਵੇਂ ਤੁਸੀਂ ਬਹੁਤ ਵਾਰ ਗਾਉਂਦੇ ਹੁੰਦੇ ਹੋ ਜਦ ਟੈਂਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ, ਲੇਕਿਨ ਉਹਦੇ ਵਿੱਚ ਇਹ ਬਹੁਤ ਜ਼ਰੂਰੀ ਆ ਕਿ ਰੇਲ ਦੇ ਜਿਹੜੇ ਡੱਬੇ ਚ ਆਪਾਂ ਸਫ਼ਰ ਕਰ ਰਹੇ ਹਾਂ ਉਹਦੇ ਵਿੱਚ ਨਾਲ ਦੇ ਜਿਹੜੇ ਤੁਹਾਡੇ ਯਾਤਰੀ ਆ ਉਹਨਾਂ ਨੂੰ ਤੁਸੀਂ ਹੱਥ ਕੇ ਮਿਲੋ।
ਬਿਲਕੁਲ ਜੀ, ਬਹੁਤ 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 ਚੰਗਾ ਲੱਗਾ ਜੀ, ਬਹੁਤ ਮਿਹਰਬਾਨੀ। ਸੋ ਅਗਲੇ ਹਫ਼ਤੇ ਫਿਰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਰਾਬਤਾ ਕਰਨ ਦੇ ਲਈ। ਸੋ ਨਿਊਜ਼ੀਲੈਂਡ ਦੀ ਧਰਤੀ ਦੇ ਕਦੋਂ ਪਰਤ ਰਹੇ ਹੋ ਫਿਰ?
28 ਤਰੀਕ ਨੂੰ ਵਾਪਸੀ ਆ ਜੀ, ਆਉਣ ਵੇਲੇ ਥੋੜਾ ਸਮਾਂ ਜਿਹੜਾ ਸਿੰਗਾਪੁਰ ਗੁਜ਼ਾਰਨਾ ਜੀ, ਨਾਲ ਨਾਲ ਤੁਹਾਨੂੰ ਵੀ ਤੁਹਾਡੇ ਸਾਰੇ ਜਿਹੜੇ ਆਪਣੇ ਰੇਡੀਓ ਵਾਲਾ ਪਰਿਵਾਰ ਆ ਜੀ, ਪਰਿਵਾਰ ਹੀ ਆ ਭਾਜੀ
ਆਪਣਾ, ਬਿਲਕੁਲ
ਪਿੱਛੇ ਦੂਰ ਦੇ ਹਾਕਾਂ ਦਾ ਕਹਿੰਦਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਰਹੇ ਆ
ਜੀ।
ਸਾਰੇ ਪਿਆਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣੇ ਜੀ, ਇਹ ਅਰਦਾਸ ਕਰਦੇ ਹਾਂ ਕਿ ਨਵਾਂ ਵਰ੍ਹਾ ਜਿਹੜਾ ਉਹਨਾਂ ਨੇ ਅਰੀਝਾਂ ਪੂਰੀਆਂ ਕਰੇ ਔਰ ਅੱਗੇ ਨਾਲੋਂ ਵੀ ਵਧੀਆ ਪੋਜ਼ਿਟਿਵਿਟੀ ਦੇ ਨਾਲ ਨਿਊਜ਼ੀਲੈਂਡ ਦੇ ਜਾਂ ਜਿਹੜੇ ਵੀ ਸਮਾਜ ਦੇ ਵਿੱਚ ਰਹਿੰਦੇ ਆ ਉੱਥੇ ਆਪਣਾ ਪੂਰਾ ਸਹਿਯੋਗ ਜਿਹੜਾ ਉਹ ਦੇ ਸਕਣ, ਪੰਜਾਬੀ ਸਾਹਿਤ ਦੇ ਨਾਲ ਜੁੜਨ, ਪੰਜਾਬੀ ਜ਼ਬਾਨ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨ ਦੀ ਕੋਸ਼ਿਸ਼ ਕਰਨ। ਬੱਚੇ ਜਿਹੜੇ ਹੁਣ ਮੇਰੇ ਆਪਣੇ ਬੱਚੇ, ਚਲੋ ਮੈਂ ਦੂਰ ਨਹੀਂ ਜਾਂਦਾ, ਉਹਨਾਂ ਦਾ ਬਹੁਤਾ ਵਧੀਆ ਕੋਈ ਧਾਰਨਾਵਾਂ ਨਹੀਂ ਸੀਗੀਆਂ ਪੰਜਾਬ ਬਾਰੇ, ਪੰਜਾਬ ਦੀ ਪੁਲਿਸ ਬਾਰੇ ਜਾਂ ਇੱਥੋਂ ਦੇ ਨਿਜ਼ਾਮ ਦੇ ਬਾਰੇ। ਇੱਥੇ ਅੱਜ ਜਦੋਂ ਉਹ ਵੱਖ ਵੱਖ ਮਹਿਕਮਿਆਂ ਦੇ ਨਾਲ ਵੱਖ ਵੱਖ ਲੋਕਾਂ ਦੇ ਨਾਲ ਜਦੋਂ ਮਿਲੇ ਆ ਕੇ ਤਾਂ ਉਹਨਾਂ ਦੀਆਂ ਧਾਰਨਾਵਾਂ ਜਿਹੜੀਆਂ ਉਹ ਬਦਲ ਰਹੀਆਂ,
ਜਿਹੜਾ
ਕਿ ਆਪਣੇ ਆਪ ਦੇ ਵਿੱਚ ਬਹੁਤ ਚੰਗੀ ਖ਼ਬਰ ਆ।
ਬਹੁਤ ਵਧੀਆ ਜੀ,
ਤਾਂ ਹੀ ਹੋ ਸਕਣਾ ਜੀ ਨਿੱਜੀ ਤੌਰ ਦੇ ਉੱਤੇ ਅਸੀਂ ਸੁਚੇਤ ਰਹੀਏ, ਨਿੱਜੀ ਤੌਰ ਦੇ ਉੱਤੇ ਆਪਣੇ ਦਾ ਰਵੱਈਆ ਉਹਨੂੰ ਸਾਰਥਕ ਰੱਖੀਏ
ਜੀ। ਬਿਲਕੁਲ, ਬਹੁਤ ਚੰਗਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ। ਸੋ ਅਗਲੇ ਹਫ਼ਤੇ ਫਿਰ ਕੋਸ਼ਿਸ਼ ਕਰਾਂਗੇ ਮੰਗਲਵਾਰ ਨੂੰ। ਬਹੁਤ ਮਿਹਰਬਾਨੀ, ਚੜ੍ਹਦੀ ਕਲਾ 'ਚ ਰਹੋ ਸਾਡੇ ਵੱਲੋਂ ਵੀ, ਤੁਹਾਨੂੰ ਵਧਾਈਆਂ ਜੀ ਨਵੇਂ ਸਾਲ ਦੀਆਂ ਜੀ।
ਬਹੁਤ ਸ਼ੁਕਰੀਆ ਭਾਜੀ, ਸ਼ੁਕਰੀਆ,
ਧੰਨਵਾਦ ਜੀ।
ਫਿਰ ਵੀ ਪਤਾ ਨਹੀਂ ਕਦ ਉਹ ਜਿਹਾ ਆਈ ਜਾਂਦਾ ਹੈ, ਭਾਵੇਂ ਸਾਡੇ ਸੜ ਗਏ ਨੀ ਪੈਰ, ਭਾਵੇਂ ਸਾਡੇ ਉੱਠ ਗਏ ਨੀ ਪੈਰ। ਸੱਜਣਾ ਵੇ ਸੱਜਣਾ, ਜਿੱਤ ਕਰੇ ਕੱਕੇ ਕੱਕੇ ਤੇ ਪਿਆ ਨੂੰ ਚੁੰਮ ਲਵਾਂ, ਲੱਭ ਕਿਤੋਂ ਸੱਜਣਾ ਦੀ ਪੈਰ, ਲੱਭ ਕਿਤੋਂ ਸੱਜਣਾ ਦੀ ਪੈਰ। ਸੱਜਣਾ ਵੇ ਸੱਜਣਾ,
ਮਿੱਤਰਾਂ ਦੀ ਲੈ ਸਾਨੂੰ ਸਾਡੇ ਮਿੱਤਰਾਂ ਦੀ ਲੈ ਮਾਨਾ ਮਾਰੀ ਸ਼ਹਿਰ ਤੇਰਾ ਵੇਖੇ ਆਵੇ ਸੱਪ ਭੁੱਲੀ ਜਾਂਦੀ ਨਾ ਦੁਪਹਿ ਸੱਪ ਭੁੱਲੀ ਜਾਂਦੀ ਨਾ ਦੁਪਹਿ ਸੱਜਣਾ ਮੇ ਸੱਜਣਾ
ਬਿਲਕੁਲ ਦੋਸਤੋ ਵਾਰ ਪੰਜ ਵੱਜ ਚੁੱਕੇ ਨੇ ਜੀ ਸਟੂਡੀਓ ਦੀ ਘੜੀ ਦੇ ਉੱਤੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਸੋ ਗੱਲਬਾਤ ਉਹੀ ਕਰ ਰਹੇ ਸਾਂ ਜੀ ਪੰਜਾਬ ਪੰਜਾਬੀ ਦਾ ਫਿਕਰ ਅਸੀਂ ਜ਼ਰੂਰ ਕਰਦੇ ਹਾਂ ਸੋ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਦੋਸਤੋ ਫਜ਼ੂਲ ਖਰਚੀ ਤੋਂ ਗਰੇਜ਼ ਕਰੋ ਔਰ ਸਿਆਣੇ ਬਣੀਏ ਮੈਂ ਵੀ ਤੁਹਾਡੇ ਵਿੱਚ ਹੀ ਹਾਂ ਤੁਸੀਂ ਜ਼ਿਆਦਾ ਸਿਆਣੇ ਹੋ ਦੋਸਤੋ ਸੋ ਇਹਨਾਂ ਖਰਚਿਆਂ ਤੋਂ ਗੁਰੇਜ਼ ਕਰੀਏ ਕਿਸੇ ਲੋੜਵੰਦ ਦੀ ਮਦਦ ਕਰੀਏ ਮੈਨੂੰ ਲੱਗਦਾ ਉਹ ਤੁਹਾਡੀ ਪ੍ਰਵਾਨ ਹੋਏਗੀ ਜਿੱਥੇ ਵੀ ਤੁਸੀਂ ਜਾਣਾ ਸਵਰਗਾਂ ਜਾਂ ਨਰਕਾਂ 'ਚ ਇਹ ਕਿਸੇ ਨੂੰ ਨਹੀਂ ਪਤਾ ਲੇਕਿਨ ਸਵਰਗ ਨਰਕ ਜਿਹੜਾ ਹੈ ਉਹ ਇੱਥੇ ਹੀ ਹੈ ਦੋਸਤੋ ਪ੍ਰੈਜੈਂਟ ਜਿਹੜਾ ਹੈ ਉਸ ਨੂੰ ਮਾਣੋ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਉਹ ਫਕੀਰ ਨੇ ਵੀ ਇਹੀ ਕਿਹਾ ਸੀ ਦੋਸਤੋ ਪਤਾ ਨਹੀਂ ਕਦੋਂ ਪਟਾਕਾ ਪੈ ਜਾਣਾ ਸੋ ਉਸ ਤੋਂ ਪਹਿਲਾਂ ਹੱਸਦੇ ਵਸਦੇ ਰਹੋ ਔਰ ਕਿਸੇ ਦੂਜੇ ਨੂੰ ਸੁੱਖ ਜਿਹੜਾ ਉਹ ਜ਼ਰੂਰ ਦਿੰਦੇ ਜਾਓ ਸੋ ਇੰਜਨ ਪੰਜਾਬੀ ਨਿਊਜ਼ ਦੇ ਹਵਾਲੇ ਦੇ ਨਾਲ ਖਬਰ ਦੋਸਤੋ ਸਾਂਝੀ ਕਰ ਰਹੇ ਹਾਂ ਕਿ ਮੈਨਕਿਊ ਜਿਹੜਾ ਟ੍ਰੇਨ ਸਟੇਸ਼ਨ ਆ ਉੱਥੇ ਬੀਤੀ ਰਾਤ ਬੀਤੇ ਸ਼ਨੀਵਾਰ ਗਰਭਵਤੀ ਮਹਿਲਾ ਦੇ ਉੱਤੇ ਤਿੰਨ ਨੌਜਵਾਨਾਂ ਵੱਲੋਂ ਹਮਲਾ ਵੀ ਕੀਤਾ ਗਿਆ ਜਿਸ ਦੇ ਚੱਲਦੇ ਮਹਿਲਾ ਦਾ ਦੋਸਤੋ ਜਿਹੜਾ ਗਰਭਪਾਤ ਹੋ ਗਿਆ ਔਰ ਹਾਲਾਂਕਿ ਹਜੇ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਖਾਸ ਜਾਣਕਾਰੀ ਨਹੀਂ ਦਿੱਤੀ ਗਈ ਪਰ ਮਹਿਲਾ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਕਿ ਉਸ ਉਕਤ ਨੌਜਵਾਨਾਂ ਵੱਲੋਂ ਮਹਿਲਾ ਨੂੰ ਲੱਤਾਂ ਵੀ ਮਾਰੀਆਂ ਗਈਆਂ ਸਨ ਸੋ ਜਿਸ ਤੋਂ ਬਾਅਦ ਮਹਿਲਾ ਨੂੰ ਜਿਹੜਾ ਮਿਡਲ ਮੋਰ ਹੋਸਪਿਟਲ ਵਿੱਚ ਵੀ ਭਰਤੀ ਕਰਾਇਆ ਗਿਆ ਜਿੱਥੇ ਉਸਦਾ ਕਿ ਗਰਭਪਾਤ ਹੋ ਗਿਆ ਜ਼ਿਕਰਯੋਗ ਹੈ ਕਿ ਮ੍ਰਿਤਕ ਬੱਚੇ ਦੇ ਪਿਤਾ ਵੱਲੋਂ ਫੇਸਬੁੱਕ ਦੇ ਉੱਤੇ ਜਾਰੀ ਕੀਤਾ ਗਿਆ ਕਿ ਉਹ ਆਪਣੇ ਬੱਚੇ ਦੀ ਮੌਤ ਦਾ ਜਿਹੜਾ ਬਦਲਾ ਜ਼ਰੂਰ ਲਏਗਾ ਔਰ ਪੁਲਿਸ ਵੱਲੋਂ ਨੌਜਵਾਨਾਂ ਦੀ ਜਿਹੜੀ ਭਾਲ ਆ ਹਜੇ ਜਾਰੀ ਹੈ ਮੈਨੂੰ ਲੱਗਦਾ ਕਿ ਹਜੇ ਇਸ ਦੀ ਪੂਰੀ ਡਿਵੈਲਪਿੰਗ ਸਟੋਰੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇਸ ਦੀ ਖਬਰ ਹੋਈ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀ ਕਰਦੇ ਚੱਲਾਂਗੇ ਮਾੜੀ ਗੱਲ ਹੈ ਜੀ ਨਿਊਜ਼ੀਲੈਂਡ ਦੇ ਲਈ ਚਲੋ ਮਿੱਤਰ ਪਿਆਰੇ ਉਦਾਸ ਜਿਹੜੇ ਗੀਤ ਨੇ ਉਹ ਜ਼ਿਆਦਾ ਸੁਣਨਾ ਚਾਹੁੰਦੇ ਨੇ ਕੁਝ ਮਿੱਤਰਾਂ ਦੀ ਫਰਮਾਇਸ਼ ਆਈ ਹੈ ਜੀ ਫਿਰੋਜ਼ ਖਾਨ ਦਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਹੈ ਅਤੇ ਲਓ ਫਿਰ ਇਸ ਗੀਤ ਦਾ ਵੀ ਆਨੰਦ ਮਾਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਜ਼ਰੂਰ ਕੋਸ਼ਿਸ਼ ਕਰਾਂਗਾ ਜਤਿੰਦਰ ਪੰਨੂ ਹਾਂ ਦੀ ਟਿੱਪਣੀ ਵੀ ਜ਼ਰੂਰ ਤੁਹਾਡੇ ਤੱਕ ਪੇਸ਼ ਕਰਾਂ ਚੱਲਦੇ ਚੱਲਦੇ ਇਸ ਪ੍ਰੋਗਰਾਮ ਦੇ ਵਿੱਚ ਔਰ ਨਿਤੜਕ ਪੱਤਰਕਾਰ ਨੇ ਜੀ ਸੋ ਉਹਨਾਂ ਦੀ ਗੱਲਬਾਤ ਜਿਹੜੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਣੀ ਬੜੀ ਹੀ ਜ਼ਰੂਰੀ ਹੈ ਖੁਸ਼ ਕਹਿੰਦਾ ਦੋਸਤੋ ਮਿੱਤਰ ਪਿਆਰੇ ਜਿਹੜੇ ਨੇ ਉਹ ਫੇਸਬੁੱਕ ਉੱਤੇ ਜਾਂ ਫਿਰ ਮੈਸੇਜ ਵੀ ਭੇਜਦੇ ਰਹਿੰਦੇ ਨੇ ਕਹਿੰਦੇ ਨੇ ਕਿ ਖੁਸ਼ ਰਿਹਾ ਕਰੋ ਉਹਨਾਂ ਦੇ ਲਈ ਜੋ ਤੁਹਾਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ ਕਿਆ ਬਾਤ ਹੈ ਬਹੁਤ ਮਿਹਰਬਾਨੀ ਮਿੱਤਰੋ ਉਹਨਾਂ ਲਈ ਖਾਸ ਕਰਕੇ ਖੁਸ਼ ਜ਼ਰੂਰ ਰਿਹਾ ਕਰੋ ਜਿਹੜੇ ਤੁਹਾਨੂੰ ਖੁਸ਼ ਨਹੀਂ ਦੇਖਣਾ ਚਾਹੁੰਦੇ ਚਲੋ ਫਿਰ ਉਦਾਸ ਰੰਗ ਸੁਣਦੇ ਜੀ
ਪਰ ਸਾਡੇ ਕੋਲੋਂ ਜਾਵੇ ਨਾ ਭੁਲਾਈ ਨੀ ਭਾਵੇਂ ਕੀਤੀ ਹੈ ਤੂੰ ਸਦਾ ਮਨ ਆਈ ਨੀ ਪਰ ਸਾਡੇ ਕੋਲੋਂ ਜਾਵੇ ਨਾ ਭੁਲਾਈ ਨੀ ਤੇਰੇ ਸੱਜਿਆ ਨਾ ਪੈਰੀ ਜੁੱਤੀ ਪਾਈ ਨੀ
ਦੋਸਤੋ ਨੱਚਦਾ ਪੰਜਾਬ ਪ੍ਰੋਗਰਾਮ ਤੇ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਸੋ ਨਿਊਜ਼ੀਲੈਂਡ ਦੇ ਵਿੱਚ ਵੀ ਕਾਫੀ ਕਬੱਡੀ ਦੇ ਜਿਹੜੇ ਆ ਮੈਚ ਨੇ ਕਬੱਡੀ ਦੇ ਖਿਡਾਰੀ ਆਪਣਾ ਜ਼ੋਰ ਦਿਖਾ ਲੈਣਗੇ ਮਾਰਚ ਮਹੀਨੇ ਤੋਂ ਬਾਅਦ ਪਹਿਲੇ ਹਫ਼ਤੇ ਤੋਂ ਜਿਹੜੇ ਪ੍ਰੋਗਰਾਮ ਨੇ ਕਬੱਡੀ ਦੇ ਜਿਹੜੇ ਟੂਰਨਾਮੈਂਟ ਨੇ ਸ਼ੁਰੂ ਹੋ ਜਾਣੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਸੋ ਉਸਦੀ ਜਾਣਕਾਰੀ ਵੀ ਤੁਹਾਡੇ ਨਾਲ ਜ਼ਰੂਰ ਅਸੀਂ ਸਾਂਝੀ ਕਰਦੇ ਚੱਲਾਂਗੇ ਸੋ ਕਾਫੀ ਉਤਸ਼ਾਹ ਹੈ ਇਸ ਟੂਰਨਾਮੈਂਟ ਦੇ ਲਈ ਜਿਹੜੇ ਕਲੱਬ ਨੇ ਜਿੰਨੇ ਵੀ ਨਿਊਜ਼ੀਲੈਂਡ ਦੇ ਵਿੱਚ ਕਲੱਬ ਨੇ ਉਹ ਜਿਹੜੀਆਂ ਸੰਸਥਾਵਾਂ ਨੇ ਉਹ ਇਸ ਕਬੱਡੀ ਨੂੰ ਜ਼ਰੂਰ ਪ੍ਰਫੁੱਲਿਤ ਕਰਨਗੀਆਂ ਜ਼ਰੂਰ ਸਹਿਯੋਗ ਦੇਣਗੀਆਂ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਇਹ ਟੂਰਨਾਮੈਂਟ ਨੇ ਕਬੱਡੀ ਦੇ ਇਹ ਜ਼ਰੂਰ ਇੱਥੇ ਨਿਊਜ਼ੀਲੈਂਡ ਦੇ ਵਿੱਚ ਹੋਣਗੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਪਾਪਾਟੂਈ ਤਾਕਾਨੇਨੀ ਟੋਰੰਗਾ ਹੈਮਿਲਟਨ ਇਹ ਸਾਰੀ ਜਗ੍ਹਾ ਜਿਹੜੇ ਟੂਰਨਾਮੈਂਟ ਨੇ ਦੋਸਤੋ ਇਹ ਹੋਣਗੇ ਇਸ ਦਾ ਵੇਰਵਾ ਜਿਹੜਾ ਹੈ ਆਉਂਦੇ ਅਗਲੇ ਮੰਗਲਵਾਰ ਤੱਕ ਜ਼ਰੂਰ ਤੁਹਾਡੀ ਸੇਵਾ ਦੇ ਵੀ ਪੇਸ਼ ਕਰਾਂਗੇ ਦੱਸਾਂਗੇ ਕਿਹੜੇ ਕਿਹੜੇ ਦਿਨ ਕਿਹੜੇ ਕਿਹੜੇ ਕਲੱਬ ਜਿਹੜੇ ਨੇ ਉਹ ਆਪਣੇ ਉਸ ਦੇ ਸਹਿਯੋਗ ਦੇ ਨਾਲ ਜਿਹੜੇ ਟੂਰਨਾਮੈਂਟ ਨੇ ਉਹ ਕਬੱਡੀ ਦੇ ਇੱਥੇ ਹੋਣਗੇ ਸੋ ਬਹੁਤ ਕਬੱਡੀ ਖਿਡਾਰੀਆਂ ਨੂੰ ਔਰ ਕਬੱਡੀ ਪ੍ਰੇਮੀਆਂ ਨੂੰ ਔਰ ਦਰਸ਼ਕਾਂ ਨੂੰ ਜੀਆਂ ਆਖਦੇ ਹਾਂ ਇਸ ਟੂਰਨਾਮੈਂਟ ਦੇ ਵਿੱਚ ਸੋ ਅਗਲੇ ਹਫ਼ਤੇ ਜਾਣਕਾਰੀ ਪੂਰੀ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ KS ਮੱਖਣ ਹੋਣੀ ਐ ਦੋਸਤੋ ਜਰੂਰ ਆਪਣਾ ਜਿਹੜਾ ਚਿਹਰਾ ਆ ਬਦਲ ਲਿਆ ਲੇਕਿਨ ਉਹਨਾਂ ਦੀ ਗਾਇਕੀ ਜਿਹੜੀ ਹੈ ਉਹ ਤੁਸੀਂ ਮਾਣੀ ਹੈ ਤੇ ਹੁਣ ਵੀ ਉਹ ਕਾਫੀ ਜਿਹੜੇ ਧਾਰਮਿਕ ਗੀਤ ਨੇ ਉਹ ਜਰੂਰ ਪੇਸ਼ ਤੁਹਾਡੀ ਸੇਵਾ ਚ ਕਰਦੇ ਰਹਿੰਦੇ ਨੇ ਲੇਕਿਨ ਉਹਨਾਂ ਦਾ ਇੱਕ ਪੁਰਾਣਾ ਗੀਤ ਹੈ ਮੇਰੇ ਕੋਲ ਉਸਦੀ ਫਰਮਾਇਸ਼ ਹੈ ਕੁਝ ਮਿੱਤਰਾਂ ਦੀ ਉਸ ਨੂੰ ਵੀ ਪਹਿਲਾਂ ਤੁਹਾਡੀ ਸੇਵਾ ਚ ਪੇਸ਼ ਕਰਦੀ ਹੈ ਬੜਾ ਪਿਆਰਾ ਗੀਤ ਹੈ ਜਰੂਰ ਤੁਸੀਂ ਆਨੰਦ ਮਾਣੋਗੇ ਉਦੋਂ ਸਹੀ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਨਿਊਜ਼ੀਲੈਂਡ ਇੰਡੀਅਨ ਫਲੇਮ ਜਿਹੜੀ ਮੈਨੂ ਸੇਵਾ ਦੇ ਵਿੱਚ ਉਹਨਾਂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਦੇ ਹਾਂ ਔਰ ਉਹਨਾਂ ਦੇ ਕੋਲ ਮਿਠਾਈਆਂ ਅਤੇ ਨਾਲ ਨਾਲ ਕੈਟਰਿੰਗ ਆਦਿ ਦਾ ਪ੍ਰਬੰਧ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਫਿਰ ਅਰੀਨਾ ਸਿੰਘ ਹੋਣਾ ਨਾਲ ਰਾਬਤਾ ਕਰ ਸਕਦੇ ਹੋ 266-9927 ਉਹਨਾਂ ਦਾ ਫੋਨ ਨੰਬਰ ਹੈ ਜਾਂ ਫਿਰ ਵੈਸਟਰਨ ਯੂਨੀਅਨ ਦੇ ਸਹਿਯੋਗ ਤੁਸੀਂ ਚਾਹੁੰਦੇ ਹੋ ਤਦ ਵੀ ਤੁਸੀਂ ਅਰੀਨਾ ਸਿੰਘ ਹੋਣਾ ਨਾਲ ਰਾਬਤਾ ਜਿਹੜਾ ਉਹ ਕਰ ਸਕੋਗੇ ਸੋ ਦੋਸਤੋ ਤੇਜਵੰਤ ਕਿੱਟੂ ਜਿਹੜੇ ਨੇ ਉਹਨਾਂ ਨੇ ਇੱਕ ਅਕੈਡਮੀ ਖੋਲ੍ਹੀ ਹੋਈ ਹੈ ਮਿਊਜ਼ਿਕ ਅਕੈਡਮੀ ਜਿੱਥੇ ਕਿ ਉਹਨਾਂ ਦਾ ਕਾਫੀ ਵਧੀਆ ਮਿਊਜ਼ਿਕ ਜਿਹੜਾ ਗੀਤਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਔਰ ਉਹਨਾਂ ਨੇ ਕਾਫੀ ਜਿਹੜੇ ਨੌਜਵਾਨ ਨੇ ਮੁੰਡੇ ਕੁੜੀਆਂ ਉਹਨਾਂ ਨੂੰ ਗੀਤ ਸੰਗੀਤ ਦੀ ਜਿਹੜੀ ਤਾਲੀਮ ਹੈ ਉਹ ਦਿੱਤੀ ਹੈ ਅਤੇ ਉਹਨਾਂ ਦੇ ਵਿੱਚ ਇੱਕ ਗੀਤ ਬੜਾ ਪਿਆਰਾ ਹੈ ਪੁਰਾਣਾ ਗੀਤ ਹੈ ਲੇਕਿਨ ਅਤੇ ਉਹ ਪੁਰਾਣਾ ਗੀਤ ਜਿਹੜਾ ਹੈ ਨੌਜਵਾਨ ਪੀੜ੍ਹੀ ਨੇ ਗਾਇਆ ਹੈ ਮੈਨੂੰ ਆਸ ਹੈ ਕਿ ਤੁਹਾਨੂੰ ਵੀ ਚੰਗਾ ਲੱਗੇਗਾ ਬਹੁਤ ਹੀ ਪਿਆਰਾ ਗੀਤ ਹੈ ਸੁਣ ਕੇ ਤੁਸੀਂ ਵੀ ਆਨੰਦ ਮਾਣੋਗੇ ਵੈਸੇ ਬੀਬਾ ਰਣਜੀਤ ਕੌਰ ਹੋਣਾ ਨੇ ਗਾਇਆ ਸੀ ਲੇਕਿਨ ਪੂਨਮ ਗਿੱਲ ਹੋਣਾ ਨੇ ਆਵਾਜ਼ ਦਿੱਤੀ ਸੀ ਇਸਨੂੰ ਨੌਜਵਾਨ ਲੜਕੀ ਹੈ ਸੋ ਤੇਜਵੰਤ ਕਿੱਟੂ ਉਹਨਾਂ ਦੀ ਅਕੈਡਮੀ ਜਿਹੜੀ ਹੈ ਉਹਨਾਂ ਨੇ ਕਾਫੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਤਾਲੀਮ ਦਿੱਤੀ ਹੈ ਜੀ ਗੀਤ ਸੰਗੀਤ ਦੀ ਸੋ 5:20 ਹੋਣ ਵਾਲੇ ਨੇ ਜੀ ਸਟੂਡੀਓ ਦੀ ਕੜੀ ਦੇ ਉੱਤੇ ਸਵਾਗਤ ਕਰਦੇ ਇੱਕ ਵਾਰ ਫਿਰ ਤੁਹਾਡਾ ਇਸ ਠੰਡਾ ਸਵਾਗਤ ਕਰਦੇ ਹਾਂ ਕਿਉਂਕਿ ਮੌਸਮ ਬੜਾ ਨਿੱਘਾ ਹੈ ਜੀ ਮੌਸਮ ਜਿਹੜਾ ਹੈ ਉਹ ਠੀਕ ਠਾਕ ਰਹੇਗਾ ਐਤਵਾਰ ਤੱਕ ਕਾਫੀ ਥੋੜ੍ਹੀ ਥੋੜ੍ਹੀ ਗਰਮੀ ਜਿਹੜੀ ਹੈ ਹੋਰ ਵਧੇਗੀ ਟੈਂਪਰੇਚਰ ਜਿਹੜਾ ਹੈ 25-26 ਤੱਕ ਐਤਵਾਰ ਤੱਕ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ ਜੀ ਸੋ ਘੱਟ ਤੋਂ ਘੱਟ 18-20 ਦੇ ਵਿੱਚ ਰਹੇਗਾ ਚਲੋ ਇੱਕ ਨਵੇਂ ਗੀਤ ਦੇ ਵੱਲ ਵਧਦੇ ਹਾਂ ਜੀ ਰੁਪਿੰਦਰ ਹਾਂਡਾ ਉਹਨਾਂ ਦਾ ਇੱਕ ਨਵਾਂ ਗੀਤ ਆਇਆ ਹੈ ਕੁਝ ਮਿੱਤਰਾਂ ਦੀ ਫਰਮਾਇਸ਼ ਹੈ ਕਿ ਨਵਾਂ ਗੀਤ ਹੈ ਜੀ ਜਿਹੜਾ ਉਹ ਜ਼ਰੂਰ ਪੇਸ਼ ਕਰ ਦਿਆ ਕਰੋ ਤੇ ਲਓ ਆਨੰਦ ਮਾਣਦੇ ਹਾਂ ਫਿਰ ਇਸ ਗੀਤ ਦਾ ਵੀ
ਪੈਰੀ ਚਾਜਰਾਂ ਪਾਇਆ ਮੈਂ ਤੇਰਾ ਨਾਂ ਲੈਂਦੀ ਹਾਂ ਤੰਗ ਕਰਦੇ ਆ ਸੂਟਾਂ ਵਾਲੇ ਕੋਟ ਸ਼ੋਪਿੰਗ ਕਰਾਉਂ ਸੰਡੇ ਨੂੰ ਆਉਂਗਾ ਤੈਨੂੰ ਸ਼ੋਪਿੰਗ ਕਰਾਉਂ ਲਾਰੇ ਸੁਣ ਸੁਣ ਤੇਰੇ ਅੱਗ ਗਈਆਂ ਜਾਨਵੇ ਬੇ ਮੈਂ ਰਹਿੰਦੀ ਸੀ ਗਲੈਟ ਤੂੰ ਤਾਂ ਕਰ ਦਿੱਤੀ ਸੈਡ ਕੱਲੀ ਮਾਪਿਆਂ ਦੀ ਧੀ ਜਾਨਵੇ ਮੇਰੇ ਨਾਲ ਵੱਧ ਰੱਖੇ ਤੂੰ ਸ਼ਿੰਗਾਰ ਕੇ ਖਾਸ ਮੇਰੇ ਤੋਂ ਟਰਾਲੇ ਵਿੱਚ ਕੀ ਜਾਨਵੇ
ਦੋਸਤੋ ਸੇ ਮੇਰੇ ਨਾਲ ਵੱਧ ਟਰਾਲੇ ਚ ਕੀ ਆ ਖੈਰ ਰੁਪਿੰਦਰ ਹਾਂਡਾ ਦਾ ਗੀਤ ਨਵਾਂ ਸੀ ਜੀ ਇਸ ਨੂੰ ਮਾਰ ਰਹੇ ਸੀ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਕੁਝ ਮਿੱਤਰਾਂ ਦੀ ਫਰਮਾਇਸ਼ ਹੈ ਜੀ ਇੱਕ ਪੁਰਾਣਾ ਗੀਤ ਸੀਗਾ ਜੀ ਚਰਖਾ ਬਲਕਾਰ ਸਿੱਧੂ ਹੋਣਾ ਨੂੰ ਕਾਫੀ ਸਮਾਂ ਹੋ ਗਿਆ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਨਹੀਂ ਸੁਣਿਆ ਇਹ ਗੀਤ ਆਮ ਵਿਆਹ ਸ਼ਾਦੀਆਂ ਉੱਤੇ ਚੱਲਦਾ ਹੁੰਦਾ ਸੀ ਜੀ ਹੁਣ ਥੋੜੇ ਟਰੈਂਡ ਬਦਲ ਗਏ ਨਵੇਂ ਗੀਤ ਆ ਗਏ ਲੇਕਿਨ ਜਦੋਂ ਡੀ ਜੇ ਵਾਲਾ ਇਹ ਗੀਤ ਵੀ ਵਿੱਚ ਪਾ ਦਿੰਦਾ ਤਾਂ ਬੀਬੀਆਂ ਨੱਚ ਨੱਚ ਧਮਾਲਾ ਪਾ ਦਿੰਦੀਆਂ ਤੇ ਲਓ ਸੁਣਦੇ ਆ ਇਸ ਗੀਤ ਨੂੰ ਵੀ
Oh. Yeah. Oh.
ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ 5:25 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਔਰ ਸਵਾਗਤ ਕਰਦੇ ਹਾਂ ਰਾਜ ਜੀ ਤੁਹਾਡਾ ਤੇ ਨਾਲ ਨਾਲ ਜੇਮਸ ਵਿਲੀਅਨ ਥੈਂਕ ਯੂ ਸੋ ਮਚ ਫੋਰ ਕਾਲਿੰਗ ਐਂਡ ਯੂ ਇੰਜੋਇੰਗ ਦ ਇੰਡੀਅਨ ਮਿਊਜ਼ਿਕ ਐਂਡ ਪੰਜਾਬੀ ਮਿਊਜ਼ਿਕ ਥੈਂਕ ਯੂ ਸੋ ਮਚ ਵੈਲਕਮ ਨੱਚਦਾ ਪੰਜਾਬ ਪ੍ਰੋਗਰਾਮ ਦੇ ਉੱਤੇ ਔਰ ਤੁਹਾਡੇ ਮਤਲਬ ਦਾ ਗੀਤ ਕਹਿੰਦੇ ਨੇ ਕਿ ਭੰਗੜੇ ਵਾਲੇ ਗੀਤ ਨੂੰ ਚੰਗੇ ਲੱਗਦੇ ਨੇ ਮਿਊਜ਼ਿਕ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਦਾ ਮਿਊਜ਼ਿਕ ਜੇਮਸ ਵਿਲੀਅਨ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਉਹਨਾਂ ਨੇ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਉਹ ਸ਼ਾਇਦ ਮੇਰੇ ਕੋਲ ਹੁਣ ਨਹੀਂ ਹੈ ਲੇਕਿਨ ਆਹ ਮੈਨੂੰ ਜ਼ਰੂਰ ਆਸ ਹੈ ਕਿ ਇਸ ਗੀਤ ਤੇ ਜ਼ਰੂਰ ਜੇਮਸ ਵਿਲੀਅਨ ਜਿਹੜੇ ਉਹ ਜ਼ਰੂਰ ਭੰਗੜਾ ਪਾਉਣਗੇ ਪਰ ਟਰੱਕ ਚਲਾਉਂਦੇ ਚਲਾਉਂਦੇ ਨਹੀਂ ਪਾਉਣਾ ਸੋ ਮਿਹਰਬਾਨੀ ਸੋ ਡਰਾਈਵਿੰਗ ਵੈਰੀ ਕੇਅਰਫੁਲ ਥੈਂਕ ਯੂ ਸੋ ਮਚ ਫੋਰ ਕਾਲਿੰਗ
ਢਲੀ ਖੜਕ ਦੇ ਫੈਰਨੀ ਉਹ ਚੱਟ ਦੇ ਨਾ ਪਿੰਡ ਮੇਲ ਕੇ ਚੱਲ ਦੇ ਅੱਲੀਏ ਸ਼ਰਾਬ ਤੋਂ ਬਗੈਰ ਕਰਨਾ ਪਿਆ ਜੇ ਤੂੰ ਗੱਲ ਮੰਨ ਲੈ ਹਾਂ ਕਰਨਾ ਪਿਆ ਜੇ ਤੂੰ ਗੱਲ ਮੰਨ ਲੈ ਔਰ ਦਿਨ
ਜੀ ਬਿਲਕੁਲ ਦੋਸਤੋ ਸੋਹਣੇ ਮੁੰਡੇ ਨੇ ਪੰਜਾਬ ਦੇ ਔਰ ਮਹਿਫਲਾਂ ਵੀ ਲਾਉਂਦੇ ਨੇ ਟਰੱਕ ਵੀ ਚਲਾਉਂਦੇ ਨੇ ਟੈਕਸੀਆਂ ਚਲਾਉਂਦੇ ਨੇ ਕਾਰੋਬਾਰ ਚਲਾਉਂਦੇ ਨੇ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ ਜੀ ਦੁਆਵਾਂ ਨਹੀਂ ਔਰ ਤੁਸੀਂ ਨੱਚਦਾ ਪੰਜਾਬ ਪ੍ਰੋਗਰਾਮ ਦਾ ਸਾਥ ਦੇ ਰਹੇ ਹੋ ਸੋ ਬਹੁਤ ਮਿਹਰਬਾਨੀ ਤੁਹਾਡੀਆਂ ਕੁਝ ਫਰਮਾਇਸ਼ਾਂ ਜਿਹੜੀਆਂ ਮੈਂ ਅੱਜ ਨਹੀਂ ਪੂਰੀਆਂ ਕਰ ਸਕਿਆ ਇਸ ਲਈ ਮਾਫ਼ੀ ਚਾਹੁੰਦਾ ਹਾਂ ਔਰ ਜਿਨ੍ਹਾਂ ਨੇ ਵੀ ਸਾਥ ਦਿੱਤਾ ਬਹੁਤ ਮਿਹਰਬਾਨੀ ਸੋ ਕੁਝ ਗੱਲਾਂ ਬਾਤਾਂ ਨੇ ਕੁਛ ਗਲਤੀ ਹੋ ਗਈ ਹੋਵੇ ਉਸ ਦੇ ਲਈ ਮਾਫ਼ੀ ਵੀ ਚਾਹੁੰਦਾ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਦੀ ਟੀਮ ਦੀ ਤਰਫੋਂ ਮੈਂ ਆਪਣੀ ਤਰਫੋਂ ਔਰ ਆਸ ਹੈ ਕਿ ਤੁਸੀਂ ਜ਼ਰੂਰ ਇੰਜੋਏ ਕਰ ਰਹੇ ਹੋਵੋਗੇ ਇਸ ਪ੍ਰੋਗਰਾਮ ਦਾ ਸੋ ਹਰੇਕ ਮੰਗਲਵਾਰ ਨੂੰ 3:50 ਤੋਂ ਲੈ ਕੇ 5:50 ਤੱਕ ਮੇਰਾ ਤੁਹਾਡਾ ਸਾਥ ਹੁੰਦਾ ਹੈ ਔਰ ਬਹੁਤ ਚੰਗਾ ਲੱਗਦਾ ਹੈ 2 ਘੰਟੇ ਦਾ ਸਫ਼ਰ ਜਿਹੜਾ ਹੈ ਬੜਾ ਆਨੰਦ ਆਉਂਦਾ ਹੈ ਤੁਹਾਡੀਆਂ ਦੁਆਵਾਂ ਜਿਹੜੀਆਂ ਨੇ ਉਹ ਹਮੇਸ਼ਾ ਮੇਰੇ ਸਿਰ ਮੱਥੇ ਜੀ ਸੋ ਬਹੁਤ ਮਿਹਰਬਾਨੀ ਸੋ ਚੱਲਦੇ ਚੱਲਦੇ ਕੁਝ ਹੋਰ ਗੱਲਾਂ ਬਾਤਾਂ ਅਤੇ ਨਾਲ ਨਾਲ ਮਿੱਠਾ ਮਿੱਠਾ ਮਿਊਜ਼ਿਕ ਭੰਗੜੇ ਵਾਲਾ ਮਿਊਜ਼ਿਕ ਔਰ ਤੁਸੀਂ ਇੰਜੋਏ ਕਰੋ ਬਹੁਤ ਮਿਹਰਬਾਨੀ ਮਿਲਦੇ ਜੀ ਅਗਲੇ ਮੰਗਲਵਾਰ
ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਬਣਦਾ ਜੀ ਇਸ ਵਕਤ ਕਿ ਸੁਖਪਾਲ ਖਹਿਰਾ ਸਾਹਿਬ ਨੇ ਜਿਹੜੀ ਨਵੀਂ ਪਾਰਟੀ ਦੀ ਗੱਲ ਕੀਤੀ ਆ ਪੰਜਾਬੀ ਏਕਤਾ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਸ ਸਟੈਪ ਨੂੰ ਕਿਉਂਕਿ ਬਹੁਤ ਸਾਰੀਆਂ ਤਰ੍ਹਾਂ ਦੀਆਂ ਭੰਬਲ ਭੂਸੇ ਵੀ ਇਸ ਵਕਤ ਨੇ ਕਿ ਵੀ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਪਰ ਅਜੇ ਐਮ ਐਲ ਏ ਸ਼ਿਪ ਤੋਂ ਨਹੀਂ ਦਿੱਤਾ ਉਹ ਕਹਿੰਦੇ ਨੇ ਐਮ ਐਲ ਏ ਸ਼ਿਪ ਤਾਂ ਆਪ ਹੀ ਖਤਮ ਹੋ ਗਈ ਇਸ ਟਸਲ ਨੂੰ ਅਤੇ ਇਸ ਨਵੀਂ ਪਾਰਟੀ ਨੂੰ ਕਿਵੇਂ ਦੇਖਦੇ
ਚਲੋ ਸੁਖਪਾਲ ਸਿੰਘ ਨੇ ਸੁੱਖ ਨਾਲ ਨਵੀਂ ਪਾਰਟੀ ਦਾ ਨਾਂ ਤਾਂ ਦੱਸਤਾ
ਜੀ
ਪਾਰਟੀ ਬਣਾਉਣੀ ਆ ਬੜੇ ਚਿਰ ਦੇ ਸੁਣਦੇ ਪਏ ਸਾਂ ਜਦੋਂ ਆਮ ਆਦਮੀ ਪਾਰਟੀ ਨਾਲ ਰੁੱਸ ਕੇ 8 MLA ਲੈ ਕੇ ਬਠਿੰਡੇ ਜਾ ਕੇ ਕਨਵੈਨਸ਼ਨ ਕੀਤੀ ਲਗਭਗ ਉਦੋਂ ਹੀ ਸਾਫ਼ ਹੋ ਗਿਆ ਸੀ ਕਿ ਹੁਣ ਪਿੱਛੇ ਮੁੜਨ ਦਾ ਰਾਹ ਹੈ ਨਹੀਂ
ਜੀ
ਕਿਉਂਕਿ ਬਠਿੰਡੇ ਦੀ ਕਨਵੈਨਸ਼ਨ ਜਿਨ੍ਹਾਂ ਨੇ ਉਸ ਪਾਰਟੀ ਦੇ ਝੰਡੇ ਨਹੀਂ ਸੀ ਲਾਏ ਜਿਹੜੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਜਿੱਤ ਕੇ ਵਿਧਾਨ ਸਭਾ ਤੱਕ ਗਏ ਸੀ
ਜੀ
ਉੱਥੇ ਉਹਦਾ ਨਾਰਾ ਵੀ ਕੋਈ ਨਹੀਂ ਸੀ ਲੱਗਾ ਉਦੋਂ ਹੀ ਸਾਫ਼ ਹੋ ਗਿਆ ਸੀ ਫਿਰ ਵਿੱਚ ਵਿਚਾਲੇ ਕਈ ਕਿਸਮ ਦੀ ਗੱਲਬਾਤ ਚੱਲਦੀ ਰਹੀ ਇੱਕ ਮੌਕਾ ਇਹੋ ਜਿਹਾ ਵੀ ਆਇਆ ਜਦੋਂ 3 ਧਿਰਾਂ ਇਕੱਠੀਆਂ ਹੋ ਗਈਆਂ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਪਾਰਲੀਮੈਂਟ ਸੀਟ ਜਿੱਤਿਆ ਡਾਕਟਰ ਧਰਮਵੀਰ ਗਾਂਧੀ
ਜੀ
ਲੁਧਿਆਣੇ ਤੋਂ ਦੋਵੇਂ ਬੈਂਸ ਭਰਾ ਦੋਵੇਂ MLA ਉਹਨਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਨਾਲ ਸੁਖਪਾਲ ਸਿੰਘ ਖਹਿਰਾ ਅਤੇ ਇਹਦੇ ਗਰੁੱਪ ਦੇ 7 MLA ਰਹਿ ਗਏ ਇੱਕ ਕਿਰ ਗਿਆ ਜੈ ਕਿਸ਼ਨ ਰੋੜੀ ਜਾਂਦਾ ਰਿਹਾ ਉਦੋਂ ਇਹ ਦੱਸਿਆ ਗਿਆ ਸੀ ਕਿ ਜਦੋਂ ਸਾਡਾ ਮਾਰਚ ਜਿਹੜਾ ਬਠਿੰਡੇ ਤੋਂ ਚੱਲਿਆ ਜਾ ਕੇ ਖਤਮ ਹੋਵੇਗਾ ਪਟਿਆਲੇ ਅਤੇ ਅਸੀਂ ਉੱਥੇ ਰੈਲੀ ਕਰਕੇ ਅਤੇ ਅਨਾਊਂਸ ਕਰਾਂਗੇ ਕਿ ਸਾਡਾ ਭਵਿੱਖ ਦਾ ਪਲੈਨ ਕੀ ਆ ਅਸੀਂ ਇੱਕ ਜਥੇਬੰਦੀ ਇੱਕ ਪਾਰਟੀ ਖੜੀ ਕਰਾਂਗੇ ਕਰ ਦਿੱਤਾ ਵੱਡਾ ਲੀਡਰ ਕਿਉਂਕਿ 7 MLA ਦਾ ਗਰੁੱਪ ਲੀਡਰ ਇੱਕ ਕਿਸਮ ਦਾ ਸੀਗਾ ਸੁਖਪਾਲ ਸਿੰਘ ਖਹਿਰਾ
ਜੀ
ਇਹਨੇ ਮਤੇ ਪੇਸ਼ ਕਰ ਦਿੱਤੇ ਲੋਕਾਂ ਨੇ ਜਕਾਰੇ ਛੱਡ ਕੇ ਪਾਸ ਕਰ ਦਿੱਤੇ 2 ਘੰਟਿਆਂ ਬਾਅਦ ਡਾਕਟਰ ਧਰਮਵੀਰ ਗਾਂਧੀ ਦਾ ਬਿਆਨ ਆ ਗਿਆ ਕਿ ਮੈਂ ਤਾਂ ਇਹਨਾਂ ਮਤਿਆਂ ਨਾਲ ਸਹਿਮਤ ਨਹੀਂ
ਜੀ
ਲੋਕਾਂ ਨੂੰ ਪਤਾ ਲੱਗਾ ਕਿ ਮਤੇ ਸਹਿਮਤੀ ਨਾਲ ਨਹੀਂ ਤਿਆਰ ਕੀਤੇ ਗਏ ਇੱਕ ਤਰਫਾ ਹੀ ਬੈਂਸਾ ਨੇ ਅਗਲੇ ਦਿਨ ਤੋਂ ਹੌਲੀ ਹੌਲੀ ਥੋੜੇ ਜਿਹੇ ਬੁੜਬੁੜ ਜੀ ਕਰਨੀ ਸ਼ੁਰੂ ਕਰਤੀ ਧਰਮਵੀਰ ਗਾਂਧੀ ਤੇ ਉਸੇ ਦਿਨ ਫਾਸਲਾ ਪਾ ਗਿਆ ਬੈਂਸਾ ਨੇ ਬਾਅਦ ਚ ਫਾਸਲਾ ਪਾ ਲਿਆ ਕਹਿੰਦੇ ਆ ਕਿ ਬੈਂਸਾ ਦੀ ਇਹ ਰਾਏ ਸੀ ਕਿ ਜੇ ਪਾਰਟੀ ਖੜੀ ਕਰਨੀ ਆ ਤੇ ਆਪਾਂ ਬਰਗਾੜੀ ਦਾ ਚੱਕਰ ਮਾਰ ਕੇ ਆਏ ਆ ਉੱਥੇ ਏਡਾ ਵੱਡਾ ਇੱਕ ਆਪਾਂ ਰੋਡ ਸ਼ੋਅ ਕੀਤਾ ਸੀ ਕੋਟਕਪੂਰੇ ਤੋਂ ਬਰਗਾੜੀ ਤੱਕ
ਜੀ
ਨਿਕਲਿਆ ਤੇ ਉਹ ਚੋਂ ਕੱਖ ਵੀ ਨਹੀਂ ਬਸ ਇਹਨਾਂ ਨਿਕਲਿਆ ਕਿ ਬਰਗਾੜੀ ਪਿੰਡ ਦਾ ਨਾਂ ਅੱਗੋਂ ਬਰਗਾੜੀ ਸਾਹਿਬ ਬਣ ਜੂ
ਜੀ
ਹੁਣ ਤੱਕ ਤੇ ਉਹਨੂੰ ਤਰਕਸ਼ੀਲਾ ਦੀ ਬਰਗਾੜੀ ਵੱਧ ਮੰਨਦੇ ਸੀ ਲੋਕ
ਜੀ
ਹਾਲਾਂਕਿ ਉੱਥੇ ਇਤਿਹਾਸਕ ਸਥਾਨ ਵੀ ਹੁਣ ਇਸ ਬਹਾਨੇ ਉਹ ਬਰਗਾੜੀ ਸਾਹਿਬ ਬਣ ਗਿਆ ਉਹ ਚ ਹੋਰ ਤੇ ਕੁਛ ਆਪਾਂ ਕੱਢਿਆ ਨਹੀਂ ਤੇ ਇੱਦਾਂ ਕਰੀਏ ਜਿਹੜੀ ਪਾਰਟੀ ਬਣਾਉਣੀ ਉਹਦੇ ਨਾਂ ਚ ਅਕਾਲੀ ਦਲ ਪਾ ਦਿਓ ਪੰਜਾਬ ਅਕਾਲੀ ਦਲ ਪਾ ਲਿਓ ਪੁਰਾਣਾ ਅਕਾਲੀ ਦਲ ਪਾ ਦਿਓ ਜਿਹੜਾ ਮਰਜ਼ੀ ਪਰ ਅਕਾਲੀ ਲਫ਼ਜ਼ ਉਹ ਚ ਪਾ ਦਿਓ ਜਾਣਕਾਰ ਇਹ ਕਹਿੰਦੇ ਆ ਕਿ ਸੁਖਪਾਲ ਸਿੰਘ ਖਹਿਰੇ ਨੇ ਕਿਹਾ ਕਿ ਅਕਾਲੀ ਦਲਾਂ ਦੀ ਦਲ ਦਲ ਬਹੁਤ ਹੋ ਗਈ ਆ ਕਿੰਨੇ ਸਾਰੇ ਅਕਾਲੀ ਦਲ ਨੇ ਇੱਕ ਬਾਦਲ ਪਿਓ ਪੁੱਤ ਦਾ ਅਕਾਲੀ ਦਲ ਆ ਜਿਹੜਾ ਅਕਾਲੀ ਦਲ ਘੱਟ ਆ ਤੇ ਜਿੱਦਾਂ ਉਹਨਾਂ ਦੀ ਬੱਸਾਂ ਦੀ ਕੰਪਨੀ ਆ ਉਦਾਂ ਦੀ ਉਹ ਪਾਰਟੀ ਆ ਉਹ ਟੋਲਾ ਜਿਹਾ ਬਣਿਆ ਫਿਰਦਾ
ਜੀ
ਇੱਕ ਦਿੱਲੀ ਵਾਲੇ ਪਰਮਜੀਤ ਸਿੰਘ ਸਰ ਨੇ ਤੇ ਹਰਮਿੰਦਰ ਸਿੰਘ ਸਰ ਨੇ ਦੋਵਾਂ ਭਰਾਵਾਂ ਦੀ ਅਗਵਾਈ ਵਾਲਾ ਅਕਾਲੀ ਦਲ ਆ, ਉਹਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਕਹਿੰਦੇ ਆ
ਜੀ,
ਦਿੱਲੀ ਤਾਂ ਕਿ ਸੀਮਤ ਆ, ਉਹ ਕਹਿੰਦੇ ਸੀ ਅਸੀਂ ਤਾਂ ਪੰਜਾਬ ਸਾਰੇ ਚ ਸ਼ਾਹ ਜਣਾ ਛੱਡ ਕੇ ਆ ਜਾਣਾ ਵੀ ਸੰਭਵ ਨਹੀਂ ਹੋਇਆ
ਜੀ।
ਜਿਹੜੇ ਪੰਜਾਬ ਚ ਚਾਰਕ ਬੰਦੇ ਉਹਨਾਂ ਲਾਏ ਸੀ ਆ ਲੁਧਿਆਣੇ ਵਾਲੇ ਗੋਸ਼ੇ ਵਰਗੇ, ਉਹ ਗੋਸ਼ੇ ਹੋਰੀ ਸ਼ੋਸ਼ੇ ਛੱਡਣ ਤੁਰ ਪਏ, ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਾਲਣ ਤੁਰ ਪਈ, ਉਹ ਵੀ ਪਰੇ ਨਿਕਲ ਗਏ। ਇੱਕ ਸਰਦਾਰ ਰਵਿੰਦਰ ਸਿੰਘ ਹੋਰੀ ਕਿਸੇ ਵਕਤ ਵਿਧਾਨ ਸਭਾ ਦੇ ਸਪੀਕਰ ਹੁੰਦੇ ਸੀ, ਉਹਨਾਂ ਦਾ ਅਕਾਲੀ ਦਲ ਹੈ 19
ਜੀ,
ਕਿਉਂਕਿ 1920 ਚ ਅਕਾਲੀ ਦਲ ਬਣਿਆ ਸੀ ਪਹਿਲੀ ਵਾਰ, ਉਹਨਾਂ ਨੇ ਉਹਦੇ ਨਾਂ ਤੇ ਰੱਖਤਾ ਅਕਾਲੀ ਦਲ 19 ਬੰਦੇ ਉਹਨਾਂ ਕੋਲ ਵੀ ਹੈਗੇ ਆ। ਇੱਕ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਦਾ, ਇੱਦਾਂ ਦੇ ਕਿੰਨੇ ਸਾਰੇ ਨੇ। ਇੱਕ ਯੂਨਾਈਟਿਡ ਅਕਾਲੀ ਦਲ ਵੀ ਤੁਰਿਆ ਫਿਰਦਾ
ਜੀ,
ਤੇ ਸੁਖਪਾਲ ਸਿੰਘ ਖਹਿਰ ਨੇ ਆਖਿਆ ਕਿ ਕਿੰਨੇ ਸਾਰੇ ਅਕਾਲੀ ਦਲ ਤੇ ਅੱਗੇ ਆ ਤੇ ਹੁਣ ਕੀ ਬਣਾ ਕੇ ਲਵਾਂਗੇ, ਇਹਦਾ ਨਾਂ ਹੋਰ ਰੱਖੀਏ। ਤੇ ਬੈਂਸ ਸਹਿਮਤ ਨਹੀਂ ਹੋਏ, ਬੈਂਸਾਂ ਨੇ ਚੌਥੀ ਪਾਰਟੀ ਜਾਣਾ, ਉਹਨਾਂ ਕੋਲ ਪਾਰਟੀਆਂ ਦਾ ਤਜਰਬਾ ਬਹੁਤ ਹੈ
ਜੀ।
ਪਹਿਲਾਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਚ ਹੁੰਦੇ ਸੀ ਅਕਾਲੀ ਦਲ ਚ, ਫਿਰ ਉਹ ਆਏ ਬਾਦਲਾਂ ਦੇ ਅਕਾਲੀ ਦਲ ਚ, ਵਾਹਵਾ ਚਿਰ ਰਹੇ ਜਦੋਂ ਉਹਨਾਂ ਨੇ ਮੈਜਿਸਟਰੇਟ ਨੂੰ ਉਹ ਕੁੱਟਕਟਾਪਾ ਉੱਥੇ ਲੁਧਿਆਣੇ ਚ ਹੋਇਆ ਸੀ, ਉਹਦੇ ਬਾਦਲਾਂ ਦੇ ਅਕਾਲੀ ਦਲ ਚ ਹੁੰਦੇ ਸੀ, ਫਿਰ ਉਹ ਲੋਕ ਇਨਸਾਫ਼ ਪਾਰਟੀ ਬਣਾ ਬੈਠੇ, ਹੁਣ ਚੌਥੇ ਜਦੋਂ ਪਿੰਡ ਜਾਣਾ ਤੇ ਉਹਨਾਂ ਦਾ ਤਜਰਬਾ ਸੁਖਪਾਲ ਸਿੰਘ ਖਹਿਰ ਤੋਂ ਵੱਧ ਆ। ਜੇ ਮਾਇੰਡ ਸੈੱਟ ਹੋਵੇ ਇਹੋ ਜਿਹਾ ਤੇ ਫਿਰ ਪੰਜਾਬੀ ਏਕਤਾ। ਅਜੇ ਤੱਕ ਜਿਹੜੇ ਲੋਕ ਸੁਖਪਾਲ ਸਿੰਘ ਖਹਿਰੇ ਦੀ ਬਹੁਤ ਇੱਜ਼ਤ ਕਰਦੇ, ਇਹਦੇ ਸਿਰ ਦੀ ਵੀ ਦਾਤ ਦਿੰਦੇ ਆ ਤੇ ਇਹ ਵੀ ਕਹਿੰਦੇ ਆ ਤੇ ਦੋਸ਼ ਕੋਈ ਨਹੀਂ, ਉਹ ਵੀ ਕਹਿੰਦੇ ਆ ਕਿ ਇਹਦਾ ਟਿਕਾ ਹੈ ਨਹੀਂ, ਕਿਸੇ ਥਾਂ ਤੇ ਟਿਕੇ ਤਾਂ ਸੀ
ਜੀ,
ਅੱਗੇ ਟਿਕਾ ਨਾ ਹੋਣ ਕਰਕੇ ਦੋ ਬੰਦੇ ਭਟਕਦੇ ਭਟਕਦੇ ਪਾਸੇ ਹੋ ਗਏ, ਇੱਕ ਜਗਮੀਤ ਸਿੰਘ ਬਰਾੜ, ਦੂਜਾ ਬੀਰ ਦਵਿੰਦਰ ਸਿੰਘ
ਜੀ।
ਸੁਖਪਾਲ ਸਿੰਘ ਖਹਿਰਾ ਪਾਰਟੀ ਬਣਾਉਣੀ ਬਣਾ ਲਵੇ, ਪਰ ਆਪਣੇ ਟਿਕਾ ਨੂੰ ਬਰੇਕਾਂ ਲਾਵੇ ਥੋੜੇ ਜਿਹੇ, ਕਿਤੇ ਨਾ ਕਿਤੇ ਜਿਹੜੀ ਭਟਕਣਾ ਉਹਨੂੰ ਬਰੇਕਾਂ ਚਾਹੀਦੀਆਂ ਨੇ, ਟਿਕਾ ਹੈ ਨਹੀਂ। ਜੇ ਟਿਕਾ ਹੋਇਆ ਫਿਰ ਵੇਖਾਂਗੇ ਪਾਰਟੀ ਕਿੱਧਰ ਨੂੰ ਜਾਂਦੀ ਹੈ, ਚੋਣਾਂ ਸਿਰ ਤੇ ਆ। ਪਹਿਲੀ ਗੱਲ ਇਹ ਹੈ ਕਿ ਜੇ 35 ਦੀ ਸਟੇਬਿਲਿਟੀ ਚਾਹੀਦੀ ਹੈ ਜਿਹੜੀ ਅਜੇ ਤੱਕ ਦਿਸੀ ਨਹੀਂ।
ਬਿਲਕੁਲ ਸਹੀ। ਦੂਸਰਾ ਸਵਾਲ ਬੜਾ ਇੰਪੋਰਟੈਂਟ ਮੈਂ ਪੁੱਛਣਾ ਚਾਹੁੰਦਾ ਪਹਿਲਾਂ ਸਭ ਤੁਹਾਨੂੰ ਕਿ ਹੁਣ ਸੈਂਟਰ ਵਾਲੀ ਸਰਕਾਰ ਨੇ ਉੱਚ ਜਾਤੀ ਵਰਗ ਦੇ ਵਿੱਚ ਵੀ 10% ਰਾਖਵਾਂ ਕਰਨ ਦੀ ਗੱਲ ਕੀਤੀ ਹੈ, ਉਹ ਵੀ ਜਿਹੜੇ ਇਕਨੋਮਿਕਲੀ ਗਰੀਬ ਲੋਕ ਨੇ ਜਾਂ ਜਿਹੜੇ ਕੋਲ ਕਿ ਕਮਜ਼ੋਰ ਲੋਕ ਨੇ ਉਸ ਤਬਕੇ ਨੂੰ, ਇਸ ਰਿਜ਼ਰਵੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਇਹ ਵੋਟਾਂ ਦੇ ਨੇੜੇ ਇੱਕ ਵੋਟਾਂ ਵਾਲਾ ਪੈਂਤੜਾ ਹੈਗਾ ਜਾਂ ਫਿਰ ਵਾਕਿਆ ਕਿਸੇ ਨੂੰ ਬੈਨੀਫਿਟ ਦੇਣ ਦੀ ਗੱਲ?
ਨਰਿੰਦਰ ਮੋਦੀ ਸਾਹਿਬ ਉਸ ਪਾਰਟੀ ਦੇ ਲੀਡਰ ਹੈ ਜਿਹੜੀ ਪਾਰਟੀ ਹਮੇਸ਼ਾ ਰਿਜ਼ਰਵੇਸ਼ਨਾਂ ਦੇ ਖਿਲਾਫ ਲੋਕਾਂ ਵਿੱਚ ਚਰਚਿਤ ਰਹੀ ਹੈ
ਜੀ।
ਪਿਛਲੇ ਸਾਲ ਸੁਪਰੀਮ ਕੋਰਟ ਨੇ SC ST ਐਕਟ ਦੇ ਸਬੰਧ ਵਿੱਚ ਇੱਕ ਛੋਟਾ ਜਿਹਾ ਫੈਸਲਾ ਕੀਤਾ ਸੀ, ਉਸ ਫੈਸਲੇ ਨੂੰ ਰਿਜ਼ਰਵੇਸ਼ਨ ਦੀ ਜੜ ਵੱਢਣ ਦੀ ਸ਼ੁਰੂਆਤ ਮੰਨ ਕੇ ਸਾਰੇ ਦੇਸ਼ ਚ ਜਿਹੜੇ ਦਲਿਤ ਸਨ ਬਾਜ਼ਾਰਾਂ ਚ ਆ ਗਏ
ਜੀ।
ਮੋਦੀ ਸਾਹਿਬ ਦੀ ਸਰਕਾਰ ਨੇ ਉਸ ਫੈਸਲੇ ਨੂੰ ਪਲਟਣ ਵਾਸਤੇ ਸਾਰਾ ਦਖਲ ਦਿੱਤਾ, ਜਦੋਂ ਉਹ ਦਖਲ ਦਿੱਤਾ ਉਹਦੇ ਤੋਂ ਬਾਅਦ ਇਸ ਪਾਰਟੀ ਦਾ ਜਿਹੜਾ ਪੁਰਾਣਾ ਆਧਾਰ ਸੀ ਐਂਟੀ ਰਿਜ਼ਰਵੇਸ਼ਨ ਵਾਲਾ ਆਧਾਰ
ਜੀ,
ਉੱਚੀਆਂ ਜਾਤਾਂ ਜਿਹੜੇ ਆਪਣੇ ਆਪ ਨੂੰ ਸਮਝਦੇ ਆ ਨਾ ਕਿ ਅਸੀਂ ਪਤਾ ਨਹੀਂ ਉੱਪਰੋਂ ਈਸ਼ਵਰ ਕੋਲੋਂ ਕੋਈ ਸਪੈਸ਼ਲ ਪਰਮਿਟ ਲੈ ਕੇ ਦੁਨੀਆਂ ਤੇ ਆਏ ਸਾਂ
ਜੀ,
ਉਹਨਾਂ ਸਾਰਿਆਂ ਨੂੰ ਆਖਿਆ ਬਈ ਇਹ ਤਾਂ ਸਾਡੇ ਨਾਲ ਮੋਦੀ ਸਰਕਾਰ ਨੇ ਧੱਕਾ ਕੀਤਾ, ਉਹ ਵੱਖਰੇ ਗਰੁੱਪ ਬਣਾਉਣ ਲੱਗ ਪਏ। ਉਹਨਾਂ ਥੋੜੀਆਂ ਵੋਟਾਂ ਖਰਾਬ ਕੀਤੀਆਂ, ਬਹੁਤੀਆਂ ਕੀਤੀਆਂ। ਬੀਜੇਪੀ ਸਮਝਦੀ ਆ ਕਿ ਸਾਡਾ ਕੁਝ ਨਾ ਕੁਝ ਨੁਕਸਾਨ ਮੋਦੀ ਸਰਕਾਰ ਦੇ ਉਸ ਪੈਂਤੜੇ ਦਾ ਕਰਕੇ ਹੋਇਆ
ਜੀ।
ਹੁਣ ਕਿਉਂਕਿ 3 ਸੂਬਿਆਂ ਚ ਸਰਕਾਰਾਂ ਗਵਾ ਚੁੱਕੇ, ਇਹਨਾਂ ਛੱਤੀਸਗੜ੍ਹ ਗਵਾ ਲਿਆ, ਮੱਧ ਪ੍ਰਦੇਸ਼ ਗਵਾ ਲਿਆ, ਰਾਜਸਥਾਨ ਗਵਾ ਲਿਆ, ਉਦੋਂ ਬਾਅਦ ਲਗਾਤਾਰ ਜਿਹੜੇ ਭਾਜਪਾ ਦੀ ਹਮਾਇਤ ਵਾਲੇ ਲੇਖਕ ਸੀ ਤੇ ਵਿਚਾਰਵਾਨ ਸੀ, ਉਹ ਟੀਵੀ ਚੈਨਲਾਂ ਉੱਤੇ ਵੀ ਤੇ ਅਖਬਾਰਾਂ ਦੇ ਕਾਲਮਾਂ ਉੱਤੇ ਵੀ ਲਗਾਤਾਰ ਇਹ ਕਹਿ ਰਹੇ ਸੀ ਕਿ ਦਲਿਤਾਂ ਵੱਲ ਹਮਾਇਤ ਜਿਹੜੀ ਵਿਖਾਈ ਗਈ ਹੈ, ਜ਼ਰੂਰਤ ਤੋਂ ਜ਼ਿਆਦਾ ਹੇਜ ਵਿਖਾਇਆ ਗਿਆ, ਭਾਜਪਾ ਨੂੰ ਮਹਿੰਗਾ ਪਿਆ, ਭਾਜਪਾ ਨੂੰ ਆਪਣੀਆਂ ਸਵਰਨ ਜਿਹੜੀ ਜਾਤੀਆਂ ਨੇ ਉੱਚ ਜਾਤੀਆਂ
ਜੀ
ਉਹਨਾਂ ਦਾ ਆਪਣਾ ਆਧਾਰ ਸੰਭਾਲਣਾ ਪਏਗਾ, ਨਹੀਂ ਤੇ ਭਾਜਪਾ ਡੁੱਬ ਜਾਏਗੀ। ਇਹ ਪ੍ਰੈਸ਼ਰ ਇੰਨਾ ਜ਼ਿਆਦਾ ਪੈ ਗਿਆ ਮੋਦੀ ਸਰਕਾਰ ਤੇ
ਜੀ
ਕਿ ਉਹਨਾਂ ਨੇ ਹੁਣ ਕਹਿ ਤਾ ਜੀ ਜਿਹੜੀਆਂ ਉੱਚ ਜਾਤਾਂ ਨੇ ਉਹਨਾਂ ਵਾਸਤੇ ਵੀ 10% ਰਿਜ਼ਰਵੇਸ਼ਨ ਦਿਆਂਗੇ। 50% ਤਾਂ ਪਹਿਲਾਂ ਹੀ ਸਾਰੇ ਦੇਸ਼ ਦੇ ਵਿੱਚ ਹੈਗੀ ਆ, ਕੁਝ ਸੂਬਿਆਂ 'ਚ ਕੁਝ ਖਾਸ ਕੈਟੇਗਰੀਆਂ ਨੂੰ ਵੱਧ ਵੀ ਦਿੱਤੀ ਹੋਈ, 60 ਤੱਕ ਵੀ ਹੈ, ਆਹ 10 ਵੀ ਦਿੱਤੀ ਉਹ 'ਤੇ ਚੱਲ ਜੂਗੀ, 70 ਨੂੰ ਟੱਪ ਜੂ। ਕੇਂਦਰ ਸਰਕਾਰ ਦੇ ਵਿੱਚ ਤਾਂ 50 ਜਮ੍ਹਾਂ 10-60 ਹੋ ਹੀ ਗਏ ਨਾ, ਅਤੇ ਬਾਕੀ ਦਾ 40 ਵੀ ਕਾਨੂੰਨ ਰੱਖਣਾ ਫਿਰ ਇਹਨੂੰ ਵੀ ਚੱਲਣ ਦਿਓ, ਉੱਦਾਂ ਹੀ ਵੰਡੀਆਂ ਪਾ ਦਿਓ ਕਿ 90% ਫਲਾਣੀਆਂ ਜਾਤਾਂ ਨੇ ਫਲਾਣੇ ਧਰਮ ਨੂੰ ਦਿਆਂਗੇ
ਜੀ।
ਇਹ ਜਾਤਾਂ ਧਰਮਾਂ ਦੇ ਨਾਂ ਦੇ ਉੱਤੇ ਜਿਸ ਹੱਦ ਤੱਕ ਜਾਂਦੇ, ਦਲਿਤਾਂ ਬਾਰੇ ਆਖਿਆ ਗਿਆ ਸੀ ਕਿ ਜਦ ਤੱਕ ਦਲਿਤਾਂ ਨੂੰ ਸਮਾਜਿਕ ਤੌਰ ਦੇ ਉੱਤੇ ਜ਼ਲੀਲ ਕਰਨਾ ਬੰਦ ਨਹੀਂ ਕੀਤਾ ਜਾਂਦਾ
ਜੀ,
ਕਿ ਦਲਿਤ ਨੇ ਘੋੜੀ ਚੜਨਾ ਤੇ ਵੱਟੇ ਮਾਰ ਦਿਓ, ਉਹ ਬੰਦ ਨਹੀਂ ਹੁੰਦਾ, ਉਹਨੇ ਚਿਰ ਵਾਸਤੇ ਸੀ, ਉਹਨਾਂ ਨੇ ਕਹਿਤਾ ਇਹ ਵੀ ਕਰਾਂਗੇ। ਇਹਦੇ 'ਚ ਕਹਿੰਦੇ ਜੀ ਜਿਹੜੇ ਇਕਨੋਮਿਕਲੀ ਵੀਕਰ ਨੇ ਉੱਚੀਆਂ ਜਾਤਾਂ ਦੇ, ਇੰਨੇ ਤੋਂ ਆਮਦਨ ਘੱਟ ਹੋਵੇ, ਪੰਜ ਮਰਲੇ ਛੋਟਾ ਕਰ, ਕੱਲ ਨੂੰ ਮੁੰਡਾ ਆਪਣੇ ਪਿਓ ਤੋਂ ਵੱਖਰਾ ਹੋ ਜਾਂਦਾ
ਜੀ,
ਉਹ ਕਹਿੰਦੇ ਜੀ ਮੇਰੀ ਵੱਖਰੀ ਫੈਮਿਲੀ ਆ, ਸਾਰੀ ਜਾਇਦਾਦ ਦੇ ਪਿਓ ਨਾਲ, ਮੇਰੇ ਨਾਲ ਤਾਂ ਕੱਖ ਵੀ ਨਹੀਂ
ਜੀ,
ਉਹ 10% ਰਿਜ਼ਰਵੇਸ਼ਨ 'ਚੋਂ ਆਪਣੇ ਸਮਝੂ। ਇਹ 10% ਰਿਜ਼ਰਵੇਸ਼ਨ ਦੀ ਸ਼ੁਰੂਆਤ ਨਾਲ ਨਵੇਂ ਕਰਕੇ ਇੱਕ ਨਵਾਂ ਸ਼ੋਸ਼ਾ ਛੱਡ ਦਿੱਤਾ, ਉਸ ਸ਼ੋਸ਼ੇ ਦੇ ਨਾਲ ਇਹ ਖੇਡ ਬੜੀ ਦੂਰ ਤੱਕ ਚੱਲਣੀ ਆ ਅਤੇ ਮੁੜ ਕੇ ਬ੍ਰੇਕਾਂ ਨਹੀਂ ਲੱਗਣੀਆਂ। ਇਹਨਾਂ 10% ਦੇ ਵਿੱਚੋਂ ਵੀ ਕਈ ਕਿਸਮ ਦੇ 10% ਮੰਗਣਗੇ, ਵੀ 10% ਸ਼ਹਿਰੀਆਂ ਨੂੰ ਦੇਣੀ ਹੈ ਕਿ ਪਿੰਡਾਂ ਨੂੰ ਦੇਣੀ ਹੈ
ਜੀ।
ਇਹਨਾਂ ਕਹਿਤਾ ਕਿ ਪਿੰਡਾਂ 'ਚ 1000 ਫੁੱਟ ਤੋਂ ਵੱਡਾ ਮਕਾਨ ਹੋਵੇ, ਘਰ ਹੋਵੇ, ਸ਼ਹਿਰ 'ਚ 900 ਫੁੱਟ ਹੋਵੇ, ਅਜੇ ਪੂਰੀਆਂ ਡਿਟੇਲ ਸਾਡੇ ਕੋਲ ਨਹੀਂ ਆਈਆਂ
ਜੀ ਜੀ,
ਪਰ ਜੇ ਇਹਦੇ ਉੱਤੇ ਕੱਲ੍ਹ ਨੂੰ ਪੇਂਡੂ ਸ਼ਹਿਰ ਦਾ ਵੀ ਸਵਾਲ ਆ ਗਿਆ ਤਾਂ ਫਿਰ ਕੀ ਬਣੇਗਾ। ਮੋਦੀ ਸਰਕਾਰ ਜਿਹੜੀਆਂ ਖੇਡਾਂ ਇਸ ਵੇਲੇ ਚੋਣਾਂ ਦੇ ਨੇੜੇ ਜਾ ਕੇ ਖੇਡਦੀ ਪਈ ਆ, ਇਹ ਸਮਾਜ ਦੇ ਅੱਗੇ ਕੰਡੇ ਬੀਜਣਗੇ, ਇਹ ਘਾਟੇ ਬੰਦੇ ਸਾਬਤ ਹੋਣਗੇ।
ਪਰ ਸਾਹਿਬ, ਅਗਲਾ ਸਵਾਲ ਮੈਂ ਪੁੱਛਣਾ ਚਾਹੁੰਦਾ ਤੁਹਾਨੂੰ HS ਫੂਲਕਾ ਸਾਹਿਬ ਦੇ ਬਾਰੇ 'ਚ। HS ਫੂਲਕਾ ਸਾਹਿਬ ਨੇ ਹੁਣ ਸਿਆਸਤ ਛੱਡ ਦਿੱਤੀ ਹੈ, ਪਰ ਜਿਸ ਪਾਸੇ ਉਹਨਾਂ ਨੇ ਹੁਣ ਮੋੜਾ ਕੱਟ ਲਿਆ ਕਿ ਮੈਂ ਕੋਈ ਪੋਲੀਟੀਕਲ ਪਾਰਟੀ ਨਹੀਂ ਜੁਆਇਨ ਕਰਨੀ, ਮੈਂ ਕੋਈ ਚੋਣ ਨਹੀਂ ਲੜਨੀ, ਮੈਂ ਕਿਸੇ ਪਾਸੇ ਧਿਆਨ ਨਹੀਂ ਦੇਣਾ, ਬਸ ਮੇਰਾ ਪੂਰਾ ਧਿਆਨ SGPC ਦੇ ਉੱਪਰ ਹੈ ਕਿ ਇਹਨੂੰ ਆਪਾਂ ਆਜ਼ਾਦ ਕਰਾਉਣਾ ਪੋਲੀਟੀਕਲ ਪਾਰਟੀ ਦੇ ਚੁੰਗਲ 'ਚੋਂ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ?
ਦੇਖੋ, ਜੇ HS ਫੂਲਕਾ ਇਹ ਗੱਲ ਕਹਿੰਦਾ, ਉਹਦਾ ਨਾਂ ਲੋਕਾਂ 'ਚ ਹੈਗਾ, ਉਸ ਬੰਦੇ ਨੇ ਪਿਛਲੇ ਸਾਰੇ ਸਮੇਂ 'ਚ ਜਿਸ ਤਰ੍ਹਾਂ ਦੀ ਲੜਾਈ ਲੜੀ ਆ
ਜੀ,
ਔਰ ਸਿਰੜ ਨਾਲ 34 ਸਾਲਾਂ ਤੋਂ ਵੱਧ ਇੱਕ ਧੇਲਾ ਵੀ ਕਿਸੇ ਦਾ ਖਰਚ ਕਰਵਾਏ ਬਗੈਰ, ਕਿਸੇ ਤੋਂ ਲੈ ਬਗੈਰ ਉਹ ਕੇਸ ਲੜੇ ਨੇ ਦਿੱਲੀ ਦੇ ਸਿੱਖ ਕਤਲੇਆਮ ਵਾਲੇ, ਬਲਕਿ ਆਪਣੇ ਪੱਲਿਓਂ ਖਰਚ ਕਰਦਾ ਰਿਹਾ। ਉਹਦਾ ਕਰਕੇ ਸਿੱਖਾਂ 'ਚ ਉਹਦਾ ਨਾਂ ਹੈਗਾ। ਸੁਖਬੀਰ ਸਿੰਘ ਬਾਦਲ ਨੇ ਇੱਕ ਵਾਰੀ ਐਵੇਂ ਛੇੜ ਲਿਆ ਸੀ, ਇਹ ਕਹਿਤਾ ਵੱਡਾ ਫੂਲਕਾ, ਅਸੀਂ ਸ਼੍ਰੋਮਣੀ ਕਮੇਟੀ ਪੈਸੇ ਦਿੰਦੇ, ਸਾਡੇ ਪੈਸੇ ਨਾਲ ਕੇਸ ਲੜਦਾ ਰਿਹਾ। ਉਹਨੇ ਪ੍ਰੈਸ ਕਾਨਫਰੰਸ 'ਚ ਰੋ ਕੇ ਆਖਿਆ ਸੀ ਇੱਕ ਦਵਾਨੀ ਦੱਸੋ ਕਿਹੜੀ ਮੈਨੂੰ ਦਿੱਤੀ ਹੈ
ਜੀ,
ਅਤੇ ਅੱਜ ਤੱਕ ਸੁਖਬੀਰ ਸਿੰਘ ਬਾਦਲ ਤਾਂ ਦੂਜੇ ਦੱਸ ਨਹੀਂ ਸਕੇ। ਹੁਣ ਉਹ ਆਮ ਆਦਮੀ ਪਾਰਟੀ ਉਹਨੇ ਉਦੋਂ ਛੱਡੀ ਹੈ ਜਦੋਂ ਉਹਨੂੰ ਇਹ ਜਾਪਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅੰਦਰ ਖਾਤੇ ਗੱਲ ਕਰਦੀਆਂ ਪਈਆਂ ਕਿ ਚੋਣਾਂ 'ਚ ਸਮਝੌਤਾ ਹੋਵੇ, ਅਤੇ ਇਹਨਾਂ ਦੇ ਪਿਛਲੇ ਸਾਲ ਹੀ ਕਹਿਤਾ ਸੀ ਕਿ ਜੇ ਕਿਸੇ ਪੜਾਅ ਦੇ ਉੱਤੇ ਸਿੱਧਾ ਜਾਂ ਅਸਿੱਧਾ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਸਮਝੌਤਾ ਕੀਤਾ ਤਾਂ ਸਭ ਤੋਂ ਪਹਿਲਾਂ ਪਾਰਟੀ ਮੈਂ ਛੱਡਾਂਗਾ
ਜੀ,
ਅਤੇ ਇਹ ਤਾਂ ਗੱਲ ਹੀ ਚੱਲਣ ਲੱਗੀ ਹੈ। ਹੁਣ ਜੇ ਆਮ ਆਦਮੀ ਪਾਰਟੀ ਆ ਕੇ ਸਾਡੀ ਗੱਲ ਨਹੀਂ ਚੱਲਦੀ ਤਾਂ ਉਹ ਵੀ ਗਲਤ ਹੋਊ, ਜੇ ਕਾਂਗਰਸ ਆ ਕੇ ਨਹੀਂ ਚੱਲਦੀ। ਪੰਜਾਬ ਦੀ ਕਾਂਗਰਸ ਪਾਰਟੀ, ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਫ਼ ਹੈ ਕਿ ਕੋਈ ਸਮਝੌਤਾ ਕਰਨ ਦੀ ਲੋੜ ਨਹੀਂ ਆਮ ਆਦਮੀ ਪਾਰਟੀ ਨਾਲ
ਜੀ,
ਪਰ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਇਹ ਸਮਝਦੀ ਹੈ ਕਿ ਅਸੀਂ ਅੜੀ ਦੇ ਉੱਤੇ ਖੜੇ ਰਹੇ ਅਤੇ ਡੁੱਬ ਜਾਂਗੇ, ਇਸ ਕਰਕੇ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ
ਜੀ।
ਉਹ ਕਹਿੰਦੇ ਪਏ ਦਿੱਲੀ 'ਚ ਸਾਨੂੰ 3 ਸੀਟਾਂ ਦੇ ਦਿਓ, ਆਮ ਆਦਮੀ ਪਾਰਟੀ ਵਾਲਿਓ ਪੰਜਾਬ 'ਚ 2 ਲੈ ਲਓ। ਆਮ ਆਦਮੀ ਪਾਰਟੀ ਵਾਲੇ ਪਾਸਿਓਂ ਸੁਣਦਾ ਕਿ ਸਾਨੂੰ 3 ਦਿਓ ਪੰਜਾਬ 'ਚ ਅਤੇ 3 ਇੱਥੇ ਲੈ ਲਓ, ਇੱਦਾਂ ਦੀਆਂ ਪਤਾ ਨਹੀਂ ਕੀ ਗੱਲਾਂ ਚੱਲਦੀਆਂ ਨੇ
ਜੀ ਜੀ।
ਇਹਨੇ ਫੂਲਕਾ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਕਿ ਮੇਰੀ ਇਸ ਵੇਲੇ ਲੜਾਈ ਉਹ ਆ ਜਿਹੜੀ ਅੰਨਾ ਹਜ਼ਾਰੇ ਨੇ ਸ਼ੁਰੂ ਕੀਤੀ ਸੀ, ਮੈਂ ਉਹ ਲੜਾਂਗਾ, ਪਰ ਮੇਰੀ ਸਮਾਜ ਦੇ ਭ੍ਰਿਸ਼ਟਾਚਾਰ 'ਚ ਨੇ। ਅਸੀਂ ਤਾਂ ਕਹਿੰਦੇ ਹਾਂ ਕਿ ਰਾਮਦਾਸ ਸਰੋਵਰ ਨਹਾਤੇ ਉਤਰੇ ਪਾਪ ਕਮਾਤੇ, ਅਤੇ ਉਹ ਕਹਿੰਦੇ ਜਦੋਂ ਇੱਥੇ ਅੰਦਰ ਇੰਨਾ ਕੁਛ ਹੋਣ ਲੱਗ ਪਿਆ ਅਤੇ ਉਹਦੇ ਵਿੱਚ ਬਹੁਤ ਕੁਛ ਗੁਰੂ ਘਰ ਦੇ ਵਿੱਚ ਸ਼੍ਰੋਮਣੀ ਕਮੇਟੀ 'ਚੋਂ ਕਹਿੰਦਾ ਹੁੰਦਾ, ਕਹਿੰਦੇ ਜਦੋਂ ਗੁਰੂ ਸਾਹਿਬ ਦੇ ਇਸ ਪ੍ਰਬੰਧ ਦੇ ਅੰਦਰ ਨਿਗਾਹ ਰਿਹਾ ਪਿਆ, ਮੈਂ ਇਹਦੇ ਅੰਦਰਲੇ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਂਗਾ
ਜੀ,
ਅਤੇ ਜੇ ਇਸ ਪਾਸੇ ਲੜਨ ਤੁਰ ਪੈਣ ਤਾਂ ਸਿੱਖਾਂ 'ਚ ਇੱਕ ਬਹੁਤ ਵੱਡਾ ਹਿੱਸਾ ਇਹੋ ਜਿਹਾ ਜਿਹੜਾ ਇਹ ਸਮਝਦਾ ਕਿ ਹੈਗਾ ਭ੍ਰਿਸ਼ਟਾਚਾਰ, ਲੋਕ ਮੰਨਦੇ ਹੈਗਾ
ਜੀ,
ਇਹ ਵੀ ਮੰਨਦੇ ਆ ਕਿ ਬੜੇ ਬੜੇ ਹਿਸਟਰੀ ਸ਼ੀਟਰ ਉੱਥੇ ਦਰਬਾਰ ਸਾਹਿਬ ਦੇ ਵਿੱਚ ਬੈਠੇ ਨੇ, ਡਿਊਟੀਆਂ ਕਰਦੇ ਪਏ ਨੇ, ਅਤੇ ਜੇ ਇਹ ਕਿਸੇ ਦਿਨ ਢਾਂਗਾ ਚੁੱਕ ਕੇ ਉੱਥੇ ਜਾ ਕੇ ਬਹਿ ਗਏ ਚੌਕ 'ਚ, ਅਤੇ ਅੱਜ ਇਹ ਵੱਖਰੀ ਗੱਲ ਆ ਕਿ ਕੋਈ ਗੋਬਿੰਦ ਸਿੰਘ ਲੌਂਗੋਵਾਲ ਕਹਿੰਦਾ ਕੌਣ ਹੁੰਦਾ ਫੂਲਕਾ, ਜਿੱਦਣ ਉਹ ਆ ਕੇ ਬਹਿ ਗਿਆ ਨਾ, ਫਿਰ ਪਤਾ ਕੋਈ ਨਹੀਂ ਹੁੰਦਾ ਲੋਕਾਂ ਦੇ ਮੂਡ ਦਾ, ਉੱਥੇ ਚੌਕ 'ਚ ਆ ਕੇ ਪੁੱਛਣ ਕੌਣ ਆ ਗੋਬਿੰਦ ਸਿੰਘ ਲੌਂਗੋਵਾਲ। ਇੱਥੇ ਬੜੇ ਅਸੀਂ ਦੌਰ ਵੇਖਿਆ, ਕੋਈ ਵਕਤ ਸੀ ਮਾਸਟਰ ਤਾਰਾ ਸਿੰਘ ਨੂੰ ਸਿੱਖ ਪੰਥ ਦਾ ਮੁਸਲਮਾਨ ਲੀਡਰ ਕਹਿੰਦੇ ਸੀ, ਯਾਨੀ ਉਹਦੇ ਮੁਕਾਬਲੇ ਦੇ ਆਏ ਕੋਈ ਨਹੀਂ, ਫਿਰ ਉਹ ਵੀ ਦੌਰ ਆਇਆ ਕਿ ਸੰਤ ਫਤਿਹ ਸਿੰਘ ਆ ਗਿਆ ਅਤੇ ਮਾਸਟਰ ਤਾਰਾ ਸਿੰਘ ਨੁਕਰੇ ਲੱਗ ਗਏ ਸੀ
ਜੀ।
ਸੰਤ ਫਤਿਹ ਸਿੰਘ ਦੀ ਜਦੋਂ ਚੜ੍ਹਤ ਸੀ, ਉਹ ਚੜ੍ਹਤ ਦੇ ਦੌਰ 'ਚ ਕੋਈ ਉਹਦੇ ਸਾਹਮਣੇ ਖੰਘਦਾ ਨਹੀਂ ਸੀ, ਉਦੋਂ ਜਸਟਿਸ ਗੁਰਨਾਮ ਸਿੰਘ ਨੇ ਉਹਦੇ ਸਾਹਮਣੇ ਸਿਰ ਚੁੱਕ ਲਿਆ, ਫਿਰ ਇੱਦਾਂ ਦੇ ਕਈ ਮੌਕੇ ਆਏ। ਸੰਤ ਲੌਂਗੋਵਾਲ ਨੂੰ ਜਿਨ੍ਹਾਂ ਨੇ ਚੁੱਕਿਆ ਸੀ, ਇੱਕ ਮੌਕਾ ਜਿਹੜੇ ਉਹ ਹੀ ਉਹਦੇ ਖਿਲਾਫ਼ ਹੋ ਗਏ ਸੀ
ਜੀ।
ਅਸੀਂ ਬਾਦਲਾਂ ਦੀ ਚੜ੍ਹਤ ਵੀ ਵੇਖੀ, ਫਕਰੇ ਕੌਮ ਵੀ ਬਣਦੇ ਵੇਖਿਆ, ਤੇ ਬਾਅਦ ਵਿੱਚ ਬਾਦਲਾਂ ਦਾ ਜਲੂਸ ਨਿਕਲਦਾ ਵੀ ਵੇਖਿਆ
ਜੀ।
ਉਹ ਬਾਦਲ ਜਿਹੜਾ 1977 ਚ ਮੁੱਖ ਮੰਤਰੀ ਬਣਿਆ ਤੇ ਕਹਿੰਦਾ ਸੀ ਸਾਨੂੰ ਗਾਰਡਾਂ ਦੀ ਲੋੜ ਨਹੀਂ, ਉਹ ਬਾਦਲ ਪੰਜਵੀਂ ਵਾਰੀ ਮੁੱਖ ਮੰਤਰੀ ਬਣਿਆ ਤੇ ਆਪਣੇ ਵਾਸਤੇ ਇਹ ਕਹਿਣ ਲੱਗ ਪਏ ਕਿ ਬੰਦਿਆਂ ਤੇ ਵੀ ਭਰੋਸਾ ਨਹੀਂ, ਹੁਣ ਇੱਕ ਮਹਿਲਾ ਬਟਾਲੀਅਨ ਵੀ ਚਾਹੀਦੀ ਹੈ ਤੇ ਕੇਂਦਰ ਦੀਆਂ ਵੀ ਵਨ ਸੁਨੀਆਂ ਫੋਰਸਾਂ ਚਾਹੀਦੀਆਂ ਤੇ ਉਹ ਵੀ ਇੱਕ ਸੂਬੇ ਦੀਆਂ ਨਹੀਂ, ਵੱਖ ਵੱਖ ਸੂਬਿਆਂ ਦੀ ਮਿਲਵੀਂ ਗਾਰਡ ਚਾਹੀਦੀ ਹੈ। ਤੇ ਹੁਣ ਸਾਬਕਾ ਮੁੱਖ ਮੰਤਰੀ ਹੋ ਕੇ ਵੀ ਹਰ ਤੀਜੇ ਦਿਨ ਬਿਆਨ ਆ ਜਾਂਦਾ ਕਿ ਬਾਦਲ ਸਾਹਿਬ ਦੀ ਸਿਕਿਉਰਿਟੀ ਜਿਹੜੀ ਉਹਨਾਂ ਦੀ ਖਿਆਲ ਰੱਖਿਆ ਜਾਓ। ਇਹ ਹਾਲਾਤ ਬੜੇ ਬਦਲਦੇ ਹੁੰਦੇ ਆ, ਕਦੇ ਲੋਕੀ ਲੀਡਰਾਂ ਦੇ ਪਿੱਛੇ ਪਿੱਛੇ ਤੁਰਦੇ ਆ
ਜੀ,
ਕਦੇ ਲੋਕੀ ਲੀਡਰਾਂ ਦਾ ਪਿੱਛਾ ਕਰਦੇ ਆ
ਜੀ।
ਇਸ ਵੇਲੇ ਸ਼੍ਰੋਮਣੀ ਕਮੇਟੀ ਜਿਹੜੇ ਹਾਲਾਤ ਵਿੱਚ ਪਹੁੰਚ ਗਈ ਆ, ਤੁਸੀਂ ਇਹ ਵੇਖੋ ਕਿ ਕਿੰਨੇ ਕੁ ਸੱਚੇ ਬੰਦੇ ਉੱਥੇ ਬੈਠੇ ਆ
ਜੀ,
ਕਿ ਜਦੋਂ ਬਰਗਾੜੀ ਕਾਂਡ ਹੋਇਆ, ਬਹਿਬਲ ਕਲਾਂ ਕਾਂਡ ਹੋਇਆ, ਸ਼੍ਰੋਮਣੀ ਕਮੇਟੀ ਦੇ 33 ਮੈਂਬਰਾਂ ਨੇ ਇਹ ਐਲਾਨ ਕੀਤਾ ਸੀ ਕਿ ਅਸੀਂ ਸ਼੍ਰੋਮਣੀ ਕਮੇਟੀ ਛੱਡੀ, ਅਸੀਂ ਬਾਦਲ ਅਕਾਲੀ ਦਲ ਛੱਡਿਆ, ਅਸੀਂ ਅਸਤੀਫਾ ਦਿੱਤਾ। ਕਿੰਨੇ ਕੁ ਅਣਖ ਵਾਲੇ, ਕਿੰਨੇ ਕੁ ਸ਼ਰਮ ਵਾਲੇ ਸਨ, ਉਹਨਾਂ ਵਿੱਚੋਂ ਪੁੱਛ ਲਓ ਤਿੰਨ ਵੀ ਬੰਦੇ ਇਹੋ ਜਿਹੇ ਹੈਗੇ ਜਿਹੜੇ ਅਸਤੀਫੇ ਤੇ ਕਾਇਮ ਰਹੇ, ਫਿਰ ਉੱਥੇ ਜਾ ਕੇ ਸ਼੍ਰੋਮਣੀ ਕਮੇਟੀ 'ਚ ਬਹਿ ਗਏ ਤੇ ਫਿਰ ਉਹਨਾਂ ਦੇ ਬਾਦਲਾਂ ਦੇ ਅੱਗੇ ਪਿੱਛੇ ਤੁਰੇ ਫਿਰਦੇ ਆ, ਜੀ ਜੀ ਕਰਦੇ ਫਿਰਦੇ ਆ। ਉਹ ਜਿਹੜੇ ਬੰਦੇ ਸਨ ਉਹ ਇਸ ਵਾਰੀ ਜਦੋਂ ਲੋਕਾਂ 'ਚ ਜਾਣੇ ਆ ਤੇ ਲੋਕਾਂ ਘੇਰ ਘਿਰ ਕੇ ਪੁੱਛਣਾ ਨਹੀਂ। ਸੋ ਫੂਲਕਾ ਜਿਹੜੇ ਦੁੱਖ ਦੀ ਰੱਗ 'ਤੇ ਹੱਥ ਰੱਖਦਾ ਪਿਆ, ਇਹ ਦੁੱਖ ਦੀ ਰੱਖ ਨੂੰ ਜੇ ਉਹਨੇ ਇਹੋ ਜਿਹਾ ਅੰਨਾ ਹਜ਼ਾਰੇ ਵਾਲਾ ਮਰੋੜਾ ਦੇ ਦਿੱਤਾ, ਤੇ ਇਸ ਵੇਲੇ ਸਿੱਖ ਭਾਈਚਾਰੇ ਦੇ ਅੰਦਰ ਜਿਸ ਤਰ੍ਹਾਂ ਦਾ ਇੱਕ ਲਾਵਾ ਜਿਹਾ ਉੱਬਲਦਾ ਪਿਆ ਅੰਦਰੇ ਅੰਦਰ, ਉਹ ਕੱਲ ਨੂੰ ਕੋਈ ਵੱਖਰੀ ਕਿਸਮ ਦਾ ਵੀ ਹੋ ਸਕਦਾ। ਬਰਗਾੜੀ ਵਾਲਾ ਮੋਰਚਾ ਤਾਂ ਜਿੰਨਾ ਲਾਇਆ ਸੀ ਉਹਨਾਂ ਨੇ ਪੱਠਾ ਬਿਠਾ ਦਿੱਤਾ, ਉਹਨਾਂ ਦਾ ਹੱਥ ਕਾਰ ਵੱਲ, ਦਿਲ ਯਾਰ ਵੱਲ ਗੱਲਾਂ ਉਹ ਕਰਦੇ ਸੀ ਪੀੜਤਾਂ ਦੀਆਂ, ਗੁਰੂ ਘਰ ਦੀਆਂ, ਪਰ ਪਰਦੇ ਪਿੱਛੇ ਕੁਛ ਹੋਰ ਹੁੰਦਾ ਸੀ, ਚੰਡੀਗੜ੍ਹ ਦੇ ਫੋਨ ਹਿਲਦੇ ਸੀ। ਉਹਨਾਂ ਪੱਠਾ ਬਿਠਾ ਲਿਆ ਸੀ, ਪਰ ਜੇ ਫੂਲਕਾ ਤੁਰ ਪਿਆ ਤੇ ਹਾਲਾਤ ਵੱਖਰੇ ਵੀ ਹੋ ਸਕਦੇ। ਇਹ ਕਹਿੰਦੇ ਇਹ ਨਹੀਂ ਕਹਿੰਦੇ ਕਿ ਹੋਣਗੇ, ਪਰ ਹੋ ਸਕਦੇ,
ਹੋ ਸਕਦੇ। ਮਨੋ ਸਾਹਿਬ, ਆਖਰੀ ਸਵਾਲ ਮੈਂ ਪੁੱਛਣਾ ਚਾਹੁੰਦਾ, ਉਹ ਵੀ ਦੋ ਸੀਟਾਂ ਨਾਲ ਸੰਬੰਧਿਤ ਹੈ, ਲੋਕ ਸਭਾ ਦੀਆਂ, ਪੰਜਾਬ ਦੇ ਵਿੱਚ ਇੱਕ ਬਠਿੰਡਾ ਵਾਲੀ ਤੇ ਦੂਜੀ ਫਿਰੋਜ਼ਪੁਰ ਵਾਲੀ। ਬਠਿੰਡਾ ਵਾਲੀ ਇਸ ਕਰਕੇ ਮੈਂ ਪੁੱਛ ਰਿਹਾ ਕਿਉਂਕਿ ਉੱਥੋਂ ਹਰਸਿਮਰਤ ਬਾਦਲ ਦਾ ਮੁਕਾਬਲਾ ਹੁਣ ਮਨਪ੍ਰੀਤ ਬਾਦਲ ਨਾਲ ਹੋਣ ਦੀ ਸੰਭਾਵਨਾ, ਤੇ ਤੀਸਰੀ ਗੱਲ ਖਹਿਰਾ ਸਾਹਿਬ ਨੇ ਅਸਤੀਫਾ ਦੇ ਦਿੱਤਾ ਤੇ ਸ਼ਾਇਦ ਉਹ ਵੀ ਬਠਿੰਡੇ ਜਾਣ, ਤੇ ਦੂਸਰਾ ਇਹ ਸੀ ਕੰਸੋਆ ਕਿ ਸ਼ਾਇਦ ਹਰਸਿਮਰਤ ਬਾਦਲ ਫਿਰੋਜ਼ਪੁਰ ਚੱਲ ਜਾਣ। ਪਰ ਹੁਣ ਅੱਜ ਕੱਲ੍ਹ ਜਿਵੇਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਉੱਧਰ ਦਾ ਦੌਰਾ ਕਰ ਰਹੇ ਤੇ ਉਹ ਇਹ ਕਹਿਣ ਲੱਗ ਗਏ ਵੀ ਮੈਂ ਇੱਥੋਂ ਚੋਣ ਲੜ ਸਕਦਾ, ਇਸ ਚੀਜ਼ ਨੂੰ ਕਿਵੇਂ ਦੇਖਦੇ?
ਮੇਰੀ ਆਪਣੀ ਸਿੱਧੀ ਜੀ ਸਮਝ ਆ ਕਿ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਦੀ ਚੋਣ ਨਹੀਂ ਲੜਨੀ
ਜੀ।
ਉਹ ਅਜੇ ਤੱਕ ਇਸ ਝਾਕ ਵਿੱਚ ਬੈਠਾ ਕਿ ਜਿੱਦਣ ਬੇਰੀ ਤੋਂ ਬੇਰ ਡਿੱਗਿਆ ਆਪਣੇ ਮੂੰਹ 'ਚ ਪੈਣਾ
ਜੀ।
ਉਹਨੂੰ ਇੱਕ ਜਿਹੜੇ ਆਮ ਆਦਮੀ ਪਾਰਟੀ ਦੇ 6-7 MLA ਆ, ਜਾਂ ਇਹ ਨਿਕਲ ਜਾਣਗੇ ਜਾਂ ਡਿਸਕੁਆਲੀਫਾਈ ਹੋ ਜਾਣਗੇ। ਇਹਨਾਂ ਦੀਆਂ ਸੀਟਾਂ 14 ਤੋਂ ਘੱਟ ਜਾਣੀਆਂ
ਜੀ।
ਜਿੱਦਣ ਇਹਨਾਂ ਦੀਆਂ 14 ਛੱਡ ਕੇ 17 ਤੋਂ ਵੀ ਘੱਟ ਗਈਆਂ, ਤੇ ਅਕਾਲੀ ਬੀਜੇਪੀ ਸਾਂਝੇ ਗਰੁੱਪ ਦਾ ਲੀਡਰ ਬਣਾ ਕੇ ਮੈਨੂੰ ਤੇ ਆਪੋਜੀਸ਼ਨ ਲੀਡਰ ਦਾ ਦਰਜਾ ਤੇ ਮੰਤਰੀ ਦਾ ਦਰਜਾ ਮੈਨੂੰ ਮਿਲ ਸਕਦਾ, ਇਸ ਕਰਕੇ ਉਹਨੇ ਪਾਰਲੀਮੈਂਟ ਵੱਲ ਨਹੀਂ ਜਾਣਾ। ਉਹਦੀ ਝਾਕ ਇਹ ਆ ਕਿ 2.5 ਸਾਲ ਲੰਘ ਗਏ ਆ, ਹੁਣ ਤਾਂ ਉਦੋਂ ਵੀ 6 ਮਹੀਨਾ ਉੱਤੇ ਲੰਘ ਗਿਆ, 1 ਸਾਲ ਤੇ 10 ਮਹੀਨੇ ਲੰਘ ਗਿਆ, ਤੇ ਬਾਕੀ ਦੇ ਔਖੇ ਸੌਖੇ 3-4 ਸਾਲ ਲੰਘਾ ਲਈਏ, ਕੀ ਪਤਾ ਅਗਲੀ ਵਾਰੀ ਮੁੱਖ ਮੰਤਰੀ ਬਣ ਜਾ। ਉਹਨੇ ਸਾਰਾ ਜ਼ੋਰ ਇੱਥੇ ਲਾਉਣਾ। ਰਹਿ ਗਈ ਗੱਲ ਕਿ ਫਿਰੋਜ਼ਪੁਰ ਜ਼ਿਲ੍ਹੇ 'ਚ ਪਿੰਡ ਪਿੰਡ ਜਾ ਕੇ ਜਥੇਦਾਰਾਂ ਨੂੰ ਮਿਲ ਕੇ ਪੁੱਛਦਾ ਪਿਆ ਕਿ ਮੈਂ ਇੱਥੇ ਚੋਣ ਲੜ ਲਾਂ, ਇਹ ਚਰਚੇ ਨੇ ਸਾਡੇ ਸਾਹਮਣੇ ਤਾਂ ਪੁੱਛਿਆ ਨਹੀਂ, ਥੱਲਿਓਂ ਖਬਰਾਂ ਇਹੋ ਆ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਵੀ ਜੇ ਮੈਂ ਆ ਜਾਵਾਂ ਤਾਂ ਕੀ ਕਰੋਗੇ, ਬਹੁਤਾ ਕੁਝ ਪੱਲੇ ਨਹੀਂ ਉੱਥੇ ਪੈਣਾ, ਅਤੇ ਉਹ ਆਪਣੇ ਵਾਸਤੇ ਨਹੀਂ ਪੁੱਛ ਰਿਹਾ, ਉਹ ਬੀਬੀ ਹਰਸਿਮਰਤ ਕੌਰ ਬਾਦਲ ਵਾਸਤੇ ਇੱਥੇ ਜ਼ਮੀਨ ਜਿਹੜੀ ਆ ਉਹਨੂੰ ਟੋਹਦਾ ਪਿਆ। ਸੁਖਬੀਰ ਸਿੰਘ ਬਾਦਲ ਆਪ ਖੇਤਾਂ 'ਚ ਨਹੀਂ ਕਦੇ ਗਿਆ, ਇਹਨੇ ਖੇਤੀ ਨਹੀਂ ਕੀਤੀ, ਪਰ ਜਿਹੜੇ ਲੋਕ ਖੇਤੀ ਕਰਦੇ ਉਹਨਾਂ ਨੂੰ ਪਤਾ ਕਿ ਕਿਸਾਨ ਨੇ ਜਦੋਂ ਹਲ ਜੋਣਾ ਹੋਵੇ ਤਾਂ ਉੱਤੇ ਇੱਕ ਅੱਧਾ ਦਿਨ ਪਹਿਲਾਂ ਜਾ ਕੇ ਖੇਤਾਂ 'ਚ ਗੇੜਾ ਜਿਹਾ ਮਾਰ ਕੇ ਅੱਡੀ ਮਾਰ ਕੇ ਵੇਹਦਾ ਹੁੰਦਾ ਕਿ ਵੱਤਰ ਕਿੱਦਾਂ ਦਾ। ਇਹ ਵੀ ਉਹ ਵੱਤਰ ਟੋਹਦਾ ਪਿਆ ਕਿ ਭਾਰ ਚੱਲਦਾ ਕਿ ਨਹੀਂ ਚੱਲਦਾ। ਇਹਨਾਂ ਨੂੰ ਇਹ ਪਤਾ ਕਿ ਪਿਛਲੀ ਵਾਰੀ ਪੰਜਾਬ ਦੇ ਵਿੱਚ ਇਹਨਾਂ ਦੀ ਪਕੜ ਮਜ਼ਬੂਤ ਸੀ
ਜੀ,
ਵੱਡੇ ਬਾਦਲ ਸਾਹਿਬ ਮੁੱਖ ਮੰਤਰੀ, ਛੋਟੇ ਮੁੱਖ ਬਾਦਲ ਸਾਹਿਬ ਡਿਪਟੀ ਮੁੱਖ ਮੰਤਰੀ ਵੀ ਹੋ ਕੇ ਸੁਪਰ ਮੁੱਖ ਮੰਤਰੀ ਸੀਗੇ
ਜੀ,
ਸਾਰੀ ਸਰਕਾਰ ਇਹਨਾਂ ਦੇ ਉਂਗਲ ਦੇ ਇਸ਼ਾਰੇ 'ਤੇ ਘੁੰਮਦੀ ਸੀ, ਅਤੇ ਉਦੋਂ ਬੀਬੀ ਹਰਸਿਮਰਤ ਕੌਰ ਬਾਦਲ ਮਸਾਂ 20,000 ਵੋਟਾਂ 'ਤੇ ਬਠਿੰਡੇ ਤੋਂ ਜਿੱਤੀ ਸੀ। ਇਸ ਵਾਰੇ ਤੇ ਬਠਿੰਡੇ ਦੀ ਸਾਰੀ ਅਵਾਇਰਾਂ ਦੇ ਖਿਲਾਫ ਜੋ ਕੁਛ ਉੱਥੇ ਹੁੰਦਾ ਪਿਆ ਬਰਗਾੜੀ ਨਾਲ ਜੁੜਦਾ ਪਿਆ, ਇਹ ਤਾਂ ਲਾਗੇ ਛਾਗੇ ਵੀ ਉੱਥੇ ਜਿਹੜੇ ਆ ਇਹ ਮਹਿਸੂਸ ਕਰ ਸਕਦੇ ਆ ਕਿ ਖਤਰਾ। ਪਿੱਛੇ ਜੇ ਬੀਬੀ ਜੀ ਨੇ ਇਹ ਆਖਿਆ ਸੀ ਕਿ ਭਗਵੰਤ ਮਾਨ ਬੜਾ ਬਠਿੰਡੇ ਗੇੜੇ ਮਾਰਦਾ, ਇਹ ਬਠਿੰਡੇ ਮੈਨੂੰ ਚੁਣੌਤੀ ਦੇਣ ਆਉਣ ਲੱਗਾ,